ਮੁੜਕਿਆਂ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰ ਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਕਿਤੇ ਤਾਂ ਪਹੁੰਚਾਂਗੇ ਚਲੋ ਸ਼ੁਰੂਆਤ ਤਾਂ ਕਰੀਏ ਕਿਤੇ ਤਾਂ ਪਹੁੰਚਾਂਗੇ ਚਲੋ ਸ਼ੁਰੂਆਤ ਤਾਂ ਕਰੀਏ ਰਸਤਾ ਮਿਲ ਹੀ ਜਾਏਗਾ ਕੋਈ ਬਾਤ ਤਾਂ ਕਰੀਏ ਸ਼ਰਤਾਂ ਰੱਖ ਚੱਲਾਂਗੇ ਤਾਂ ਕਿਤੇ ਪਹੁੰਚ ਨਹੀਂ ਹੋਣਾ ਸ਼ਰਤਾਂ ਰੱਖ ਚੱਲਾਂਗੇ ਤਾਂ ਕਿਤੇ ਪਹੁੰਚ ਨਹੀਂ ਹੋਣਾ ਮਿਲੀਏ ਤਾਂ ਸਹੀ ਮੁਲਾਕਾਤ ਤਾਂ ਕਰੀਏ ਤੇ ਲਓ ਜੀ ਫਿਰ ਅਸੀਂ ਫਿਰ ਪਹੁੰਚ ਚੁੱਕੇ ਹਾਂ ਜੀ ਹਰਮਨ ਰੇਡੀਓ ਦੇ ਬੇੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਪ੍ਰਿਸਬਨ ਤੋਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਤੇ ਕਹਿੰਦੇ ਆ ਨਾ ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਸ਼ਰਤਾਂ ਰੱਖ ਕੇ ਚੱਲਾਂਗੇ ਤਾਂ ਕਿਤੇ ਪਹੁੰਚ ਨਹੀਂ ਹੋਣਾ ਮਿਲੀਏ ਤਾਂ ਸਹੀ ਮੁਲਾਕਾਤ ਤਾਂ ਕਰੀਏ ਤੇ ਲਓ ਜੀ ਫਿਰ ਅਸੀਂ ਆ ਪਹੁੰਚੇ ਹਾਂ ਤੁਹਾਡੀਆਂ ਬਰੂਹਾਂ ਤੇ ਤੁਹਾਨੂੰ ਮਿਲਣ ਲਈ ਤੇ ਮੁਲਾਕਾਤ ਦੀ ਮੁਲਾਕਾਤ ਦਾ ਇੱਕ ਹੋਰ ਦਿਨ ਜਾਣੀ ਕਿ ਸ਼ੁੱਕਰਵਾਰ ਤੇ ਆਪਣੀ ਮੁਲਾਕਾਤ ਦਾ ਇਹ ਦੌਰ ਸਾਰਿਆਂ ਦੇ ਨਾਲ ਜੀ ਰਹੂਗਾ 8 ਤੋਂ 10 ਵਜੇ ਤੱਕ ਸਿਡਨੀ ਸਮੇਂ ਮੁਤਾਬਕ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਵਸਦੇ ਹੋ ਹੱਸਦੇ ਵਸਦੇ ਰਹੋ ਮਾਸ਼ਾਅੱਲਾ ਆਪਣੇ ਪਰਿਵਾਰ ਦੇ ਨਾਲ ਜਵਾਨੀਆਂ ਮਾਣੋ ਤੇ ਜ਼ਿੰਦਗੀ ਦੇ ਹਰ ਪਲ ਤੇ ਹਰ ਖੁਸ਼ੀ ਨੂੰ ਇਸੇ ਤਰ੍ਹਾਂ ਮਾਣਦੇ ਰਹੋ ਇਸੇ ਹੀ ਦੁਆ ਦੇ ਨਾਲ ਕਰਦੇ ਹਾਂ ਜੀ ਸ਼ੁਰੂਆਤ ਅੱਜ ਦੇ ਦਿਨ ਦੀ ਦਿਨ ਅਤੇ ਤਰੀਕ ਤੋਂ ਦਿਨ ਤਾਂ ਤੁਹਾਨੂੰ ਦੱਸ ਹੀ ਦਿੱਤਾ ਜੀ ਸ਼ੁੱਕਰਵਾਰ ਤੇ ਤਰੀਕ 16 ਮਾਰਚ ਦਾ ਮਹੀਨਾ ਚੱਲ ਰਿਹਾ ਤੇ ਸਾਲ ਚੱਲ ਰਿਹਾ ਜੀ 2018 ਤੇ ਟਾਈਮ ਹੋ ਚੁੱਕਾ ਸਾਡੇ ਬ੍ਰਿਸਬਨ ਦੇ ਵਿੱਚ ਹੋਇਆ ਜੀ 7:03 ਪਰ ਸਿਡਨੀ ਸਮੇਂ ਮੁਤਾਬਕ 8:03 ਸਵੇਰ ਦੇ ਹੋ ਚੁੱਕੇ ਆ ਤੇ ਮੌਸਮ ਦੀ ਗੱਲ ਕਰਦੇ ਹਾਂ ਤਾਂ ਬ੍ਰਿਸਬਨ ਦਾ ਜਿਹੜਾ ਮੌਸਮ ਆ ਜੀ ਬੱਦਲਵਾਈ ਬਣੀ ਹੋਈ ਆ ਪਰ ਅੱਜ ਸੂਰਜ ਦੇਵਤਾ ਜੀ ਆਪਣੀ ਜਲਵੇ ਦਿਖਾਉਣਗੇ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਜ਼ਰੂਰ ਦੱਸਿਓ ਚੱਲਦੀ ਆ ਜੀ ਫਿਰ ਰੁਮਕਦੀ ਪੌਣ ਤੇ ਠੰਡੀ ਠੰਡੀ ਵਾਹ ਤੇ ਇਸੇ ਵਾਹ ਦੇ ਵਿੱਚ ਵਾਹ ਦਾ ਮਤਲਬ ਹਵਾ ਵੀ ਹੁੰਦਾ ਸਿਰਫ ਮੇਰੇ ਵਾਲੀ ਵਾਹ ਨਹੀਂ ਹੁੰਦੀ ਹੈ ਨਾ ਤੇ ਹਵਾ ਚਲਦੀ ਠੰਡੀ ਠੰਡੀ ਵਾਹ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੇ ਨਾਲ ਕੁਝ ਗੱਲਾਂ ਤੇ ਕੁਝ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਜੀ ਬੜਾ ਹੀ ਸੌਖਾ ਜਿਹਾ ਟੈਲੀਗ੍ਰਾਮ ਦੇ ਜ਼ਰੀਏ ਨੰਬਰ ਆ ਸਾਡਾ +91 750 801 4489 ਤੇ ਲਓ ਫਿਰ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੇ ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਆਮ ਰਹਾ ਆ
ਜੰਨਤ ਦਾ ਪੈ ਜਾਵੇ ਇਹ ਕਰਾਂ ਦੁਆਵਾਂ ਮੈਂ ਬਸ ਇੰਨਾ ਬਖਸ਼ ਦੇ ਹੁਨਰ ਦਾਤਿਆ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਸੌਖਾ ਕੀਤਾ ਸਾਹਾਂ ਦਾ ਸਫ਼ਰ ਦਾਤਿਆ
ਜੀ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸੋ ਕਹਿੰਦੇ ਆ ਨਾ ਕਿ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਨਾਲ ਹੋਵੇ ਤਾਂ ਸਾਰਾ ਦਿਨ ਵੀ ਬੜਾ ਵਧੀਆ ਰਹਿੰਦਾ ਤੇ ਵਧੀਆ ਤਰੀਕਾ ਕਿਹੜਾ ਹੋ ਸਕਦਾ ਉਸ ਰੱਬ ਦੇ ਨਾਂ ਤੋਂ ਬਿਨਾਂ ਤਾਂ ਹੋਰ ਕੁਛ ਵਧੀਆ ਹੋ ਹੀ ਨਹੀਂ ਸਕਦਾ ਉਹ ਕਹਿੰਦੇ ਨਾ ਕਿ ਤੇਰੀ ਉਡੀਕ ਵਿੱਚ ਕਿਧਰੇ ਮੈਂ ਪੱਥਰ ਨਾ ਹੋ ਜਾਵਾਂ ਤੇਰੀ ਉਡੀਕ ਵਿੱਚ ਕਿਧਰੇ ਮੈਂ ਪੱਥਰ ਨਾ ਹੋ ਜਾਵਾਂ ਰਹੀ ਬਣ ਕੇ ਮੇਰੀ ਬੰਦਗੀ ਮੈਂ ਕਿਤੇ ਕਾਫਰ ਨਾ ਹੋ ਜਾਵਾਂ ਸੋ ਵਾਕਈ ਜੀ ਕਾਫਰ ਹੋਣ ਨਾਲੋਂ ਵਧੀਆ ਕਿ ਉਸ ਪਰਮਾਤਮਾ ਦਾ ਜਿਹੜਾ ਨਾਮ ਆ ਉਸਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਨਾਲ ਨਾਲ ਆਪਾਂ ਮੈਸੇਜ ਵੀ ਲੈਂਦੇ ਜਾਈਏ ਜੀ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੀ ਰੂਪਰੇਖਾ ਵੀ ਦੱਸ ਦਈਏ ਜੀ ਕੀ ਆ ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਹਨਾ ਆਪਾਂ ਇਹ ਤਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਤੇ ਤੁਹਾਡੀ ਤੇ ਮੇਰੀ ਫਰਮਾਇਸ਼ ਤੇ ਮੇਰੀ ਪਸੰਦ ਦੇ ਫਰਮਾਇਸ਼ ਤੁਹਾਡੀ ਆ ਜੀ ਹਨਾ ਮੈਂ ਤਾਂ ਸਿਰਫ਼ ਅੱਗੇ ਪਹੁੰਚਾ ਹੀ ਸਕਦੀ ਹਾਂ ਤੇ ਗਾਣੇ ਪਲੇ ਕਰਨੇ ਹੁੰਦੇ ਆ ਸਰਬਜੀਤ ਭਾਜੀ ਨੇ ਜਿਹੜੇ ਕਿ ਵੱਡੇ ਤੜਕੇ ਉੱਠ ਕੇ ਸਾਡਾ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਆ ਸੋ ਸਾਰਾ ਜੋ ਇਹ ਤਾਣਾ ਬਾਣਾ ਜੀ ਉਹਨਾਂ ਦੇ ਸਿਰ ਤੇ ਚੱਲਦਾ ਸੋ ਸਪੈਸ਼ਲ ਥੈਂਕ ਯੂ ਆ ਜੀ ਉਹਨਾਂ ਦਾ ਕਿ ਚਾਹੇ ਕਹਿੰਦੇ ਹੁੰਦੇ ਨਾ ਕਿ ਮੀਂਹ ਜਾਵੇ ਚਾਹੇ ਹਨੇਰੀ ਜਾਵੇ ਸੋ ਉਹ ਆਪਣੀ ਡਿਊਟੀ ਨੂੰ ਵਧੀਆ ਤਰੀਕੇ ਦੇ ਨਾਲ ਨਿਭਾਉਂਦੇ ਆ ਤੇ ਖਬਰਾਂ ਬਾਰੇ ਗੱਲਬਾਤ ਆਪਾਂ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਜਿਹੜੇ ਕਿ ਥੋੜੇ ਟਾਈਮ ਦੇ ਵਿੱਚ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤੇ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਦੇਖਾਂਗੇ ਕਿ ਇੰਡੀਆ ਦੇ ਵਿੱਚ ਜਾਣੀ ਕਿ ਭਾਰਤ ਦੇ ਵਿੱਚ ਰਾਜਨੀਤੀ ਦੇ ਵਿੱਚ ਕਿੱਦਾਂ ਦੀ ਉਥਲ ਪੁਥਲ ਹੋ ਰਹੀ ਆ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਆ ਤਾਂ ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਥੋੜੇ ਜਿਹੇ ਮੈਸੇਜ ਆਏ ਆ ਜੀ ਤੇ ਜਦ ਤੱਕ ਬਰਾੜ ਸਾਹਿਬ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਆਪਾਂ ਮੈਸੇਜ ਵੀ ਲੈ ਲਈਏ ਸੋ ਰਾਜ ਮਹਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇੱਕ ਬੜਾ ਹੀ ਪਿਆਰਾ ਜਿਹਾ ਵਿਚਾਰ ਭੇਜਿਆ ਸੀ ਉਹਨਾਂ ਨੇ ਕਿ ਜ਼ਿੰਦਗੀ ਦੀ ਹਰ ਤਪਸ਼ ਨੂੰ ਖਿੜੇ ਮੱਥੇ ਚੱਲੋ ਜ਼ਿੰਦਗੀ ਦੀ ਹਰ ਤਪਸ਼ ਨੂੰ ਖਿੜੇ ਮੱਥੇ ਚੱਲੋ ਧੁੱਪ ਕਿੰਨੀ ਵੀ ਤੇਜ਼ ਹੋਵੇ ਸਮੁੰਦਰ ਸੁੱਕਿਆ ਨਹੀਂ ਕਰਦੇ ਸੋ ਬੜੇ ਹੀ ਸੋਹਣੇ ਵਿਚਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੈ ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਤੇ ਇੱਧਰ ਮਿੰਟੂ ਬਰਾੜ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ ਜੀ ਕਰਦੇ ਉਹਨਾਂ ਦਾ ਸਵਾਗਤ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ
ਸੋ ਬਿਲਕੁਲ ਜੀ, ਦਿਨ ਦੀ ਖੂਬਸੂਰਤੀ ਤਾਂ ਸਾਰੇ ਅਨੁਭਵ ਵੀ ਕਰ ਰਹੇ ਆ ਤੇ ਮਾਣ ਵੀ ਰਹੇ ਆ ਜੀ। ਤੁਹਾਡੇ ਸ਼ਹਿਰ ਦੇ ਵਿੱਚ, ਤੁਹਾਡੇ ਏਰੀਆ ਦੇ ਵਿੱਚ, ਐਡੀਲੇਡ ਜਾਂ ਫਿਰ ਰਿਵਰਲੈਂਡ ਦੇ ਵਿੱਚ ਕਿੱਦਾਂ ਦਾ ਦਿਨ ਚੜਿਆ ਅੱਜ?
ਦੇਖੋ, ਅੱਜ ਮੈਂ ਐਡਲੇਡ ਦੇ ਵਿੱਚ ਆ ਤੇ ਐਡਲੇਡ ਦੇ ਵਿੱਚ ਦਿਨ ਜਿਹੜਾ ਅੱਜ ਬੱਦਲਵਾਈ ਭਰਿਆ, ਜਿਹਨੂੰ ਕਲਾਉਡੀ ਕਹਿ ਸਕਦੇ ਆ, ਤੇ ਕਾਫੀ ਬੱਦਲਵਾਈ ਅੱਜ ਬਣੀ ਹੋਈ ਆ ਤੇ ਟੈਂਪਰੇਚਰ ਆ ਜਿਹੜਾ ਉਹ 27 ਡਿਗਰੀ ਤੱਕ ਜਾਣ ਦੀ ਸੰਭਾਵਨਾ, 15 ਤੋਂ 27, ਯਾਨੀ ਕਿ ਪਰਫੈਕਟ ਟੈਂਪਰੇਚਰ ਆ। ਪਰ ਆਉਣ ਵਾਲੇ ਦਿਨਾਂ ਚ ਬਰਸਾਤ ਜਿਹੜੀ ਡਿਵੈਲਪ ਹੋ ਰਹੀ ਆ, ਜਿਹੜੀ ਕਿ ਸੰਡੇ ਨੂੰ ਦੱਸਿਆ ਜਾ ਰਿਹਾ ਵੀ ਥੋੜੀ ਜੀ ਜਿਹੜੀ ਬਰਸਾਤ ਹੈਗੀ ਹੈ 1-2 ਮਿਲੀਮੀਟਰ, ਕੋਈ ਜ਼ਿਆਦਾ ਨਹੀਂ ਹੈ। ਪਰ ਸੈਟਰਡੇ ਇੱਕ ਪਾਸੇ 33 ਡਿਗਰੀ ਟੈਂਪਰੇਚਰ ਵੀ ਦਿਖਾਈ ਦੇ ਰਿਹਾ ਜਿਹੜਾ ਕਿ ਕੁਦਰਤੀ, ਤੇ ਦੂਜੇ ਪਾਸੇ ਜਿਹੜਾ ਸਿਆਸੀ ਮਾਹੌਲ ਵੀ ਕਾਫੀ ਗਰਮਾਇਆ ਹੋਇਆ ਸੈਟਰਡੇ ਨੂੰ, ਤੇ ਉਹਦੀ ਵੀ ਜਿਹੜੀ ਟੈਂਪਰੇਚਰ ਆ ਜਿਹੜਾ ਸਿਆਸੀ ਕਾਫੀ ਰਹਿਣ ਦੀ ਉਮੀਦ ਆ ਇਲੈਕਸ਼ਨਾਂ ਕਾਰਨ। ਤੇ ਸੈਟਰਡੇ ਸ਼ਾਮ ਤੱਕ ਜਿਹੜਾ ਕੱਲ ਸ਼ਾਮ ਜਾਣੀ ਕਿ ਤੱਕ ਨਤੀਜੇ ਕਾਫੀ ਸਾਹਮਣੇ ਆ ਜਾਣਗੇ ਸਾਊਥ ਆਸਟ੍ਰੇਲੀਆ ਸਿਆਸਤ ਦੇ ਵਿੱਚ।
ਹਾਂਜੀ ਜੀ, ਸੋ ਤੁਸੀਂ ਸਿਆਸੀ ਮਾਹੌਲ ਦੀ ਗੱਲ ਕੀਤੀ ਹੈ ਤੇ ਕਿਉਂ ਨਾ ਥੋੜੀ ਜਿਹੀ ਗੱਲ ਆਪਾਂ ਜੋ ਉੱਥੇ ਇਲੈਕਸ਼ਨਸ ਹੋ ਰਹੀਆਂ ਨੇ ਉਸ ਦੇ ਬਾਰੇ ਵਿੱਚ ਵੀ ਕੀਤਾ ਜਾਵੇ, ਕਿਉਂਕਿ ਮੋਸਟਲੀ
ਬਿਲਕੁਲ ਜੀ ਦੇਖੋ
ਹਾਂਜੀ ਵੋਟ ਪਾਉਣ ਚਾਹੀਦਾ ਵਾ। ਆਪਾਂ ਕਹਿ ਤਾਂ ਰਹੇ ਹਾਂ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ, ਸਾਨੂੰ ਇੰਡੀਆ ਦੀ ਰਾਜਨੀਤੀ ਉੱਥੋਂ ਦੀ ਜੋ ਵੀ ਹੋ ਰਹੀ ਉਹਦੇ ਬਾਰੇ ਜ਼ਿਆਦਾ ਹੁੰਦੀ ਆ, ਜਦਕਿ ਇੱਥੋਂ ਦੀ ਪੋਲੀਟਿਕਸ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਆਪਾਂ ਘੱਟ ਧਿਆਨ ਦਿੰਦੇ ਹਾਂ। ਕਿਉਂਕਿ ਜਦੋਂ ਮੇਰੇ ਖਿਆਲ ਦੇ ਵਿੱਚ ਵੋਟ ਪਾਉਣ ਚਾਹੀਦੀ, ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕੈਂਡੀਡੇਟ ਕਿਹੜਾ ਚੁਣਨਾ ਵਾ। ਉਹ ਮੇਰੇ ਵਰਗੀ ਕਈ ਵਾਰੀ ਤਾਂ 1-2-3-4-5 ਕਰਕੇ ਹੀ ਵੋਟ ਪਾ ਜਾਂਦੀ ਆ, ਸੋ ਉਸਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਓ।
ਦੇਖੋ, ਅਸੀਂ ਹੁਣ ਜਦੋਂ ਇਸ ਮੁਲਕ ਚ ਆ ਗਏ ਆ ਤੇ ਸਾਨੂੰ ਜਿਹੜੀ ਆਪਦੀ ਜਿਹੜੀਆਂ ਗ੍ਰੰਥੀਆਂ ਜਿਹੜੀਆਂ ਸਾਰਾ ਹੀ ਜ਼ੋਰ ਇੰਡੀਆ ਦੀ ਸਿਆਸਤ ਤੇ ਲਾਉਂਦੀਆਂ ਰਹਿੰਦੀਆਂ ਤੇ ਜਿਹ ਚੋਂ ਨਿਕਲ ਕੇ ਵੀ ਕੁਛ ਨਹੀਂ ਆਇਆ ਅੱਜ ਤੱਕ, ਤੇ ਗਾਂ ਨੂੰ ਵੀ ਸਾਨੂੰ ਕੋਈ ਬੜਾ ਫਰਕ ਨਹੀਂ ਪੈਣਾ। ਜੇ ਤੁਸੀਂ ਇੱਥੋਂ ਦੇ ਵਸਨੀਕ ਹੋ ਗਏ ਹੋ ਤਾਂ ਤੁਹਾਨੂੰ ਫਰਕ ਪੈਣਾ ਇੱਥੋਂ ਦੀ ਸਿਆਸਤ ਨਾਲ, ਤਾਂ ਫਿਰ ਸਾਨੂੰ ਕਿਤੇ ਨਾ ਕਿਤੇ ਇੱਥੋਂ ਦੀ ਸਿਆਸਤ ਬਾਰੇ ਜ਼ਰੂਰ ਸੋਚਣਾ ਸਮਝਣਾ ਚਾਹੀਦਾ, ਇੱਥੋਂ ਬਾਰੇ ਸਿਆਸਤ ਬਾਰੇ ਥੋੜੀਆਂ ਜਿਹੀਆਂ ਅੱਖਾਂ ਖੋਲ ਕੇ ਰੱਖਣੀਆਂ ਚਾਹੀਦੀਆਂ। ਨੋਰਮਲੀ ਅਸੀਂ ਕੀ ਆ ਨਾ, ਅਸੀਂ ਆਦੀ ਹੋ ਜਾਂਦੇ ਹਾਂ ਵੀ ਕੰਮ ਤੋਂ ਘਰੇ, ਤੇ ਜਿੰਨਾ ਕੁ ਟਾਈਮ ਮਿਲਿਆ ਉਹ ਮੈਂ ਬਹੁਤ ਸਾਰੇ ਇੰਡੀਅਨ ਦੇ ਪੰਜਾਬੀਆਂ ਦੇ ਘਰੇ ਜਾਂਦਾ ਤਾਂ ਉਹਨਾਂ ਕੋਲੇ ਟੀਵੀ ਦੇ ਉੱਤੇ ਉਹੀ ਸੀਰੀਅਲ ਚੱਲ ਰਹੇ ਹੁੰਦੇ ਆ ਇੰਡੀਅਨ, ਜਾਂ ਆਪਣੇ ਗਾਣੇ ਚੱਲ ਰਹੇ ਹੁੰਦੇ ਆ, ਜ਼ਿਆਦਾਤਰ ਯੂਟਿਊਬ ਤੇ ਗਾਣੇ ਲਾ ਕੇ ਛੱਡੇ ਹੁੰਦੇ ਆ। ਪਰ ਮੇਰਾ ਮੰਨਣਾ ਵੀ ਜਿਵੇਂ ਇੰਡੀਆ ਚ ਨੀ 7:30 ਵਾਲੀਆਂ ਖ਼ਬਰਾਂ ਤੁਸੀਂ ਸੁਣ ਲੈਂਦੇ ਸੀ, ਜਲੰਧਰ ਪੰਜਾਬ ਤੇ ਕੋਈ ਜ਼ਮਾਨਾ ਸੀ ਤਾਂ ਤੁਸੀਂ ਆਪਦੇ ਆਪ ਨੂੰ ਹਰਾ ਜਾ ਰੱਖਦੇ ਸੀਗੇ। ਸੋ ਮੈਨੂੰ ਇਹ ਵੀ ਲੱਗਦਾ ਵੀ ਜੇ ਅਸੀਂ ਨਾ ਸੁਬਹਾ ਵਾਲਾ ਇੱਕ ਬੁਲੇਟਿਨ ਤੇ ਇੱਕ ਬੁਲੇਟਿਨ ਸ਼ਾਮ ਵਾਲਾ ਅੰਗਰੇਜ਼ੀ ਚੈਨਲਾਂ ਦਾ ਜਿਹੜਾ ਜ਼ਰੂਰ ਸੁਣੀਏ, ਚਾਹੇ ਉਹ ਚੈਨਲ 7, 9, 10, ABC, SBS, ਜਿਹੜੇ ਵੀ ਮਰਜ਼ੀ ਚੈਨਲ ਦਾ ਅਸੀਂ ਸੁਣੀਏ, ਸਾਨੂੰ ਇੱਕ ਬੁਲੇਟਿਨ ਜ਼ਰੂਰ ਸੁਣਨਾ ਚਾਹੀਦਾ। ਇਹਦੇ ਨਾਲ ਕੀ ਹੈ ਵੀ ਤੁਹਾਨੂੰ ਇੱਥੋਂ ਦੇ ਸਿਆਸਤ ਦੇ ਵਿੱਚ ਆ ਰਹੇ ਵੱਡੇ ਬਦਲਾਅ, ਹੋ ਰਹੇ ਵੱਡੇ ਹਾਦਸੇ, ਹੋ ਰਹੀਆਂ ਵੱਡੀਆਂ ਕੰਮ, ਉਹਨਾਂ ਬਾਰੇ ਜਾਣਕਾਰੀ ਮਿਲੇਗੀ। ਕਿਉਂਕਿ ਕਈ ਵਾਰੀ ਕੀ ਹੁੰਦਾ, ਮੇਰੇ ਵਰਗੇ ਨੂੰ ਕਿਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ, ਤੇ ਜੇ ਤੁਸੀਂ ਹੁਣ ਜੇ ਆ ਪਿਛਲੇ ਦਿਨਾਂ ਦਾ ਲਾਈਏ ਵੀ ਖਰਬੂਜੇ ਨਾਲ 4 ਬੰਦੇ ਮਰ ਗਏ ਖਰਬੂਜਾ ਖਾ ਕੇ ਆਸਟ੍ਰੇਲੀਆ ਦੇ ਵਿੱਚ, ਪਰ ਹੁਣ ਉਸ ਖਬਰ ਨੂੰ ਜਦੋਂ ਹੁਣ ਆਪਣੇ ਬੰਦਿਆਂ ਨੇ ਕਿਸੇ ਨੇ ਦੇਖਿਆ ਪਰਖਿਆ ਹੀ ਨਹੀਂ, ਸੁਣਿਆ ਹੀ ਨਹੀਂ, ਤੇ ਆਪਾਂ ਨੂੰ ਕੋਈ ਫਰਕ ਨਹੀਂ ਪਿਆ। ਆਪਾਂ ਨੂੰ ਤਾਂ ਇਹ ਸੀ ਵੀ ਜਿੱਦਣ ਕਾਂਡ ਜਾ ਹੋਇਆ ਉਦੋਂ ਖਰਬੂਜਾ ਜਿਹੜਾ ਸੀਗਾ ਉਹ ਮਾਰਕੀਟ ਚ ਜਿਹੜਾ 2.99 ਨੂੰ ਕਿਲੋ ਲੱਗਿਆ ਹੁੰਦਾ, ਉਹਦੇ 99 ਸੈਂਟ ਨੂੰ ਕਿਲੋ ਲੱਗਿਆ ਪਿਆ ਸੀਗਾ, ਤੇ ਅਸੀਂ ਚਾਈ ਬਹੁਤ ਸਾਰੇ ਲਿਆਏ, ਹਰੇਕ ਹੀ ਲਿਆਇਆ ਹੋਣਾ, ਮੇਰੇ ਵਰਗੇ ਬਹੁਤ ਸਾਰੇ ਹੋਰ ਵੀ ਲਿਆਏ ਹੋਣੇ ਆ, ਕਿਉਂਕਿ ਉਹਨਾਂ ਨੇ ਕੋਈ ਨਿਊਜ਼ ਨਹੀਂ ਸੁਣੀ ਸੀ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਖਰਬੂਜੇ ਖਾ ਕੇ ਬੰਦੇ ਮਰਦੇ ਆ ਤੇ ਖਰਬੂਜੇ ਬਣਨੇ ਉੱਗਣੇ ਬੰਦ ਹੋ ਜਾਣਗੇ ਜਾਂ ਉਹ ਕੋਈ ਇੱਕ ਸਪੈਸ਼ਲ ਲੋਟ ਸੀ ਤੇ ਉਹਦੇ ਕਾਰਨ ਹੋਇਆ, ਪਰ ਜੇ ਅਸੀਂ ਲੋਕਲ ਨਿਊਜ਼ ਨਾਲ ਜੁੜੇ ਹੁੰਦੇ ਜਾਂ ਲੋਕਲ ਗੱਲਾਂ ਨਾਲ ਜੁੜੇ ਹੁੰਦੇ ਤਾਂ ਸਾਨੂੰ ਉਹ ਖਬਰ ਪਤਾ ਹੁੰਦੀ ਤੇ ਅਸੀਂ ਉਸ ਚੀਜ਼ ਤੋਂ ਬਚ ਸਕਦੇ ਸੀ। ਜੇ ਹੋਰ ਆਪਣਾ ਕਰੇ ਹਾਦਸਾ ਉਹ 4 ਬੰਦਿਆਂ ਨਾਲ ਵਾਪਰਿਆ, ਉਹ 40 ਨਾਲ ਵੀ ਹੋ ਸਕਦਾ ਸੀ, ਪਰ ਜੇ ਤੁਸੀਂ ਜਾਗਰੂਕ ਹੋ ਸਾਰੇ ਪਾਸਿਓ ਤਾਂ ਤੁਸੀਂ ਉਸ ਹਾਦਸੇ ਤੋਂ ਬਚ ਸਕਦੇ ਹੋ। ਸੋ ਇਵੇਂ ਸਿਆਸਤ ਦੇ ਮਾਮਲੇ ਚ, ਸਿਆਸਤ ਦੇ ਮਾਮਲੇ ਚ ਤੁਹਾਨੂੰ ਜੇ ਚੌਕਸ ਹੋ ਤਾਂ ਤੁਹਾਨੂੰ ਜਿਹੜਾ ਕੈਂਡੀਡੇਟ ਲਈ 1-2-3-4 ਅੱਖਾਂ ਮੀਚ ਕੇ ਨਹੀਂ ਕਰਨਾ ਪਊਗਾ, ਤੁਹਾਨੂੰ ਜਿਹੜਾ ਅੱਖਾਂ ਖੋਲ ਕੇ ਪਤਾ ਲੱਗੂਗਾ ਵੀ ਜਿਹੜਾ ਫਲਾਨਾ ਕੈਂਡੀਡੇਟ ਆ ਜਾਂ ਫਲਾਨੇ ਬੰਦੇ ਦੀ ਕੀ ਹਿਸਟਰੀ ਆ, ਉਹਨੇ ਕੀ ਕੀਤਾ। ਪਰ ਹੁਣ ਮੈਨੂੰ ਲੱਗਦਾ ਵੀ ਸਮਾਂ ਨਹੀਂ ਰਿਹਾ ਵੀ ਤੁਸੀਂ 4 ਸਾਲ ਦੇ ਨਹੀਂ, ਜੇ ਸਾਊਥ ਆਸਟ੍ਰੇਲੀਆ ਜਾਂ ਆਸਟ੍ਰੇਲੀਆ ਚ ਦੇਖ ਰਹੇ ਸੀ ਤਾਂ ਇਲੈਕਸ਼ਨ ਵਾਲੇ ਦਿਨ ਉਹ ਬਿੰਨ ਕੁੜੀ ਦੇ ਕੰਨ ਬਿੰਨਣ ਦੇ ਵਾਲੀ ਗੱਲ ਹੋ ਜਾਂਦੀ ਆ। ਪਰ ਮੇਰਾ ਹੁਣ ਇਹ ਮੰਨਣਾ ਵੀ ਹੁਣ ਵੀ ਇੱਕ ਤਰੀਕਾ ਇਹ ਹੈਗਾ ਵੀ ਤੁਸੀਂ ਹਰ ਕੈਂਡੀਡੇਟ ਜੋ ਵੀ ਤੁਹਾਡੇ ਏਰੀਏ ਦੇ ਵਿੱਚ ਖੜਾ ਹੋਇਆ ਇਲੈਕਸ਼ਨਾਂ ਦੇ ਵਿੱਚ ਆ, ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ, ਪਹਿਲੀ ਗੱਲ ਤਾਂ ਹਰ ਬੰਦੇ ਦੀ ਆਪੋ ਆਪਣੀ ਇੱਕ ਜਿਹੜੀ ਆਈਡੀਓਲੋਜੀ ਕਹਿ ਸਕਦੇ ਹੁੰਦੀ ਆ ਵੀ ਜਿਹਦੇ ਚ ਕਿ ਤੁਸੀਂ ਕਿਸ ਪੱਖੀ ਹੋ, ਜਿਵੇਂ ਹੁਣ ਸਾਡੇ ਨਵਦੀਪ ਸਿੰਘ ਆ ਸੀ ਬ੍ਰਿਸਬਨ ਤੋਂ ਇਲੈਕਸ਼ਨ ਲੜਦੇ ਆ ਤੇ ਉਹ ਗ੍ਰੀਨਸ ਦੇ ਨਾਲ ਖੜੇ ਆ, ਉਹਨਾਂ ਨੂੰ ਗ੍ਰੀਨਸ ਦੀਆਂ ਪਾਲਿਸੀਆਂ ਵਧੀਆ ਲੱਗਦੀਆਂ, ਉਹ ਭਾਵੇਂ ਉਹਨਾਂ ਨੂੰ ਪਤਾ ਵੀ ਗ੍ਰੀਨਸ ਆ ਜਿਹੜੀ ਉਹ ਸਰਕਾਰ ਬਣਾਉਣ ਚ ਸਦਾ ਹੀ ਸਹਾਈ ਰਹੀ ਆ, ਪਰ ਉਹ ਸਿੱਧੇ ਰੂਪ ਚ ਹਜੇ ਤੱਕ ਸਰਕਾਰ ਬਣਾਉਣ ਦੇ ਕਾਬਲ ਨਹੀਂ ਹੈ, ਪਰ ਉਹਨਾਂ ਨੂੰ ਉਹਨਾਂ ਦੀ ਜਿਹੜੀ ਆਪਦੀ ਜ਼ਮੀਰ ਦੀ ਆਵਾਜ਼ ਆ ਜਾਂ ਜਿਹੜੀ ਉਹਨਾਂ ਦੀ ਸੋਚ ਆ ਉਹ ਗ੍ਰੀਨ ਨਾਲ ਮੇਲ ਖਾਂਦੀ ਆ। ਇਵੇਂ ਜੀ ਕੀ ਕਿਸੇ ਬੰਦੇ ਦੀ ਲੇਬਰ ਨਾਲ ਮੇਲ ਖਾਂਦੀ ਆ, ਕਿਸੇ ਦੀ ਲਿਬਰਲ ਨਾਲ ਮੇਲ ਖਾਂਦੀ ਆ, ਕਿਸੇ ਦੀ ਨੈਸ਼ਨਲ ਪਾਰਟੀ ਨਾਲ ਮੇਲ ਖਾਂਦੀ ਆ। ਸੋ ਤੁਸੀਂ ਆਪਦੇ ਆਪ ਨੂੰ ਪਹਿਲਾਂ ਤਾਂ ਉਸ ਘੜੀ ਤੇ ਪਰਖੋ ਵੀ ਤੁਹਾਡੀ ਜਿਹੜੀ ਸੋਚ ਆ, ਤੁਸੀਂ ਜੋ ਬਦਲਾਅ ਚਾਹੁੰਦੇ ਹੋ ਜਾਂ ਜਿਹੋ ਜਿਹੀਆਂ ਗੱਲਾਂ ਚਾਹੁੰਦੇ ਹੋ ਰਾਜਕਾਜ ਦੇ ਵਿੱਚ, ਕਿਉਂਕਿ ਦੁਨੀਆਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਵੀ ਵੱਖਰੋ ਵੱਖਰੀ ਸੋਚ ਦੇ ਬੰਦੇ ਰਹਿੰਦੇ ਆ, ਕੋਈ ਕਮਿਊਨਿਜ਼ਮ ਪਸੰਦ ਕਰਦਾ, ਕੋਈ ਸੋਸ਼ਲਿਜ਼ਮ ਪਸੰਦ ਕਰਦਾ, ਕੋਈ ਸਰਕੂਲਰ ਜਿਹੜਾ ਗੱਲਾਂ ਨੂੰ ਸਾਹਮਣੇ ਰੱਖਦਾ। ਸੋ ਜਿਹੜੀਆਂ ਇਹ ਚੀਜ਼ਾਂ ਨੂੰ ਤੁਸੀਂ ਪਹਿਲਾਂ ਆਪਦੇ ਆਪ ਨੂੰ ਪਛਾਣੋ, ਕਿਸੇ ਮੁਤਾਬਕ ਆਪਦੀ ਹੋਂਦ ਨਾ ਬਣਾਓ। ਤੁਹਾਨੂੰ ਰੱਬ ਨੇ ਜੇ ਬਣਾਇਆ, ਤੁਹਾਨੂੰ ਵਿਸ਼ੇਸ਼ ਬਣਾਇਆ, ਇੱਕ ਆਪਣਾ ਆਪ ਦੇ ਵਿੱਚ ਇੱਕ ਆਪ ਤੁਸੀਂ ਖੁਦ ਇੱਕ ਜਿਹੜਾ ਸਾਰਾ ਕੁਛ ਤੁਰਦੇ ਫਿਰਦੇ ਇੱਕ ਕਹਿ ਸਕਦੇ ਹੋ, ਸਾਰਾ ਕੁਛ ਤੁਸੀਂ ਹੋ, ਤਾਂ ਤੁਸੀਂ ਪਹਿਲਾਂ ਆਪਦੀ ਸੋਚ ਦੇਖੋ, ਆਪਦੇ ਆਪ ਨੂੰ ਪਰਖੋ ਵੀ ਤੁਸੀਂ ਕਿਹੜੀ ਪਾਰਟੀ ਹੈ ਜਿਹੜੀ ਉਹ ਤੁਹਾਡੇ ਮੁਤਾਬਕ ਸੋਚਦੀ ਹੈ ਜਾਂ ਤੁਹਾਡੇ ਮੁਤਾਬਕ ਚੱਲਦੀ ਆ। ਸੋ ਉਸ ਤੋਂ ਬਾਅਦ ਫੇਰ ਤੁਸੀਂ ਜੇ ਮੰਨ ਲਓ ਵੀ ਇੱਕ ਪਾਰਟੀ ਚੁਣ ਲਈ ਵੀ ਉਹ ਪਾਰਟੀ ਤੁਹਾਡੀ ਸੋਚ ਮੁਤਾਬਕ ਕੰਮ ਕਰਦੀ ਹੈ, ਫੇਰ ਉਹਦੇ ਤੁਸੀਂ ਕੈਂਡੀਡੇਟ ਦੇਖੋ। ਜੇ ਤੁਹਾਡੀ ਲੋਕਲ ਸੀਟ ਚ ਐਮਪੀ ਦੇ ਇਲੈਕਸ਼ਨ ਹੋ ਰਿਹਾ ਤਾਂ ਤੁਹਾਨੂੰ ਲੋਕਲ ਸੀਟ ਦੇ ਵਿੱਚ ਦੇਖਣਾ ਪੈਣਾ। ਕਈ ਵਾਰੀ ਇਹ ਹੁੰਦਾ ਵੀ ਪਾਰਟੀ ਬਹੁਤ ਜ਼ਿਆਦਾ ਵਧੀਆ ਅਤੇ ਤੁਹਾਡਾ ਜਿਹੜਾ ਲੋਕਲ ਕੈਂਡੀਡੇਟ ਆ ਉਹ ਵਧੀਆ ਨਹੀਂ, ਜਾਂ ਰੇਅਰ ਚਾਂਸ ਹੁੰਦੇ ਆ ਵੈਸੇ ਤਾਂ, ਪਰ ਫੇਰ ਵੀ ਤੁਸੀਂ ਉਹਦੀ ਪਾਰਟੀ ਨੂੰ ਜਿਹੜੀ ਇਸ ਵਾਰ ਆਪਦੀ ਇੱਛਾ ਜ਼ਾਹਰ ਕਰ ਸਕਦੇ ਹੋ ਵੀ ਭਾਈ ਮੈਂ ਲੇਬਰ ਪਾਰਟੀ, ਲਿਬਰਲ ਪਾਰਟੀ ਜਾਂ ਗ੍ਰੀਨਸ ਦੇ ਨਾਲ ਖੜਾ, ਪਰ ਜਿਹੜਾ ਤੁਹਾਡਾ ਕੈਂਡੀਡੇਟ ਆ ਉਹਦੀਆਂ ਆਹ ਕਮੀਆਂ ਤੇ ਇਸ ਕਰਕੇ ਮੈਂ ਆਪਦੀ ਵੋਟ ਪਾਉਣ ਦੇ ਝਿਜਕ ਮਹਿਸੂਸ ਕਰ ਰਿਹਾ। ਤਾਂ ਇੱਥੇ ਸੁਣਵਾਈ ਹੁੰਦੀ ਹੈ, ਕਿਉਂਕਿ ਇੱਥੇ ਬੜਾ ਲੰਮਾ ਚੌੜਾ ਸਟਰਕਚਰ ਨਹੀਂ ਹੈ, ਸਿਰਫ ਇੱਕ ਕੰਸਟੀਚੁਐਂਸੀ ਚ 25,000 ਵੋਟ ਹੁੰਦੀ ਆ, ਤੇ 25,000 ਵੋਟ ਦੇ ਵਿੱਚ ਕੱਲੀ ਵੋਟ ਆ ਜਿਹੜੀ ਉਹ ਸੁਣਵਾਈ ਹੁੰਦੀ ਆ। ਹਮੇਸ਼ਾ ਇੱਕ ਇਹ ਜਿਹੜੀ ਨੀਤੀ ਕੰਮ ਕਰਦੀ ਹੈ ਵੀ ਜਿੰਨੀਆਂ ਘੱਟ ਵੋਟਾਂ ਉਨੇ ਹੀ ਉਹਨਾਂ ਦਾ ਮੁੱਲ ਜ਼ਿਆਦਾ ਹੁੰਦਾ, ਜਦੋਂ ਵੋਟਾਂ ਦੀ ਗਿਣਤੀ ਬਹੁਤਾਤ ਹੋ ਜਾਂਦੀ ਉਦੋਂ ਉਹਨਾਂ ਦਾ ਮੁੱਲ ਘੱਟ ਜਾਂਦਾ। ਸੋ ਇਸ ਕਰਕੇ ਤੁਹਾਡੀ ਵੋਟ ਦਾ ਮੁੱਲ ਹੁੰਦਾ, ਮੁੱਲ ਮੀਨਸ ਪੈਸੇ ਨਹੀਂ, ਮੁੱਲ ਮੀਨਸ ਇਹਦੀ ਕੋਈ ਦਾਰੂ ਦੀ ਬੋਤਲ ਨਹੀਂ, ਮੁੱਲ ਮੀਨਸ ਤੁਹਾਡੀ ਕਦਰ ਹੁੰਦੀ ਹੈ, ਤੁਹਾਡੀ ਇੱਕ ਪਾਈ ਵੋਟ ਕਿਸੇ ਵੀ ਚੀਜ਼ ਦਾ ਬਦਲਾਅ ਲਿਆਉਣ ਦੇ ਵਿੱਚ ਕਾਮਯਾਬ ਹੋ ਸਕਦੀ ਹੈ। ਸੋ ਤੁਹਾਡੀ ਵੋਟ ਨੂੰ ਇਗਨੋਰ ਨਹੀਂ ਕਰਨਗੇ, ਤੁਹਾਡੇ ਦਿੱਤੇ ਹਰੇਕ ਸਵਾਲ ਦਾ ਉਹ ਜਵਾਬ ਕਰਨਗੇ। ਸੋ ਇਸ ਕਰਕੇ ਮੇਰਾ ਮੰਨਣਾ ਪਹਿਲਾਂ ਆਪਦੇ ਆਪ ਨੂੰ ਪਰਖੋ, ਫਿਰ ਪਾਰਟੀ ਦੇ ਉਮੀਦਵਾਰ ਬਾਰੇ ਜਾਣੋ। ਹੁਣ ਜਿਵੇਂ ਲੇਟ ਟਾਈਮ ਇੱਕ ਦਿਨ ਰਹਿ ਗਿਆ ਤਾਂ ਤੁਸੀਂ ਗੂਗਲ ਕਰਕੇ ਇਕੱਲੇ ਇਕੱਲੇ ਉਮੀਦਵਾਰ ਬਾਰੇ ਪੜ੍ਹ ਸਕਦੇ ਹੋ, ਤੁਸੀਂ ਆਪਦੀ ਕੰਸਟੀਚੁਐਂਸੀ ਚ ਖੜੇ ਉਮੀਦਵਾਰ ਪੜ੍ਹ ਸਕਦੇ ਹੋ, ਤੁਸੀਂ ਜਾਂ MLC ਖੜੇ ਆ ਜਿਹੜੇ ਉਹਨਾਂ ਬਾਰੇ ਪੜ੍ਹ ਸਕਦੇ ਹੋ, ਤੇ ਉਹਨਾਂ ਨੂੰ ਪੜ੍ਹ ਕੇ ਫਿਰ ਦੇਖੋ ਵੀ ਕਿਹੜੇ ਬੰਦੇ ਨੇ ਕੀ ਕੰਮ ਕੀਤੇ ਆ, ਕੀ ਉਹਦੀ ਪ੍ਰਾਪਤੀ ਰਹੀ ਆ, ਜਾਂ ਕੀ ਉਹਦੀ ਉਹ ਕੰਟਰੋਵਰਸਲ ਤਾਂ ਨਹੀਂ ਰਿਹਾ, ਜਾਂ ਉਹਨੇ ਕਿਤੇ ਅੱਗੇ ਪਿੱਛੇ ਕੋਈ ਇਹੋ ਜਿਹਾ ਕੁਛ ਤਾਂ ਨਹੀਂ ਕੀਤਾ ਜਿਹਦੇ ਨਾਲ ਕਿ ਮੇਰੀ ਵੋਟ ਵੀ ਖਰਾਬ ਹੋਵੇ, ਤਾਂ ਤੁਸੀਂ ਫੇਰ ਉਹਨਾਂ ਨੂੰ ਨੰਬਰਿੰਗ ਦਿਓ, ਅੱਖਾਂ ਮੀਚ ਕੇ ਨੰਬਰਿੰਗ ਨਾ ਦਿਓ। ਹਾਂ, ਜੇ ਇੱਕ ਪਹਿਲੀ ਸਟੇਜ ਦੇ ਵਿੱਚ MLC ਦੇ ਇਲੈਕਸ਼ਨਾਂ ਦੀ ਜੇ ਮੈਂ ਗੱਲ ਕਰਾਂ, ਜਿਹੜੇ ਕਿ ਸਾਰੇ ਰਾਜ ਚੋਂ ਵੋਟ ਪੈਂਦੀ ਹੁੰਦੀ ਆ ਅਪਰ ਹਾਊਸ ਦੇ, ਉਹਨਾਂ ਬਾਰੇ ਇਹ ਗੱਲ ਸੋਚੀ ਜਾ ਸਕਦੀ ਆ ਵੀ ਜੇ ਤੁਹਾਨੂੰ ਹਲੇ ਕੈਂਡੀਡੇਟਸ ਬਾਰੇ ਨਹੀਂ ਪਤਾ, ਤੁਸੀਂ ਨੰਬਰਿੰਗ ਦੇਣ ਦੇ ਪੰਗੇ ਚ ਨਾ ਪਾਓ, ਉਦੋਂ ਬਿਹਤਰ ਆ ਤੁਸੀਂ ਜਿਹੜੀ ਵੀ ਪਾਰਟੀ ਨੂੰ ਪਸੰਦ ਕਰਦੇ ਹੋ ਵੀ ਜਿਹੜੀ ਪਾਰਟੀ ਨੇ ਆਵੇ, ਚਾਹੇ ਉਹ ਇੰਡੀਪੈਂਡੈਂਟ ਹੋਵੇ, ਕੋਈ ਪ੍ਰੋਬਲਮ ਨਹੀਂ, ਕੁਛ ਵੀ ਹੋਵੇ, ਤਾਂ ਤੁਸੀਂ ਉਹਦੇ ਤੇ ਟਿੱਕ ਲਾ ਸਕਦੇ ਹੋ। ਸੋ ਸਿੰਪਲ ਜਿਹਾ ਤਰੀਕਾ ਵੀ ਉਹਨਾਂ ਦੇ ਹਰੇਕ ਨੂੰ ਨੰਬਰ ਮਿਲੇ ਹੁੰਦੇ ਆ, ਲਾਈਟਰ ਮਿਲੇ ਹੁੰਦੇ ਆ ਜਿਵੇਂ ABCD ਏਦਾਂ ਕਰਕੇ, ਤਾਂ ਉਹਦੇ ਮੂਹਰੇ ਤੁਸੀਂ ਨੰਬਰ 1 ਲਿਖਦੇ ਹੋ ਉਹਨਾਂ ਦੀ ਪਾਰਟੀ ਦੇ, ਜਾਂ ਨਾਂ ਮੂਹਰੇ ਨੰਬਰ 1 ਲਿਖਦੇ ਹੋ, ਤਾਂ ਉਹ ਬੜਾ ਸੌਖਾ ਹੋ ਜਾਂਦਾ ਵੀ ਉਸ ਪਾਰਟੀ ਨੂੰ ਵੋਟ ਚਲੀ ਜਾਂਦੀ ਹੈ, ਤੇ ਉਹ ਪਾਰਟੀ ਫਿਰ ਆਪਦੇ ਹਿਸਾਬ ਨਾਲ ਆਪਦੇ ਉਮੀਦਵਾਰਾਂ ਦੇ ਵਿੱਚ ਉਹਨੂੰ ਡਿਵਾਈਡ ਕਰ ਲੈਂਦੀ ਹੈ ਸਾਰੇ MLC ਦੇ ਵਿੱਚ, ਕਿਉਂਕਿ ਇੱਥੋਂ ਦੇ ਵੋਟ ਸਿਸਟਮ ਪ੍ਰਣਾਲੀ ਥੋੜੀ ਜਿਹੀ ਮੈਂ ਰੋਜ਼ ਹੀ ਦੱਸਦਾ, ਥੋੜੀ ਜਿਹੀ ਕਿਤੇ ਨਾ ਕਿਤੇ ਜਿਹੜੀ ਸਮਝਣ ਦੇ ਵਿੱਚ ਫਰਕ ਆ ਉਹਨੂੰ ਸਮਝ ਨਹੀਂ ਆਉਂਦਾ, ਜਦੋਂ ਸਮਝ ਆ ਗਈ ਤਾਂ ਫੇਰ ਉਹ ਬੜੀ ਸੌਖੀ ਆ, ਫੇਰ ਤਾਂ ਉਹੀ ਹੈ ਜੀ ਜਿਹੜੀ ਇੱਕ ਬਚਪਨ ਚ ਚੁਟਕਲਿਆਂ ਦੀ ਕਿਤਾਬ ਖਰੀਦ ਦਿੰਦੇ ਸੀ ਨਾ ਬੱਸ ਅੱਡੇ ਤੋਂ, ਤੇ ਉਹਦੇ ਬੈਗ ਦੇ ਉੱਤੇ ਇੱਕ ਦਰਖਤ ਬਣਿਆ ਹੁੰਦਾ ਸੀ, ਤੇ ਉਹ ਦਰਖਤ ਦੇ ਉੱਤੇ ਬੈਠੇ ਹੁੰਦੇ ਸੀ 7 ਕਬੂਤਰ, ਤੇ ਉਹ ਕਹਿੰਦੇ ਵੀ 7 ਕਬੂਤਰ ਭਾਲੋ ਇਸ ਦਰਖਤ ਤੋਂ, ਤੇ ਜਿੰਨਾ ਚਿਕ ਤਾਂ ਉੱਥੇ ਆਉਂਦੇ ਨਹੀਂ ਸੀ ਉਹਨਾਂ ਚਿਕ ਤਾਂ ਇੱਕ ਵੀ ਨਹੀਂ ਦਿੰਦਾ ਸੀ, ਤੇ ਜਦੋਂ 7 ਕਬੂਤਰ ਦਿਖ ਜਾਂਦੇ ਸੀ ਤੇ ਉਦੋਂ ਦਰਖਤ ਦੇਖਣੋਂ ਹਟ ਜਾਂਦਾ ਸੀ ਬੰਦੇ ਨੂੰ, ਬੰਦੇ ਦੀ ਸੋਚ ਹੀ ਇਹ ਹੁੰਦੀ ਉਹ 7 ਕਬੂਤਰ ਹੀ ਦਿਖਦੇ, ਦਰਖਤ ਦਿਖਦੇ ਹੀ ਨਹੀਂ ਸੀ। ਸੋ ਉਹੀ ਚੀਜ਼ ਇੱਥੇ ਆ ਜੀ ਵੀ ਜੇ ਤੁਸੀਂ ਇੱਥੋਂ ਦੇ ਇਲੈਕਸ਼ਨ ਸਿਸਟਮ ਨੂੰ ਸਮਝ ਲੈਣਾ ਫਿਰ ਤੁਹਾਨੂੰ ਬੜਾ ਸਰਲ ਜਿਹਾ ਲੱਗੂਗਾ, ਪਰ ਬਰੀਫਲੀ ਮੈਂ ਅੱਜ ਫੇਰ ਦੱਸ ਦਿੰਦਾ ਵੀ ਇੱਕ MP ਦੀਆਂ ਵੋਟਾਂ, ਇੱਕ MLC ਦੀਆਂ ਵੋਟਾਂ। MP ਆ ਜਿਹੜੇ ਉਹ ਲੋਅਰ ਹਾਊਸ ਆ ਜਿਹੜੀ ਕਿ ਰਾਜ ਕਰਦੀ ਆ ਪਾਰਟੀ, ਜਿਹਦਾ ਕਿ ਪ੍ਰੀਮੀਅਰ ਬਣਦਾ, ਤੇ MLC ਆ ਜਿਹੜਾ ਅਪਰ ਹਾਊਸ ਆ ਅਪਰ ਹਾਊਸ ਜਿਹੜੀ ਕਿ ਜਿਵੇਂ ਰਾਜ ਸਭਾ ਹੋ ਗਈ ਵੀ ਜਿਹੜੀ ਡਬਲ ਚੈੱਕ ਕਰਨ ਲਈ ਵੀ ਕੋਈ ਇਹੋ ਜਿਹਾ ਫੈਸਲਾ ਬਹੁਮਤ ਚਾਹੀ ਹੋਈ ਸਰਕਾਰ ਕੋਈ ਇਹੋ ਜਿਹਾ ਫੈਸਲਾ ਨਾ ਥੋਪ ਦੇ ਜਨਤਾ ਦੇ ਉੱਤੇ ਤਾਂ ਦੂਜੇ ਹਾਊਸ ਦੇ ਵਿੱਚ ਫਿਰ ਉਹ ਵਿਚਾਰਿਆ ਜਾਂਦਾ ਤੇ ਵਿਚਾਰ ਕੇ ਫਿਰ ਉਹਦੇ ਤੇ ਹੁੰਦੇ ਆ। ਹੁਣ ਜਿਹੜੇ MP ਦੀ ਵੋਟ ਆ ਉਹ ਇੱਕ ਕੌਂਸਟੀਚੂਸੀਆਂ ਚ ਬੱਝੀ ਹੋਈ ਆ, ਹਰ 25,000 ਬੰਦੇ ਮਗਰ ਇੱਕ ਕੌਂਸਟੀਚੂਸੀ ਬਣੀ ਹੋਈ ਆ। ਉਹ ਕੌਂਸਟੀਚੂਸੀ ਤੁਸੀਂ ਜਾਣ ਨੂੰ ਇੱਥੇ ਇਲੈਕਟ੍ਰੋਲ ਕਹਿ ਦਿੰਦੇ ਆ, ਤੁਸੀਂ ਇੱਥੇ ਜਾਓ ਆਪਣੀ ਵੈਬਸਾਈਟ ਤੇ ਇਹਨਾਂ ਦੀ ਤੇ ਜਾਓ ਜਾਂ ਆਡੀ ਜੇ ਗੂਗਲ ਲਿਖੋਗੇ ਵੀ ਮੇਰੀ ਕੰਸਟੀਚੂਸੀ ਮੇਰਾ ਘਰ ਆ ਜਿਹੜੀ ਕਹਿੰਦੀ ਕੰਸਟੀਚੂਸੀ ਚਾਹੁੰਦਾ ਤੇ ਤੁਹਾਨੂੰ ਉਹਦਾ ਸਾਰਾ ਪਤਾ ਲੱਗ ਜੂਗਾ, ਉਹਦਾ ਆਲੇ ਦੁਆਲੇ ਦਾ ਪਤਾ ਲੱਗ ਜੂਗਾ ਵੀ ਕਿੱਥੋਂ ਕਿਹੜੇ ਕਿਹੜੇ ਸਵਰਬ ਆਉਂਦੇ ਆ ਜੀ। ਫਿਰ ਉਸ ਤੋਂ ਬਾਅਦ ਜਿਹੜੇ MLC ਦੀ ਵੋਟ ਆ, MLC ਦੀ ਵੋਟ ਹੁੰਦੀ ਆ ਰਾਜ ਦੇ ਵਿੱਚੋਂ ਕੋਈ ਵੀ ਬੰਦਾ ਪਾ ਸਕਦਾ ਤੇ ਉਹਦੇ ਚ ਇਹ ਹੁੰਦਾ ਵੀ ਚੋਇਸਿਸ ਦਿੰਦੀ ਆ ਪਾਰਟੀ, ਆਪਣੀਆਂ ਚੋਇਸਿਸ ਦਿੰਦੀ ਆ। ਜਿਵੇਂ ਹੁਣ ਲੇਬਰ ਪਾਰਟੀ ਨੇ ਆਪਣੀਆਂ 5 ਚੋਇਸਾਂ ਦਿੱਤੀਆਂ, ਲਿਬਰਲ ਨੇ ਆਪਣੀਆਂ 5 ਚੋਇਸਾਂ ਦਿੱਤੀਆਂ ਤੇ ਉਹ 5 ਚੋਇਸਾਂ ਦਾ ਮਤਲਬ ਇਹ ਹੁੰਦਾ ਵੀ ਜਿਵੇਂ ਹੁਣ ਤੁਸੀਂ ਕੱਲ ਹੀ ਪਰਸੋਂ ਸੁਣਿਆ ਹੋਣਾ ਮੈਂ ਲੇਬਰ ਪਾਰਟੀ ਦੇ ਧਰਮਾਨ ਗਿੱਲ ਹੋਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਆਪਾਂ ਕਿਹਾ ਵੀ ਉਹ ਜਿਹੜੇ MLC ਦੇ ਇਲੈਕਸ਼ਨ ਲੜ ਰਹੇ ਆ, ਪਰ ਉਹਦੇ ਗਾਂ ਵੀ ਇੱਕ ਕੁੰਡੀ ਆ। ਉਹ ਕੁੰਡੀ ਇਹ ਹੈ ਵੀ MLC ਦੀ ਉਹ 5ਵੀਂ ਪਸੰਦ ਆ, ਵੀ ਜੇ ਕਹੀਏ ਵੀ MLC ਦੇ ਉਹ ਇਕੱਲੇ ਉਮੀਦਵਾਰ ਹੈ, ਇਕੱਲੇ ਉਮੀਦਵਾਰ ਨਹੀਂ, ਉਹ ਆਪਣੀ ਪਾਰਟੀ ਦੇ ਵਿੱਚ ਹੀ 5ਵੇਂ ਨੰਬਰ ਤੇ ਆ। ਤਾਂ ਉਹਦਾ ਬੜਾ ਸਰਲ ਜੇ ਤਰੀਕੇ ਨਾਲ ਮੈਂ ਪਹਿਲਾਂ ਵੀ ਸਮਝਾਇਆ ਤੇ ਹੁਣ ਵੀ ਦੱਸਦਿਆਂ ਵੀ ਇੱਥੇ MLC ਦੀਆਂ ਇਹ ਸਿਸਟਮ ਆ ਜੀ ਵੀ ਮੰਨ ਲਓ ਇੱਕ ਬਜ਼ੁਰਗ ਦੇ 7 ਮੁੰਡੇ ਆ, ਉਹ 7 ਮੁੰਡਿਆਂ ਨੂੰ ਕਹਿੰਦਾ ਵੀ ਤੁਸੀਂ ਵੱਧ ਤੋਂ ਵੱਧ ਅੰਬ ਤੋੜ ਕੇ ਲਿਆਓ ਤੇ ਉਹ ਤੋੜ ਕੇ ਲਿਆ ਕੇ ਸਾਰੇ ਅੰਬ ਆਪਣੇ ਵੱਡੇ ਭਰਾ ਨੂੰ ਦਿਓ, ਇੱਕ ਨੰਬਰ ਵਾਲੇ ਨੂੰ ਦਿਓ ਜਾਣੀ ਕਿ, ਤੇ ਜਦੋਂ ਉਹ ਰੱਜ ਗਿਆ ਉਦੋਂ ਬਾਅਦ 2 ਨੰਬਰ ਨੂੰ ਰਜਾਓ, ਜੋ 2 ਨੰਬਰ ਰੱਜ ਗਿਆ 3 ਨੰਬਰ ਨੂੰ ਰਜਾਓ, ਜੋ 3 ਰੱਜ ਗਿਆ 4 ਨੂੰ, ਤੇ ਜੇ ਉਹ ਮੂਹਰਲੇ ਰੱਜੀ ਗਏ ਤਾਂ ਅਖੀਰਲਿਆਂ ਦੇ ਹਿੱਸੇ ਬਚੇ ਅੰਬ ਆ ਜਾਣਗੇ। ਸੋ ਇਹ ਇੱਕ ਇਹੋ ਜਿਹਾ ਸਟਰਕਚਰ ਆ ਜਿਹਦੇ ਨਾਲ ਕਿ 7ਵੇਂ ਨੰਬਰ ਦਾ ਉਮੀਦਵਾਰ ਵੀ ਜਾਂ 5ਵੇਂ ਨੰਬਰ ਦਾ ਉਮੀਦਵਾਰ ਵੀ ਪੂਰਾ ਜੱਚ ਕੇ ਜ਼ੋਰ ਲਾਉਂਦਾ ਵੀ ਵੱਧ ਤੋਂ ਵੱਧ ਮੈਂ ਵੋਟਾਂ ਲੈ ਕੇ ਆਵਾਂ ਤਾਂ ਕਿ ਪਾਰਟੀ ਦੇ ਪਹਿਲੇ ਕੈਂਡੀਡੇਟ ਰੱਜਣ ਤੇ ਮੈਨੂੰ ਵੀ ਵਾਰੀ ਆਵੇ। ਨਾਰਮਲ 3 ਕੁ ਮੈਂਬਰਾਂ ਨੂੰ ਤਾਂ ਸ਼ੁਰੂ ਦੇ ਨੂੰ ਜਿਹੜੇ ਰਾਜੀ ਜਾਂਦੇ ਆ, ਚੌਥਾ ਜੇ ਕੋਈ ਐਕਸਟਰਾ ਆਰਡਨਰੀ ਕੋਈ ਸਾਰੇ ਜਾਣੇ ਕੈਂਡੀਡੇਟ ਪਰਫਾਰਮੈਂਸ ਦੇਣ ਤਾਂ ਚੌਥੇ ਦੀ ਵੀ ਵਾਰੀ ਕਈ ਵਾਰ ਆਈ ਆ, ਪਰ ਸਦਾ ਨਹੀਂ ਆਈ, ਕਈ ਵਾਰੀ ਆ ਜਾਂਦੀ ਹੈ ਚੌਥੇ ਦੀ। ਤੇ 5ਵੇਂ ਉਮੀਦਵਾਰ ਦੀ ਜਿਹੜੀ ਵਾਰੀ ਆ ਉਹ ਬਹੁਤ ਘੱਟ ਆਉਂਦੀ ਆ, ਬਹੁਤ ਰੇਅਰ ਚਾਂਸ ਹੁੰਦੇ ਆ, ਇਹ ਤਾਂ ਸਾਨੂੰ ਪਤਾ ਹੀ ਆ। ਪਰ ਫੇਰ ਵੀ ਜਿਹੜੀ ਕੋਸ਼ਿਸ਼ ਆ, ਜੇ ਇੱਕ ਵਾਰੀ ਕੋਸ਼ਿਸ਼ ਕੀਤੀ ਆ, ਮੰਨ ਲਓ ਤੁਸੀਂ 5ਵੇਂ ਨੰਬਰ ਤੇ ਖੜੇ ਹੋ ਜਿਵੇਂ ਇਸ ਵਾਰ ਧਰਮਾਨ ਗਿੱਲ ਹੋਰੇ 5ਵੇਂ ਨੰਬਰ ਤੇ ਆ, ਤੇ ਜੋ ਇਸ ਵਾਰੀ ਮੰਨ ਲਓ ਵੀ ਵੱਡੀਆਂ ਵੋਟਾਂ ਨੂੰ ਪ੍ਰਭਾਵਿਤ ਕਰਕੇ ਚਾਹੇ ਆਪ ਉਹਨਾਂ ਨੂੰ ਨਹੀਂ ਵਾਰੀ ਆਉਂਦੀ, ਪਰ ਉਹਨਾਂ ਨੂੰ ਪਾਰਟੀ ਦੇ ਵਿੱਚ ਰੈਂਕਿੰਗ ਵੱਜੂਗੀ, ਨੈਕਸਟ ਵਾਰ ਉਹਨਾਂ ਨੂੰ ਪਾਰਟੀ ਚੌਥੇ ਨੰਬਰ ਤੇ ਜਾਂ 3ਜੇ ਨੰਬਰ ਤੇ ਲਿਆ ਸਕਦੀ ਆ, ਤਾਂ ਉਹਨਾਂ ਦੀ ਜਿਹੜੀ ਸੀਟ ਪੱਕੀ ਹੋਗੀ। ਇਮੇਜ ਕੀ ਹੁਣ ਜਿਵੇਂ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਥਾਂਦੀ ਖੜੇ ਆ, ਤੇ ਉਹਨਾਂ ਨੂੰ ਜੇ ਮਿਨੀਮਮ 4,000 ਵੋਟ ਪੈਂਦੀ ਆ ਤਾਂ 4,000 ਵੋਟ ਨਾਲ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜਿਹੜਾ ਜਿੰਨਾ ਵੀ ਉਹਨਾਂ ਦਾ ਖਰਚਾ ਹੁੰਦਾ ਉਹ ਇਲੈਕਸ਼ਨ ਦੇ ਉੱਤੇ ਉਹ ਉਹਨਾਂ ਨੂੰ ਗ੍ਰਾਂਟ ਹੋ ਜਾਊਗਾ ਗਵਰਨਮੈਂਟ ਬੰਨਿਓ, ਵੀ ਕਿਉਂਕਿ ਉਹ ਦੇਖਣਗੇ ਵੀ ਇਹਦੀ ਹੋਂਦ ਆ ਬੰਦੇ ਦੀ। ਤੇ ਦੂਜੀ ਇਹ ਹੈ ਵੀ ਉਹਨੂੰ ਬਾਅਦ ਚ ਨੈਕਸਟ ਈਅਰ ਆ ਜਿਹੜੀਆਂ ਦੂਜੀਆਂ ਪਾਰਟੀਆਂ ਵੱਡੀਆਂ ਪਾਰਟੀਆਂ ਵੀ ਕਹਿਣਗੀਆਂ ਵੀ ਤੁਸੀਂ ਆਜ਼ਾਦ ਨਾਲੋਂ ਸਾਡੀ ਮੋਹਰ ਲਓ, ਸਾਡੀਆਂ ਪਰ ਪੱਕੀਆਂ ਵੋਟਾਂ ਤੇ ਤੁਹਾਡੀਆਂ ਵੋਟਾਂ ਨਾਲ ਜਿਹੜਾ ਤੁਸੀਂ ਜਿੱਤਣ ਦੇ ਕਾਬਲ ਹੋ ਸਕਦੇ ਹੋ। ਸੋ ਇਹ ਇੱਕ ਤਰੀਕੇ ਆ ਜੀ। ਸੋ ਮੈਂ ਤੁਹਾਨੂੰ ਪ੍ਰੈਫਰ ਇਹੀ ਕਰੂੰਗਾ ਵੀ ਜੇ ਤੁਸੀਂ MLC ਦੀਆਂ ਵੋਟਾਂ ਪਾ ਰਹੇ ਹੋ, ਪਾਉਣੀਆਂ ਹੀ ਆ ਗੱਲ ਮੁੱਕੀ, MLC ਦੀ ਵੋਟ ਜਿਹੜੀ ਆ ਉਹ ਤੁਸੀਂ ਪਾਰਟੀ ਪੱਧਰ ਤੇ ਪਾ ਲਓ। ਜੇ ਤੁਹਾਨੂੰ ਕੈਂਡੀਡੇਟਾਂ ਬਾਰੇ ਨਹੀਂ ਪਤਾ ਵੀ ਕਿਵੇਂ ਕਿਵੇਂ ਪ੍ਰੈਫਰੈਂਸ ਦੇਣੀ ਆ ਮੈਂ ਕੈਂਡੀਡੇਟਸ ਨੂੰ, ਤਾਂ ਤੁਸੀਂ ਪਾਰਟੀ ਦੇ ਜਿਹੜਾ ਬਾਕਸ ਆ ਜਾਂ ਉਮੀਦਵਾਰ ਦਾ ਜਿਹੜਾ ਬਾਕਸ ਆ, ਜਿਵੇਂ ਉਹਦੇ ਥਾਂਦੀ ਸਾਹਿਬ ਨੇ ਦੱਸਿਆ ਵੀ ਉਹਨਾਂ ਦਾ L1 ਆ, ਤੇ L1 ਦੇ ਵਿੱਚ L ਆ ਉਹਨਾਂ ਦਾ ਜਿਹੜਾ ਬਾਕਸ ਤੇ ਉਹਦੇ ਚ ਨੰਬਰ 1 ਲਿਖੋਗੇ ਤਾਂ ਉਹ ਵੋਟ ਥਾਂਦੀ ਸਾਹਿਬ ਨੂੰ ਚਲੀ ਜਾਊਗੀ। ਜੇ ਲੇਬਰ ਪਾਰਟੀ ਦੇ ਉੱਤੇ ਟਿਕ ਲਾਓਗੇ 1 ਨੰਬਰ ਲਿਖੋਗੇ ਤਾਂ ਉਹ ਗਿੱਲ ਸਾਹਿਬ ਨੂੰ ਆਪੇ ਵੋਟ ਚਲੀ ਜਾਊਗੀ, ਤੇ ਨਾਲੇ ਬਾਕੀ ਲੇਬਰ ਜੇ ਲਿਬਰਲ ਦੇ ਤੇ ਲਾਓਗੇ ਤਾਂ ਲਿਬਰਲ ਪਾਰਟੀ ਦੇ ਕੈਂਡੀਡੇਟ ਨੂੰ ਚਲੀ ਜਾਊਗੀ। ਸੋ ਇਹ ਇੱਕ ਤਰੀਕਾ ਇੱਥੋਂ ਦਾ ਵੋਟਾਂ ਦਾ, ਥੋੜਾ ਜਿਹਾ ਹੈਗਾ ਕਨਫਿਊਜ਼ਿੰਗ ਜਿਹਾ, ਕਿਉਂਕਿ ਉਦੋਂ ਬਾਅਦ ਪ੍ਰੈਫਰੈਂਸ ਵੋਟਰਾਂ ਜਿੱਤ ਹਾਰ ਵੀ ਹੁੰਦੀ ਆ। ਮੰਨ ਲਓ ਤੁਸੀਂ 50% ਪਲੱਸ ਇੱਕ ਵੋਟ ਜੇ ਤਾਂ ਲੈ ਗਏ ਹੋ ਤਾਂ ਤੁਸੀਂ ਸਿੱਧੇ ਜੇਤੂ ਹੋ ਗਏ, ਫਿਰ ਤਾਂ ਕੋਈ ਰੌਲਾ ਹੀ ਨਹੀਂ ਹੈਗਾ। ਜੇ 50+ ਨਹੀਂ ਕਿਸੇ ਵੀ ਕੈਂਡੀਡੇਟ ਨੂੰ ਆਉਂਦੀ 50% ਤੱਕ ਵੋਟ, ਤਾਂ ਫਿਰ ਪ੍ਰੈਫਰੈਂਸ ਵੋਟ ਗਿਣੀ ਜਾਂਦੀ ਆ ਵੀ ਕਿਹਨੂੰ ਕਿਹੜਾ ਨੰਬਰ ਵੱਧ ਮਿਲਿਆ, 1 ਨੰਬਰ 2 ਨੰਬਰ 3 ਨੰਬਰ। ਮੰਨ ਲਓ ਵੀ 3 ਨੰਬਰ ਚੋਇਸ ਇੱਕ ਬੰਦੇ ਨੂੰ 70% ਲੋਕਾਂ ਨੇ ਦਿੱਤੀ, ਤਾਂ ਜ਼ਰੂਰੀ ਨਹੀਂ 1 ਨੰਬਰ ਵਾਲਾ ਜਿੱਤ ਗਿਆ, ਫਿਰ ਉਹ 3 ਨੰਬਰ ਵਾਲਾ ਵੀ ਜਿੱਤ ਗਿਆ ਕਿਉਂਕਿ ਉਹਨੂੰ 70% ਲੋਕਾਂ ਨੇ ਉਹਨੂੰ ਪ੍ਰੈਫਰ ਕੀਤਾ। ਸੋ ਪ੍ਰੈਫਰੈਂਸ ਵੋਟ ਹੋ ਗਈ, ਉਹਨੂੰ ਪ੍ਰੈਫਰੈਂਸ ਵੋਟ ਕਿਹਾ ਜਾਂਦਾ। ਸੋ ਇਹ ਬੜਾ ਹੈਰਾਨੀਜਨਕ ਆ ਵੀ ਕਈ ਵਾਰੀ ਮੇਰੇ ਵਰਗਾ ਇਹ ਕਿਸੇ ਅਣਜਾਣ ਬੰਦੇ ਨੂੰ ਦੇਖ ਕੇ ਵੀ ਇਹਨੂੰ ਤਾਂ ਜਾਣਦੇ ਨਹੀਂ, ਸਾਰੇ 5 ਨੰਬਰ ਦੇਈ ਜਾਂਦੇ ਉਹਨੂੰ, 5 ਦੇਈ ਗਏ ਤੇ ਇਹ ਹੋਵੇ ਵੀ 5 ਨੰਬਰ ਦੀ ਪ੍ਰੈਫਰੈਂਸ ਵੋਟ 80% ਨਿਕਲਿਆ ਵੀ 80% ਲੋਕ ਉਹਨੂੰ ਚਾਹੁੰਦੇ ਹੋਣ 5ਵੇਂ ਨੰਬਰ ਤੇ, ਤਾਂ ਉਹ ਦੂਜਿਆਂ ਦੀ ਜੇ ਨਹੀਂ ਆਏ ਤਾਂ ਉਹਦਾ ਵੀ ਚਾਂਸ ਲੱਗ ਸਕਦਾ। ਸੋ ਇਹ ਬੂਟਾਂ ਦਾ ਜਿਹੜਾ ਸਟਰਕਚਰ ਆ ਜੀ, ਤੇ ਉਮੀਦ ਆ ਤੁਹਾਨੂੰ ਥੋੜਾ ਬਹੁਤ ਇਹ ਸਮਝ ਆਇਆ ਹੋਊਗਾ, ਤੇ ਨਹੀਂ ਤਾਂ ਫਿਰ ਇਹੀ ਹੈ ਜੀ ਵੀ ਥੋੜਾ ਜਿਹਾ ਹੋਰ ਇਹਦੇ ਬਾਰੇ ਚ ਖੰਘਾਲੋ, ਹੁਣ ਤੁਹਾਡੀ ਜੇਬ ਚ ਸਾਰਾ ਕੁਛ ਆ ਗੂਗਲ ਬਾਬਾ, ਤੇ ਤੁਹਾਨੂੰ ਹੋਰ ਬਹੁਤ ਵਧੀਆ ਗੱਲਾਂ ਪਤਾ ਲੱਗ ਜਾਣਗੀਆਂ, ਜਿਹੜੀਆਂ ਚੀਜ਼ਾਂ ਮੈਂ ਨਹੀਂ ਸਹੀ ਉਹ ਮੈਨੂੰ ਵੀ ਦਰੁਸਤ ਕਰ ਦਿਓ ਜੇ ਤੁਹਾਨੂੰ ਕੁਛ ਨਵਾਂ ਪਤਾ ਲੱਗੇ ਤਾਂ
ਜੀ। ਸੋ ਸਾਡੇ ਨਾਲ ਚਾਹਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਜੀ, ਉਹਨਾਂ ਨੇ ਐਸ ਬੀ ਐਸ ਦੀ ਇੱਕ ਨਿਊਜ਼ ਸਾਂਝੀ ਕੀਤੀ ਆ ਕਿ ਨਵੇਂ ਆਏ ਹੁਨਰਮੰਦ ਕਾਮਿਆਂ ਨੂੰ ਪੇਸ਼ਾਵਰ ਕੰਮ ਲੱਭਣ ਵਿੱਚ ਮੁਸ਼ਕਲਾਂ, ਤੇ ਨਾਲ ਹੀ ਉਹਨਾਂ ਨੇ ਇੱਕ ਖਬਰ ਅੱਗੇ ਸਾਂਝੀ ਕੀਤੀ ਜੀ, ਭਾਵੇਸ਼ ਪਟੇਲ ਜੋ ਕਿ ਮੈਲਬੋਰਨ ਵਿੱਚ ਕਹਿੰਦੇ ਤਕਰੀਬਨ ਇੱਕ ਸਾਲ ਪਹਿਲਾਂ ਆਏ ਸਨ ਤੇ ਇੱਕ ਮਕੈਨੀਕਲ ਇੰਜੀਨੀਅਰ ਹਨ, ਤੇ ਹੁਣ ਤੱਕ ਬੇਅੰਤ ਨੌਕਰੀਆਂ ਵਾਸਤੇ ਅਰਜ਼ੀਆਂ ਭੇਜੀਆਂ ਤੇ ਤਿੰਨ ਥਾਈ ਇੰਟਰਵਿਊ ਦੇਣ ਵੀ ਗਏ। ਉਹ ਅਜੇ ਵੀ ਆਪਣੇ ਪੇਸ਼ੇ ਵਾਲੀ ਨੌਕਰੀ ਲੱਭ ਰਹੇ ਹਨ ਤੇ ਗੁਜ਼ਾਰਾ ਕਰਨ ਵਾਸਤੇ 7-11 ਸਟੋਰ ਉੱਤੇ ਅਰਜ਼ੀ ਨੌਕਰੀ ਕਰਦੇ ਹੋਏ ਖਰਚਾ ਪਾਣੀ ਚਲਾ ਰਹੇ ਹਨ। ਰਾਜ ਸਾਹਿਬ ਕੀ ਕਹੋਗੇ ਇਸ ਬਾਰੇ?
ਦੇਖੋ ਇਹ ਕੋਈ ਨਵੀਂ ਗੱਲ ਨੀ ਹੋਈ ਵੀ ਹੁਣ ਜਿਹੜੇ ਸਕਿੱਲਡ ਆ ਰਹੇ ਆ ਤੇ ਉਹਨਾਂ ਨੂੰ ਕੰਮ ਨੀ ਮਿਲ ਰਿਹਾ, ਆਪਦੀ ਲਾਈਨ ਚ ਨੀ ਕੰਮ ਮਿਲ ਰਿਹਾ, ਇਹ ਬਹੁਤ ਪਹਿਲਾਂ ਤੋਂ ਹੀ ਰਿਹਾ। ਜੋ ਮੈਂ ਪੀਏਯੂ ਦੇ ਡਾਕਟਰਾਂ ਦੀ ਉਦਾਹਰਣ ਦਿੰਦਾ ਹੁੰਦਾ, ਸਿਡਨੀ ਦੇ ਵਿੱਚ ਪੀਏਯੂ ਦੇ ਡਾਕਟਰ ਆਏ ਪਰ ਚਲਾਈਆਂ ਟੈਕਸੀਆਂ, ਤੇ ਜੇ ਉਹਨਾਂ ਨੂੰ ਪੁੱਛਦੇ ਆ ਵੀ ਉਹਨਾਂ ਨੇ ਟੈਕਸੀਆਂ ਮਜਬੂਰਨ ਚਲਾਈਆਂ ਤੇ ਉਹ ਕਹਿਣਗੇ ਨਹੀਂ ਜੀ ਅਸੀਂ ਬਾਏ ਚੋਇਸ ਚਲਾਈਆਂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜੀ ਸਰਕਾਰੀ ਨੌਕਰੀ ਸੀ ਮਿਲ ਰਹੀ ਸੀ ਉਸ ਟਾਈਮ ਚ ਉਹਦਾ 60,000 ਪੈਕੇਜ ਮਿਲ ਰਿਹਾ ਸੀ, ਟੈਕਸੀ ਚ 1.5 ਲੱਖ ਬਣ ਰਿਹਾ ਸੀ, ਤਾਂ ਉਹਦੇ ਚ ਆਜ਼ਾਦੀ ਸੀ, ਕਿਸੇ ਦੇ ਬੌਂਡ ਨਹੀਂ ਸੀ, ਤਾਂ ਉਹ ਆਦੇ ਕਹਿੰਦੇ ਸੀ ਤਾਂ ਟੈਕਸੀ ਨੂੰ ਪ੍ਰੈਫਰ ਕੀਤਾ। ਸੋ ਜਿਹੜਾ ਇੱਥੇ ਆਸਟ੍ਰੇਲੀਆ ਦੇ ਵਿੱਚ ਮੈਂ ਇੱਕ ਚੀਜ਼ ਦੇਖੀ ਆ ਵੀ ਜੇ ਤਾਂ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਲਾਈਨ ਦੇ ਵਿੱਚ ਪਾ ਲਿਆ ਤਾਂ ਤੁਸੀਂ ਸਾਰੀ ਉਮਰ ਉਸ ਲਾਈਨ ਚ ਘੁੰਮਣ ਕੇ ਰੀਜੀ ਚ ਤੁਰੇ ਫਿਰੋਗੇ। ਕਾਰਨ ਇਹ ਆ ਵੀ ਤੁਹਾਨੂੰ ਪੈਸੇ ਬਣਨ ਦਾ ਹੀ ਮਤਲਬ ਹੁੰਦਾ, ਤੇ ਪੈਸੇ ਉੱਥੇ ਬਣਨ ਲੱਗ ਗਏ ਤਾਂ ਬਸ ਫਿਰ ਤੁਸੀਂ ਲੈਣਾ ਕੀ ਹੈ ਹੋਰ ਗੱਲ ਤੋਂ। ਪਰ ਜਿਹੜੇ ਲੋਕ ਥੋੜਾ ਜਿਹਾ ਸਬਰ ਸੰਤੋਖ ਰੱਖਦੇ ਆ ਤੇ ਆਪਦੀ ਲਾਈਨ ਚ ਹੀ ਜਾਣਾ ਚਾਹੁੰਦੇ ਆ ਤਾਂ ਉਸ ਲਾਈਨ ਦੇ ਵਿੱਚ ਜਾਣ ਲਈ ਉਹਨਾਂ ਨੂੰ ਟਾਈਮ ਤਾਂ ਲੱਗ ਜਾਂਦਾ, ਪਰ ਫਿਰ ਉਹਨਾਂ ਦਾ ਜਿਹੜਾ ਪੈਸ਼ਨ ਪ੍ਰੋਫੈਸ਼ਨ ਇੱਕ ਹੋ ਕੇ ਤੇ ਉਹ ਜ਼ਿੰਦਗੀ ਚ ਕਾਮਯਾਬੀ ਬਹੁਤ ਹਾਸਲ ਕਰਦੇ ਆ। ਦੂਜਾ ਮੇਰਾ ਇੱਕ ਇਹ ਮੰਨਣਾ ਜੀ, ਮੈਂ ਲਿਖਿਆ ਵੀ ਸੀ ਬਹੁਤ ਪਹਿਲਾਂ ਵੀ ਸਾਡੇ ਨਾਲ ਪਤਾ ਕੀ ਪ੍ਰੋਬਲਮ ਹੁੰਦੀ ਆ, ਸਾਡੇ ਨਾਲ ਪ੍ਰੋਬਲਮ ਇਹ ਹੁੰਦੀ ਆ ਵੀ ਅਸੀਂ ਲੜਾਈ ਦਾ ਮੈਦਾਨ ਤਾਂ ਬਦਲ ਲੈਂਦੇ ਹਾਂ। ਪਹਿਲਾਂ ਸਾਡਾ ਜ਼ਿੰਦਗੀ ਦੀ ਲੜਾਈ ਦੀ ਗੱਲ ਕਰਦਾ ਮੈਂ, ਜ਼ਿੰਦਗੀ ਇੱਕ ਜੱਦੋਜਹਿਦ ਆ, ਇੱਕ ਲੜਾਈ ਆ, ਜ਼ਿੰਦਗੀ ਦੀ ਜੱਦੋਜਹਿਦ ਪਹਿਲਾਂ ਤਾਂ ਅਸੀਂ ਭਾਰਤ ਚ ਕਰ ਰਹੇ ਹੁੰਦੇ ਹਾਂ ਤੇ ਉਸ ਢੰਗ ਨਾਲ ਅਸੀਂ ਆਪਣੇ ਆਪ ਨੂੰ ਤਿਆਰ ਕਰ ਰਹੇ ਹੁੰਦੇ ਹਾਂ, ਪਰ ਅਚਾਨਕ ਸਾਡੀ ਜਿਹੜੀ ਕਾਟਾ ਬਦਲ ਕੇ ਗੱਡੀ ਸਾਨੂੰ ਲੈ ਆਉਂਦੀ ਆਸਟ੍ਰੇਲੀਆ ਜਾਂ ਕਿਸੇ ਹੋਰ ਮੁਲਕ ਚ ਲਿਆਉਂਦੀ ਆ, ਤੇ ਇਹਦਾ ਮਤਲਬ ਸਾਡਾ ਜਿਹੜਾ ਜੱਦੋਜਹਿਦ ਦਾ ਮੈਦਾਨ ਜਾਂ ਜੰਗ ਦਾ ਮੈਦਾਨ ਆ ਉਹ ਕੁਰੂਕਸ਼ੇਤਰ ਤੋਂ ਬਦਲ ਕੇ ਪਾਣੀਪਤ ਹੋ ਗਿਆ ਮੰਨ ਲਓ। ਜਦੋਂ ਪਾਣੀਪਤ ਹੋ ਗਿਆ ਉੱਥੋਂ ਦੇ ਜਿਹੜੇ ਵਾਤਾਵਰਨ, ਉੱਥੋਂ ਦਾ ਮਾਹੌਲ, ਉੱਥੋਂ ਦੇ ਲਾਅ, ਉੱਥੋਂ ਦਾ ਸਟਰਕਚਰ, ਹਰ ਚੀਜ਼ ਬਦਲ ਗਈ। ਤੇ ਜਦੋਂ ਹੁਣ ਤੁਸੀਂ ਮੰਨ ਲਓ ਵੀ ਤੁਸੀਂ ਇੱਕ ਲੜਾਈ ਚ ਗਏ ਹੋ, ਉਸ ਲੜਾਈ ਦੇ ਵਿੱਚ ਜਿਹੜੀ ਤੀਰਾਂ ਨਾਲ ਲੜਾਈ ਹੋ ਰਹੀ ਹੈ, ਤਰਕਸ਼ ਦੇ ਵਿੱਚ ਤੁਹਾਡੇ ਵਾਧੂ ਤੀਰ ਅੱਡੋ ਅੱਡ ਕਿਸਮ ਦੇ, ਤਿੱਖੇ, ਮੋਟੇ, ਚੌੜੇ, ਭੈੜੇ, ਹਰ ਕਿਸਮ ਦੇ, ਤੇ ਜਦੋਂ ਤੁਸੀਂ ਅਗਲੀ ਲੜਾਈ ਚ ਗਏ ਤਾਂ ਗਾਂਹ ਮੈਦਾਨ ਬਦਲ ਲਿਆ, ਤੇ ਉਹ ਮੈਦਾਨ ਦੇ ਵਿੱਚ ਗਾਂਹ ਲੜਾਈ ਹੋ ਰਹੀ ਹੈ ਤਲਵਾਰਾਂ ਨਾਲ। ਜੇ ਫਿਰ ਤੁਸੀਂ ਤੁਹਾਡੇ ਤਰਕਸ਼ ਚ ਤੀਰ ਆ ਇਕੱਲੇ, ਤਾਂ ਤੁਸੀਂ ਉਹ ਤਲਵਾਰਾਂ ਨਾਲ ਕਿਵੇਂ ਲੜ ਲਓਗੇ? ਤੁਸੀਂ ਨਹੀਂ ਲੜ ਪਾਓਗੇ ਉਹਨਾਂ ਨਾਲ, ਜੇ ਤਲਵਾਰਾਂ ਵਾਲੇ ਤੀਰਾਂ ਵਾਲੇ ਨਾਲ ਨਹੀਂ ਲੜ ਪਾਉਣਗੇ। ਸੋ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਸਾਡੇ ਨਾ ਤਰਕਸ਼ ਦੇ ਵਿੱਚ ਤੀਰ ਹੁੰਦੇ ਆ ਇੰਡੀਆ ਦੇ ਜੰਗ ਦੇ ਮੈਦਾਨ ਵਾਲੇ, ਤੇ ਸਾਡੇ ਕੋਲੇ ਜਿਹੜੀਆਂ ਤਲਵਾਰਾਂ, ਜਿਹੜੀਆਂ ਜੋ ਵੀ ਹਥਿਆਰ ਆ ਉਹ ਉੱਥੇ ਤਾਂ ਸੀਗੇ ਬਹੁਤ ਵਧੀਆ, ਉੱਥੇ ਤਾਂ ਸੀਗੇ ਕਾਮਯਾਬ, ਪਰ ਜਿਹੜਾ ਇਹ ਲੜਾਈ ਦਾ ਮੈਦਾਨ ਆ ਇੱਥੇ ਸਾਡੇ ਉਹ ਹਥਿਆਰ ਨਹੀਂ ਚੱਲਦੇ। ਸੋ ਸਾਨੂੰ ਸਭ ਤੋਂ ਪਹਿਲਾਂ ਕੰਮ ਕਰਨਾ ਚਾਹੀਦਾ ਆਪਦਾ ਤਰਕਸ਼ ਆ ਜਿਹੜਾ ਉਹਨੂੰ, ਉਹਨੇ ਜਿਹੜੇ ਤੁਹਾਡੇ ਕੋਲੇ ਹਥਿਆਰ ਹੈਗੇ ਆ ਉਹਨਾਂ ਨੂੰ ਇੱਕ ਸਾਈਡ ਤੇ ਕਰਕੇ ਉਹਦੇ ਚ ਥਾਂ ਬਣਾ ਕੇ ਉਹਦੇ ਚ ਇੱਥੋਂ ਵਾਲੇ ਹਥਿਆਰ ਪਾਏ ਜਾਣ, ਉਹ ਤਰਕਸ਼ ਨੂੰ ਪਹਿਲਾਂ ਫੁੱਲ ਕੀਤਾ ਜਾਵੇ, ਪਹਿਲੇ 6 ਮਹੀਨੇ ਸਾਲ ਦੇ ਵਿੱਚ ਉਹ ਤਰਕਸ਼ ਵੱਧ ਤੋਂ ਵੱਧ ਹਥਿਆਰਾਂ ਨਾਲ ਭਰਿਆ ਜਾਵੇ, ਤੇ ਉਦੋਂ ਬਾਅਦ ਮੈਂ ਗਰੰਟੀ ਕਰਦਾ ਵੀ ਤੁਹਾਨੂੰ ਜੋਬ ਮਿਲੂਗੀ ਕਿਵੇਂ ਨਾ ਮਿਲੂਗੀ। ਸਾਡੇ ਲੋਕ ਕੀ ਕਰਦੇ ਆ, ਆਉਣ ਸਾਰ ਆਪਦੀਆਂ ਉਨੀਆਂ ਡਿਗਰੀਆਂ ਜਾਂ ਉਹੀ ਡਿਪਲੋਮਿਆਂ ਨੂੰ ਅਸੈਸ ਕਰਾਇਆ ਤੇ ਉਹਦੇ ਹਿਸਾਬ ਨਾਲ ਫਿਰ ਕੋਸ਼ਿਸ਼ ਕਰਨ ਲੱਗ ਜਾਂਦੇ ਆ, ਪਰ ਨਹੀਂ, ਤੁਸੀਂ ਆਉਣ ਸਾਰ ਪਹਿਲਾਂ ਨਿੱਕੇ ਨਿੱਕੇ ਕੋਰਸ ਕਰੋ, ਫਸਟ ਏਡ ਤੋਂ ਲੈ ਕੇ ਗਲਾਸ ਹੈਂਡਲਿੰਗ ਤੋਂ ਲੈ ਕੇ ਨਿੱਕੇ ਨਿੱਕੇ ਇੱਕ ਇੱਕ ਦੋ ਦੋ ਚਾਰ ਚਾਰ ਦਿਨ ਦੇ ਫੋਕ ਲਿਫਟ, ਫਰੰਟ ਲੋਡਰ, ਜੋ ਵੀ ਤੁਹਾਨੂੰ ਦਿਖਦਾ ਜਿਹੜਾ ਵੀ ਨਿੱਕੇ ਨਿੱਕੇ ਕੋਰਸ, ਉਹਨਾਂ ਦੀ ਜਦੋਂ ਤੁਸੀਂ ਨਾਲ ਆਪਦੇ ਤਰਕਸ਼ ਨੂੰ ਭਰ ਲਓਗੇ ਨਾ ਉਹਨਾਂ ਤੀਰਾਂ ਨਾਲ, ਤੇ ਕਿਸੇ ਮਰਜ਼ੀ ਜੰਗ ਦੇ ਮੈਦਾਨ ਚ ਜਾ ਵੜਿਓ, ਤੁਹਾਨੂੰ ਜੋਬ ਮਿਲੂਗੀ, ਤੁਹਾਡੀ ਲਾਈਨ ਚ ਮਿਲੂਗੀ। ਇੱਥੇ ਕੀ ਆ, ਤੁਸੀਂ ਲਕੀਰ ਦੇ ਫਕੀਰ ਹੋ ਜਾਂਦੇ ਆ, ਕਿਉਂਕਿ ਇੰਡੀਆ ਚ ਸਰ ਜਾਂਦਾ ਸੀ ਵੀ ਜੇ ਇੱਕ ਡਿਗਰੀ ਕਰੀ ਆ ਤਾਂ ਉਸੇ ਡਿਗਰੀ ਨਾਲ ਸੰਬੰਧਿਤ ਜੋਬ ਮਿਲ ਗਈ, ਦੈਟਸ ਇਟ। ਪਰ ਇੱਥੇ ਤੁਹਾਨੂੰ ਆਲਰਾਊਂਡਰ ਹੋਣਾ ਪੈਂਦਾ, ਹਰ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ, ਉੱਥੇ ਉਹ ਪ੍ਰੈਫਰੈਂਸ ਦਿੰਦੇ ਆ। ਮੰਨ ਲਓ ਤੁਸੀਂ ਇੱਕ ਕੋਈ ਟੈਕਨੀਕਲ ਜੋ ਇੰਜੀਨੀਅਰਿੰਗ ਕੀਤੀ ਹੋਈ ਆ, ਇੰਜੀਨੀਅਰਿੰਗ ਕੀਤੀ ਵਾਲੇ ਬੰਦੇ ਨੂੰ ਇੰਜੀਨੀਅਰਿੰਗ ਚ ਜੋਬ ਨੀ ਲੱਭ ਰਹੀ ਤੇ ਉਹ ਭਾਲੀ ਜਾਂਦਾ, ਪਰ ਜੇ ਉਸ ਦੌਰਾਨ ਤੁਸੀਂ 6 ਮਹੀਨੇ ਸਾਲ ਹੋਰ ਲਾ ਕੇ ਨਾਲ MBA ਸਾਲ ਚ ਹੋ ਜਾਂਦੀ ਆ, ਮੈਨੇਜਮੈਂਟ ਵੀ ਕਰ ਲਈ ਤਾਂ ਮੂਹਰਲਾ ਵੰਡਾ ਜਿਵੇਂ ਮੈਂ ਜੋਬ ਦੇਣੀ ਆ, ਤੇ ਮੈਂ ਇਹ ਕੋਸ਼ਿਸ਼ ਕਰੂੰਗਾ ਵੀ ਮੈਂ ਇੰਜੀਨੀਅਰ ਇਕੱਲੇ ਨੂੰ ਦੇਣ ਨਾਲ ਜੇ ਇੱਕ ਨਾਲ MBA ਵੀ ਕੀਤੀ ਆ ਤਾਂ ਮੈਨੂੰ ਮੇਰੇ ਬਿਜ਼ਨਸ ਨੂੰ ਦੂਰਾ ਫਾਇਦਾ ਹੋਜੂ, ਉਹਨੂੰ ਮੈਨੇਜਮੈਂਟ ਵੀ ਆਉਂਦੀ ਆ, ਫਿਰ ਮੈਂ ਉਸ ਤੋਂ ਅਗਲਾ ਸਟੈਪ ਦੇਖੂਗਾ ਵੀ ਕੀ ਇਹਨੇ ਫਸਟ ਏਡ ਦਾ ਕੋਰਸ ਕੀਤਾ, ਕੀ ਇਹਨੇ ਅੱਗ ਬੁਝਾਉਣ ਦਾ ਕੋਈ ਛੋਟਾ ਕੋਰਸ ਕੀਤਾ, ਕੀ ਇਹਨੇ ਗਲਾਸ ਹੈਂਡਲਿੰਗ ਦਾ ਕੀਤਾ, ਹੋਰ ਨਿੱਕੇ ਨਿੱਕੇ 50 ਕੋਰਸ ਦੇਖੂਗਾ ਮੈਂ, ਫੋਕ ਲਿਫਟ ਦਾ ਕੀਤਾ ਜੇ ਲੋੜ ਪਈ ਤਾਂ ਇਹੀ ਬੰਦਾ ਸਾਰ ਸਕਦਾ। ਸੋ ਇਹ ਚੀਜ਼ਾਂ ਸਾਨੂੰ ਆਪਣੇ ਆਪ ਨੂੰ ਇੱਕ ਪੈਮਾਨੇ ਤੇ ਲਿਜਾਣਾ ਪੈਂਦਾ, ਫੇਰ ਜਾ ਕੇ ਉਹ ਜੋਬ ਮਿਲਦੀ ਆ। ਇੱਕ ਅਸੀਂ ਐਵੇਂ ਨਿਊਜ਼ ਬਣਾਈ ਜਾਈਏ ਜਾਂ ਲਾਂਭੇ ਗਿਲੇ ਸ਼ਿਕਵੇ ਦੇਈ ਜਾਈਏ ਵੀ ਮੈਨੂੰ ਸਾਲ ਹੋ ਗਿਆ, ਮੈਨੂੰ ਡੂਢ ਸਾਲ ਹੋ ਗਿਆ, ਮੇਰਾ ਬੇਟਾ ਇੱਥੇ ਇੱਥੋਂ ਇੰਜੀਨੀਅਰਿੰਗ ਕੀਤੀ ਹੈ, ਉਹਨੂੰ 1.5 ਸਾਲ ਬਾਅਦ ਆਪਦੀ ਜੋਬ ਮਿਲੀ ਹੈ 1.5 ਸਾਲ, ਪਰ ਮੈਂ ਉਹਨੂੰ ਇੱਕ ਗੱਲ ਕਹੀ ਵੀ ਨਹੀਂ ਉਹ ਤੂੰ ਕਿਸੇ ਸ਼ੋਪਿੰਗ ਸੈਂਟਰ ਚ ਬਹਿ ਕੇ ਟਿਲਰ ਤੇ ਲਾ ਕੇ ਆਪਦੀ ਜ਼ਿੰਦਗੀ ਉੱਥੇ ਨਹੀਂ ਰੋਕਣੀ, ਤੂੰ ਆਪਦੀ ਲਾਈਨ ਚ ਜਾਣਾ, ਤੂੰ ਆਪਦੇ ਆਪ ਨੂੰ ਸਕਿੱਲ ਕਰੀ ਜਾ, ਵੱਧ ਤੋਂ ਵੱਧ ਸਕਿੱਲ ਕਰ, ਜਿੱਦੇ ਕਿਤੇ ਤੂੰ ਪੂਰਨ ਰੂਪ ਚ ਕਿਸੇ ਨਾ ਕਿਸੇ ਕੰਪਨੀ ਨੇ ਦੇਖਿਆ ਵੀ ਇੰਨਾ ਕੁਛ ਸਾਨੂੰ ਮਿਲ ਰਿਹਾ ਤੇ ਉਹ ਜ਼ਰੂਰ ਤੈਨੂੰ ਕਲਿੱਕ ਕਰੂਗੀ, ਤੇ ਉਹੀ ਗੱਲ 1.5 ਸਾਲ ਲੱਗਿਆ ਪਰ ਉਹ ਕਲਿੱਕ ਹੋ ਗਿਆ।
ਜੀ ਲਓ ਜੀ, ਫਿਰ ਤੁਸੀਂ ਤੀਰ ਦੀ ਗੱਲ ਕੀਤੀ ਆ ਤਾਂ ਹੁਣ ਦੇਖਦੇ ਆ ਜੀ ਇੰਡੀਆ ਦੇ ਵਿੱਚ ਤਰਕਿਸ਼ ਚ ਕਿਹੜੇ ਕਿਹੜੇ ਤੀਰ ਬਣਦੇ ਆ। ਸੋ ਇੱਧਰ ਜੀ ਖਬਰ ਆ ਕਿ ਡਰੱਗ ਦੋਸ਼ਾਂ ਵਿੱਚ ਕੇਜਰੀਵਾਲ ਨੇ ਮਜੀਠੀਆ ਤੋਂ ਮਾਫ਼ੀ ਮੰਗੀ ਆ, ਕਿਉਂਕਿ ਉਹਨਾਂ ਨੇ ਉਹਨਾਂ ਤੇ ਮਾਨਹਾਨੀ ਦਾ ਕੇਸ ਕੀਤਾ ਸੀ ਤੇ ਮਜੀਠੀਆ ਨੇ ਉਹਨੂੰ ਮਾਫ਼ ਵੀ ਕਰਤਾ ਵਾ ਤੇ ਹੁਣ ਮਾਨਹਾਨੀ ਦਾ ਕੇਸ ਵਾਪਸ ਲੈਣਗੇ, ਤੇ ਸੋ ਕੀ ਕਹੋਗੇ ਜੀ ਇਸ ਦੇ ਬਾਰੇ?
ਦੇਖੋ ਮੈਂ ਤਾਂ ਕੁਛ ਕਹਾਂ ਨਾ ਕਹਾਂ, ਪਰ ਅੱਜ ਉਹਨਾਂ ਲੱਖਾਂ ਆਮ ਆਦਮੀ ਪਾਰਟੀ ਦੇ ਜਾਂ ਆਪ ਦੇ ਵਰਕਰਾਂ ਦੇ ਉੱਤੇ ਮੂੰਹ ਦੇ ਉੱਤੇ ਇੱਕ ਬਹੁਤ ਭੈੜੀ ਚਪੇੜ ਵੱਜੀ ਹੈ, ਜਿਹਨੇ ਖੜਕਾ ਵੀ ਨਹੀਂ ਕੀਤਾ ਤੇ ਪਰ ਕੰਨ ਟੀਂ ਟੀਂ ਕਰ ਰਿਹਾ ਉਹਨਾਂ ਦਾ ਸਾਰਿਆਂ ਦਾ। ਜੇ ਇਸ ਗੱਲ ਤੋਂ ਅਸਹਿਮਤ ਆ ਤਾਂ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲਿਸਨਰ ਹੁਣ ਸੁਣ ਰਹੇ ਆ ਉਹਨਾਂ ਨੂੰ ਬੇਨਤੀ ਕਰਦਾ ਵੀ ਭਾਈ ਮੈਨੂੰ ਦੱਸਿਓ ਜੇ ਤੁਸੀਂ ਮੇਰੀ ਇਸ ਗੱਲ ਤੋਂ ਅਸਹਿਮਤ ਹੋ ਵੀ ਜੇ ਤੁਹਾਡੇ ਚਪੇੜ ਦੀ ਟੀਂ ਟੀਂ ਨਹੀਂ ਸੁਣ ਰਹੀ ਜਾਂ ਚਪੇੜ ਨਹੀਂ ਵੱਜੀ। ਹੁਣ ਗੱਲ ਇਹ ਆ ਜਾਂਦੀ ਹੈ ਵੀ ਮਾੜੇ ਦੇ ਹਮਾਇਤੀ ਹਾਰ ਜਾਂਦੇ ਆ, ਅਸੀਂ ਅਕਸਰ ਕਹਿੰਦੇ ਹਾਂ, ਇੱਕ ਪੁਰਾਣੀ ਕਹਾਵਤ ਬਣੀ ਹੋਈ ਆ, ਬਜ਼ੁਰਗ ਕਹਿੰਦੇ ਹੁੰਦੇ ਸੀ ਮਾੜੇ ਦੇ ਹਮਾਇਤੀ ਹਾਰ ਜਾਂਦੇ ਆ। ਸੋ ਮੈਨੂੰ ਤਾਂ ਲੱਗਦਾ ਵੀ ਅਸੀਂ ਮਾੜੇ ਦੇ ਹਮਾਇਤੀ ਸੀ, ਅਸੀਂ ਹਾਰ ਗਏ। ਮਾੜਾ ਮੀਨਸ ਇਹ ਨਹੀਂ ਕਹਿਣਾ, ਮਾੜੇ ਦੇ ਵੀ ਕਈ ਮੀਨਿੰਗ ਆ, ਮਾੜੇ ਮੀਨਸ ਮੈਂ ਇਹ ਨਹੀਂ ਕਹਿ ਰਿਹਾ ਵੀ ਕੇਜਰੀਵਾਲ ਮਾੜਾ ਬੰਦਾ, ਮਾੜਾ ਮੀਨਸ ਕਮਜ਼ੋਰ, ਤਾਕਤ ਨਾ ਹੋਣੀ, ਉਹ ਚੀਜ਼ ਨਾ ਹੋਣੀ ਜਿਹੜੀ ਜਿਹਦੇ ਨਾਲ ਕਿ ਤੁਸੀਂ ਜੰਗ ਦੇ ਮੈਦਾਨ ਚ ਲੜ ਸਕੋ ਜਾਂ ਨੰਗੇ ਧਰ ਹੋ ਕੇ ਉਦੋਂ ਵੱਧ ਅੱਗੇ ਵੱਧ ਸਕੋ, ਉਹ ਤਾਕਤ ਹੈ ਨਹੀਂ ਸੀ ਤੇ ਉਹ ਵੱਡੀਆਂ ਤਾਕਤਾਂ ਮੂਹਰੇ ਕਿਤੇ ਨਾ ਕਿਤੇ ਉਹ ਸੁੰਗੜ ਗਏ ਤੇ ਮਾਫ਼ੀਨਾਮਾ ਆਪਣਾ ਪੇਸ਼ ਕਰਤਾ। ਹੋਰ ਸਾਰੇ ਸਰੋਤੇ ਜਿਨ੍ਹਾਂ ਨੂੰ ਨਹੀਂ ਪਤਾ, ਅਖਬਾਰ ਨਹੀਂ ਪੜਿਆ, ਤਾਂ ਉਹਨਾਂ ਨੂੰ ਦੱਸ ਦਈਏ ਜੀ ਵੀ ਕੇਜਰੀਵਾਲ ਸਾਹਿਬ ਜਿਹੜੇ ਕਿ ਪੰਜਾਬ ਦੀਆਂ ਰੈਲੀਆਂ ਦੇ ਵਿੱਚ ਆ ਕੇ ਸ਼ੇਰ ਵਾਂਗੂ ਗੱਜੇ ਸਨ ਤੇ ਕਿਹਾ ਸੀ ਵੀ ਭਾਈ ਮੈਂ ਨਾ ਆ ਜਾ ਸੱਤਾ ਦੇ ਵਿੱਚ, ਸਭ ਤੋਂ ਪਹਿਲਾਂ ਮਜੀਠੀਏ ਨੂੰ ਕੁਝ ਘੰਟਿਆਂ ਜੀ ਫੜ ਕੇ ਅੰਦਰ ਕਰੂੰਗਾ, ਤੇ ਸਿੱਧਾ ਕਿਹਾ ਸੀ ਡਰੱਗ ਦਾ ਵਪਾਰੀ, ਚਿੱਟੇ ਦਾ ਵਪਾਰੀ, ਸਾਰੀਆਂ ਗੱਲਾਂ ਕਹੀਆਂ ਸਨ। ਤਾਂ ਉਹਨਾਂ ਗੱਲਾਂ ਦੇ ਵਿੱਚ ਉਦੋਂ ਅਸੀਂ ਲੋਕ ਬਹਿ ਗਏ ਸੀ ਵੀ ਬੜਾ ਇੱਕ ਸ਼ੇਰ ਬੰਦਾ ਆਇਆ ਜਿਹਨੇ ਆ ਕੇ ਅਗਲੇ ਜਮਾਂ ਗੁਫਾ ਦੇ ਬਾਹਰ ਮੂਹਰੇ ਜਿਹੜਾ ਲਲਕਾਰਾ ਮਾਰਿਆ, ਪਰ ਹੁਣ ਉਹ ਲਲਕਾਰੇ ਇਹ ਇੱਕ ਮਾਫ਼ੀਨਾਮਾ ਮੰਗ ਕੇ ਤੇ ਉਹਦੇ ਚ ਕਿੱਥੇ ਗਏ ਉਹ ਲਲਕਾਰੇ ਜਿਹਦੇ ਚ ਮਾਫ਼ੀ ਮੰਗੀ ਆ ਵੀ ਮੈਂ ਬਿਨਾਂ ਕਿਸੇ ਤੱਥਾਂ ਤੋਂ ਬਿਨਾਂ ਕਿਸੇ ਸਬੂਤਾਂ ਤੋਂ, ਜਿਹੜਾ ਕੇਜਰੀਵਾਲ ਕਹਿੰਦਾ ਸੀ ਨਾ ਉਦੋਂ ਦੀਆਂ ਵੀਡੀਓ ਪਈਆਂ ਵੀ ਮੇਰੇ ਕੋਲੇ ਸਬੂਤ ਆ ਮੈਂ ਸਾਬਤ ਕਰ ਦੂੰਗਾ, ਤੇ ਉਹ ਮਾਫ਼ੀਨਾਮੇ ਚ ਲਿਖ ਕੇ ਦੇ ਰਿਹਾ ਵੀ ਮੈਂ ਬਿਨਾਂ ਕਿਸੇ ਵੀ ਤੱਥਾਂ ਦੇ ਸਬੂਤਾਂ ਦੇ ਉੱਤੋਂ ਇਹ ਗੱਲ ਕਹਿ ਰਿਹਾ ਸੀ ਤੇ ਇਸ ਕਰਕੇ ਮੈਂ ਮਾਫ਼ੀ ਮੰਗਦਾ ਇਸ ਗੱਲ ਲਈ। ਹੁਣ ਤੁਸੀਂ ਦੇਖੋ, ਪਹਿਲੀ ਗੱਲ ਤਾਂ ਇਹ ਆ ਗਈ ਵੀ ਮਾਫ਼ੀ ਮੰਗ ਕੇ ਹੁਣ ਨਾ ਉਹ ਦੂਜੇ ਲੋਟ ਬਣਾਇਆ ਜਾ ਰਿਹਾ, ਹੁਣ ਇਹ ਬਣਾਇਆ ਜਾ ਰਿਹਾ, ਹੁਣ ਕੇਜਰੀਵਾਲ ਦੇ ਸਮਰਥਕ ਜਿਹੜੇ ਕਹਿ ਰਹੇ ਆ ਉਹ ਕਹਿ ਰਹੇ ਆ ਜੀ ਮਾਫ਼ੀ ਮੰਗ ਕੇ ਬੰਦਾ ਵੱਡਾ ਹੋ ਗਿਆ, ਬਹੁਤ ਵੱਡਾ ਬੰਦਾ ਬਣਨ ਦਾ ਦਾਵਾ ਪੇਸ਼ ਕਰਤਾ ਵੀ ਮਾਫ਼ੀ ਮੰਗਣਾ ਬਹੁਤ ਵੱਡਾ ਹੋ ਗਿਆ। ਫਿਰ ਉਦੋਂ ਬਾਅਦ ਕੀ ਕੀਤਾ ਮਜੀਠੀਏ ਨੂੰ, ਇਹ ਲੱਗਿਆ ਵੀ ਮਾਫ਼ੀ ਮੰਗ ਕੇ ਫਿਰ ਕੇਜਰੀਵਾਲ ਵੱਡਾ ਨਾ ਹੋ ਜਾਏ ਮੇਰੇ ਤੋਂ, ਉਹਨੇ ਮਾਫ਼ ਕਰਤਾ ਤੇ ਫਿਰ ਉਹਨੇ ਉਹਦੇ ਤੋਂ ਵੱਡਾ ਰੁਤਬਾ ਹਾਸਲ ਕਰ ਲਿਆ ਵੀ ਮਾਫ਼ੀ ਮੰਗਣ ਵਾਲੇ ਨੂੰ ਜੇ ਮਾਫ਼ ਕਰਦੇ ਨਾ ਬੰਦਾ ਤੇ ਉਦੋਂ ਵੀ ਵੱਡਾ ਰੁਤਬਾ ਹੁੰਦਾ। ਹੁਣ ਇਹ ਸਾਰੇ ਘਟਨਾਕ੍ਰਮ ਨੂੰ ਜੇ ਤਾਂ ਸਿਆਸੀ ਨਜ਼ਰ ਨਾਲ ਦੇਖਦੇ ਆ ਤਾਂ ਬਹੁਤ ਕੁਛ ਹੋਰ ਨਿਕਲਦਾ, ਬਹੁਤ ਸਾਰੇ ਸਵਾਲ ਆ ਮੇਰੇ ਕੋਲੇ ਜਿਹੜੇ ਮੇਰੇ ਜ਼ਿਹਨ ਚ ਘੁੰਮ ਰਹੇ ਆ। ਤੇ ਜੇ ਦੇਖੀਏ ਨਾਰਮਲ ਗੱਲ ਵੀ ਇਲੈਕਸ਼ਨਾਂ ਵੇਲੇ ਮੂਰਖ ਬਣਾਉਣ ਤੱਕ ਲੋਕਾਂ ਨੂੰ ਕੰਮ ਸੀ ਉਹ ਬਣਾ ਗਏ ਕੇਜਰੀਵਾਲ ਸਾਹਿਬ ਉਦੋਂ, ਤੇ ਹੁਣ ਉਹ ਮਜੀਠੀਏ ਨਾਲ ਉਹ ਜਿਹੜੀ ਗੰਢ ਧੁੱਪ ਹੋਈ ਆ ਤੇ ਚਲੋ ਜੀ ਹੁਣ ਨਿਬੜ ਗਈ, ਅੰਦਰੋਂ ਅੰਦਰੀ ਗੱਲ ਸਾਰੀ ਨਿਬੜੇ ਰਲੀ ਗਈ ਆ। ਤਾਂ ਇਹ ਇੱਕ ਤਾਂ ਇਹ ਹੈਗਾ ਕਾਰਨ, ਤੇ ਦੂਜਾ ਕਾਰਨ ਇਹ ਹੈ ਵੀ ਇਹਦੇ ਪਿੱਛੇ ਵੱਡੀ ਸਿਆਸਤ ਹੋਈ ਲੱਗਦੀ ਆ, ਛੋਟੀ ਸਿਆਸਤ ਨਹੀਂ ਹੋਈ। ਹੁਣ ਜੇ ਇੱਕ ਪਾਸੇ ਇਹ ਨਹੀਂ ਹੁੰਦਾ ਵੀ ਇੱਕ ਦਿਨ ਮਾਮਾ ਭੈਣਾਂ ਦੀਆਂ ਗਾਲਾਂ ਕੱਢਣ ਵਾਲਾ ਦੂਜੇ ਦਿਨ ਉਹਦੇ ਪੈਰੀਆਂ ਥਲਾਉਣ ਤੋਂ ਬਾਅਦ ਜਮਾ ਹੀ ਜ਼ੀਰੋ ਤੇ ਹੋਜੂਗਾ। ਅਕਸਰ ਕੋਈ ਵੀ ਚੀਜ਼ ਠਰਦੀ ਆ, ਜੇ ਟਰੈਕਟਰ ਦਾ ਇੰਜਨ ਗਰਮ ਹੋ ਜਾਏ ਨਾ 80-90 ਡਿਗਰੀ ਟੈਂਪਰੇਚਰ ਚਲਿਆ ਜਾਂਦਾ, 60 ਤੋਂ ਬਾਅਦ ਜੇ ਗਰਮ ਹੋ ਗਿਆ ਨਾ ਤਾਂ ਉਦੋਂ ਬਾਅਦ ਵਾਪਸ ਸੱਠਰ ਤੇ ਆਉਣ ਲਈ ਨਾ ਘੰਟਾ ਦੋ ਘੰਟੇ ਲੱਗ ਜਾਂਦੇ ਡਾਇਰੈਕਟਰ ਨੂੰ ਲੋਹਾ ਠਰਦੇ ਨੇ ਤੇ ਐ ਨੀ ਠਰਦਾ ਹੁੰਦਾ। ਸੋ ਜੇ ਇੱਕ ਮਾਫ਼ੀਨਾਮੇ ਦਾ ਲੈਟਰ ਆ ਗਿਆ ਤੇ ਦੂਜੇ ਪਾਸੇ ਮਜੀਠੀਏ ਨੇ ਨਾਲ ਦੀ ਨਾਲ ਕਹਿਤਾ ਵੀ ਹਾਂ ਮੈਂ ਮਾਫ਼ ਕਰਤਾ, ਤਾਂ ਇਹ ਕੋਈ ਮਾਫ਼ੀਨਾਮੇ ਦਾ ਲੈਟਰ ਓਵਰਨਾਈਟ ਲਿਖਿਆ ਗਿਆ ਲੈਟਰ ਨਹੀਂ ਹੈ ਜਾਂ ਓਵਰਨਾਈਟ ਮਾਫ਼ ਕਰਨ ਦੀ ਪ੍ਰਕਿਰਿਆ ਨਹੀਂ ਹੈ। ਇਹਦੇ ਪਿੱਛੇ ਮੇਰੇ ਹਿਸਾਬ ਨਾਲ ਵਿਚੋਲਗੀ, ਦਲਾਲਗਿਰੀ ਤੇ ਬਹੁਤ ਕੁਛ ਹੋਇਆ ਹੋਊਗਾ ਅੰਦਰ ਖਾਤੇ, ਤੇ ਫਿਰ ਇੱਕ ਵੱਡਾ ਸਮਝੌਤਾ ਹੋਇਆ ਹੋਣਾ ਵੀ ਤੂੰ ਮਾਫ਼ੀ ਮੰਗ ਲਾ ਮੈਂ ਮਾਫ਼ ਕਰ ਦੂੰਗਾ ਤੇ ਇਹਦੇ ਚੋਂ ਆਪਾਂ ਦੋਨੇ ਐਂ ਕਰਕੇ ਬਾਹਰ ਨਿਕਲ ਜਾਂਗੇ। ਮੈਨੂੰ ਇੱਥੇ ਕਿਤੇ ਨਾ ਕਿਤੇ ਸ਼ੰਕਾ ਲੱਗਦੀ ਆ, ਜੇ ਹੁਣ ਅੱਜ ਕੱਲ ਕਪਿਲ ਮਿਸ਼ਰਾ ਇਹ ਕਹਿ ਰਿਹਾ ਵੀ ਜਿਹੜਾ ਅਧਿਕਾਰਤ ਝੂਠ ਬੋਲਣ ਵਾਲਾ ਜਿਹੜਾ ਮੁੱਖ ਮੰਤਰੀ ਹੋ ਗਿਆ ਜੀ ਕੇਜਰੀਵਾਲ, ਅਧਿਕਾਰਤ ਝੂਠ, ਅਧਿਕਾਰਤ ਝੂਠ ਮੀਨਸ ਜਿਹਦਾ ਸਾਬਤ ਹੋ ਗਿਆ, ਕੋਰਟ ਨੇ ਸਾਬਤ ਕਰਤਾ ਕੋਰਟ ਦੇ ਵਿੱਚ, ਜਾਂ ਉਹਨੇ ਮਾਫ਼ੀਨਾਮੇ ਚ ਮੰਗ ਲਿਆ ਵੀ ਮੈਂ ਝੂਠ ਬੋਲਿਆ ਸੀ, ਸਰਕਾਰੀ ਦਸਤਾਵੇਜ਼ ਬਣ ਗਿਆ ਵੀ ਮੈਂ ਝੂਠ ਬੋਲਿਆ ਸੀ। ਤੇ ਹੁਣ ਜੇ ਕਪਿਲ ਮਿਸ਼ਰਾ ਕਹਿੰਦਾ ਵੀ ਮੈਂ ਭਾਈ ਝੂਠ ਬੋਲਣ ਵਾਲਾ ਸੀਐਮ ਬਣ ਗਿਆ, ਤਾਂ ਅਸੀਂ ਭਾਈ ਗਿਲਾ ਨਾ ਕਰੀਏ, ਅਸੀਂ ਔਖੇ ਨਾ ਹੋਈਏ। ਮੈਂ ਵੀ ਆਮ ਆਦਮੀ ਪਾਰਟੀ, ਮੈਂ ਵੀ ਕੇਜਰੀਵਾਲ ਨੂੰ ਚਾਹੁਣ ਵਾਲਿਆਂ ਚ ਹਾਂ, ਮੈਂ ਵੀ ਉਹਨਾਂ ਦੇ ਹੱਕ ਚ ਬਹੁਤ ਕੁਛ ਕੀਤਾ ਬੋਲਿਆ, ਐਜ਼ ਏ ਮੀਡੀਆ ਪਰਸਨ ਚਾਹੇ ਮੈਂ ਨਿਊਟਰਲ ਰਿਹਾ, ਪਰ ਪਰਸਨਲ ਪੱਧਰ ਤੇ ਮੇਰੀ ਵੀ ਸੋਚ ਸੀ। ਪਰ ਹੁਣ ਜੇ ਤੁਹਾਡਾ ਨੇਤਾ ਜਾਂ ਤੁਹਾਡੇ ਨੇਤੇ ਇਹੋ ਜਿਹੀਆਂ ਗੱਲਾਂ ਕਰਦੇ ਆ, ਇੱਕ ਗੱਲ ਨੂੰ ਆਪਾਂ ਇਗਨੋਰ ਕਰ ਸਕਦੇ ਹਾਂ, ਦੋ ਨੂੰ ਕਰ ਸਕਦੇ ਹਾਂ, ਤਿੰਨ ਨੂੰ ਕਰ ਸਕਦੇ ਹਾਂ, ਸਾਰੀਆਂ ਨੂੰ ਨਹੀਂ ਕਰ ਸਕਦੇ। ਹੁਣ ਕੱਲੀ ਕੱਲੀ ਗੱਲ ਦਾ ਕਿੱਥੇ ਕਿੱਥੇ ਦਿਲਾਸਾ ਦਿੱਤਾ ਜਾਊਗਾ। ਜੇ ਹੁਣ ਪਹਿਲੀ ਸ਼ੁਰੂ ਤੋਂ ਅਸੀਂ ਘਟਨਾਕ੍ਰਮ ਨੂੰ ਮੰਨੀਏ ਵੀ ਵੱਡੇ ਲੀਡਰਾਂ ਨੂੰ ਨਾ ਪਾਰਟੀ ਚ ਆਉਣ ਦਿੱਤਾ, ਸੰਜੇ ਸਿੰਘ ਵਰਗਿਆਂ ਨੇ ਆਪਦੀ ਮਰਜ਼ੀ ਨਾਲ ਹੋਟਲਾਂ ਚ ਬੈਠ ਕੇ ਟਿਕਟਾਂ ਵੰਡੀਆਂ, ਭਗਵੰਤ ਮਾਨ ਨੂੰ ਇੱਕ ਸਟਾਰ ਪ੍ਰਚਾਰਕ ਬਣਾ ਕੇ ਰੱਖਿਆ, ਉਦੋਂ ਬਾਅਦ ਉਹਨੂੰ ਖੁੱਡੇ ਲੈਣ ਲਾਉਣਾ, ਫਿਰ ਉਹਨੂੰ ਪਾਵਰ ਦੇਣਾ, ਘੁੱਗੀ ਨੂੰ ਲਿਆਉਣਾ, ਹਰ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਸਿਆਸਤ ਝਲਕਦੀ ਆ। ਚਾਹੇ ਉਹ ਹੁਣ ਰਾਜ ਸਭਾ ਦੀ ਸੀਟ ਲਈ ਦੇਖ ਲਓ, ਆਪਣੇ ਕੁਮਾਰ ਵਿਸ਼ਵਾਸ ਵਰਗੇ ਬੰਦਿਆਂ ਨੂੰ ਪਾਰਟੀ ਨੇ ਦਿੱਤਾ ਕੀਤਾ ਹਸਰ ਦੇਖ ਲਓ, ਜਾਂ ਡਿਕਟੇਟਰਸ਼ਿਪ ਦੀਆਂ ਗੱਲਾਂ ਆਉਂਦੀਆਂ, ਤਾਂ ਬਹੁਤ ਸਾਰੀਆਂ ਊਨਤਾਈਆਂ ਵੀ ਹੈਗੀਆਂ। ਇਹ ਨਾ ਕਰੀਏ ਅਸੀਂ ਵੀ ਕੱਲੇ ਹੀ ਦੁੱਧ ਧੋਤੇ। ਹਾਂ, ਜਦੋਂ ਮਾੜਿਆਂ ਚੋਂ ਦਿੰਦੇ ਆ ਨਾ, ਮਾੜਿਆਂ ਚੋਂ ਮਾੜਿਆਂ ਦੀ ਲਿਸਟ ਬਣਾਈਏ ਵੀ ਮਾੜੇ ਬੰਦਿਆਂ ਦੀ ਲਾਈਨ ਬਣਾਓ, ਤਾਂ ਮਾੜਿਆਂ ਦੇ ਵਿੱਚੋਂ ਜ਼ਰੂਰ ਚੰਗਾ ਸੀ ਕੇਜਰੀਵਾਲ, ਚੰਗਾ ਹੈ ਜਾਂ ਕਹਿ ਸਕਦੇ ਹਾਂ ਚੰਗੇ ਕੰਮ ਕਰ ਰਿਹਾ, ਦਿੱਲੀ ਦੇ ਵਿੱਚ ਬਹੁਤ ਸਾਰੇ ਚੰਗੇ ਕੰਮ ਕੀਤੇ ਆ ਜਾਂ ਕਰ ਰਿਹਾ, ਪਰ ਗੱਲ ਤਾਂ ਇਹ ਆ ਜਾਂਦੀ ਹੈ ਵੀ ਹੁਣ ਦੱਸੋ ਕਿੱਧਰ ਨੂੰ ਜਾਵੇ ਹਮਾਇਤੀ ਬੰਦਾ, ਕਿੱਧਰ ਨੂੰ ਜਾਵੇ। ਜੇ ਤੁਸੀਂ ਕੋਈ ਕਿਹਦੇ ਤੇ ਵਿਸ਼ਵਾਸ ਕਰੂਗਾ, ਕੱਲ ਨੂੰ ਕੋਈ ਸਿਆਸਤਦਾਨ, ਸਾਰੇ ਗੱਪ ਤਾਂ ਮਾਰਦੇ ਸੀ, ਇਸੇ ਕਰਕੇ ਅਸੀਂ ਸਿਆਸਤਦਾਨਾਂ ਨੂੰ ਸੁਖਬੀਰ ਨੂੰ ਗੱਪੀ ਕਹਿੰਦੇ ਸੀ, ਮਹਾਨ ਗੱਪੀ ਅਸੀਂ ਕਹਿੰਦੇ ਸੀ, ਹੁਣ ਕੇਜਰੀਵਾਲ ਨੂੰ ਕੀ ਕਹੋਗੇ ਤੁਸੀਂ? ਹੁਣ 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 ਤੁਹਾਡੇ ਕੋਲੇ ਕੀ ਰਹਿ ਗਿਆ, ਰਾਹ ਕਿੱਥੇ ਰਹਿ ਗਿਆ? ਜਿੱਥੇ ਉਹਨੇ ਖੁਦ ਹੀ ਕਹਿਤਾ ਵੀ ਮੈਂ ਗੱਪ ਮਾਰਿਆ, ਸੁਖਬੀਰ ਨੇ ਤਾਂ ਹਜੇ ਮੰਨਿਆ ਵੀ ਨੀ ਮੈਂ ਗੱਪ ਮਾਰਿਆ, ਉਹਨੇ ਤਾਂ ਕਿਤੇ ਨੀ ਮੰਨੇ ਗੱਪ ਨੂੰ ਵੀ ਮੈਂ ਗੱਪ ਮਾਰਿਆ, ਪਰ ਇਹ ਤਾਂ ਕਲੀਅਰਲੀ ਮੰਨ ਲਿਆ ਵੀ ਮੈਂ ਤਾਂ ਗੱਪ ਬੋਲਿਆ। ਸੋ ਇਹ ਨਾ ਕਿਤੇ ਨਾ ਕਿਤੇ ਕਹਿੰਦੇ ਹਾਰਟ ਬ੍ਰੇਕਿੰਗ ਜਿਹੜੀਆਂ ਗੱਲਾਂ, ਬ੍ਰੇਕਿੰਗ ਨਿਊਜ਼ ਨੀ, ਹਾਰਟ ਬ੍ਰੇਕਿੰਗ ਨਿਊਜ਼ ਆ ਇਹ ਜਿਹੜੀ ਹੋਈ ਆ, ਇਹਦੇ ਨਾਲ ਨਾ ਕੇਜਰੀਵਾਲ ਦੀ ਜਿਹੜੀ ਭਰੋਸੇਯੋਗਤਾ ਉਹਦੇ ਤੇ ਅਸਰ ਆਊਗਾ, ਬਾਹਰੋਂ ਨਾ ਆਊਗਾ ਤਾਂ ਅੰਦਰੋਂ ਜ਼ਰੂਰ ਆਊਗਾ। ਉਹਦੀ ਹਰ ਗੱਲ ਜਿਹੜੀ ਉਹ ਅੱਗੇ ਦਾਅਵੇ ਵਾਅਦੇ ਕਰਦਾ ਸੀ ਨਾ, ਇੱਕ ਟੋਕੇ ਦੇ ਲੋਕ ਤਾੜੀਆਂ ਪਾਉਂਦੇ ਸੀ, ਹੁਣ ਉਵੇਂ ਨਹੀਂ ਸੁਣਿਆ ਕਰਨੀਆਂ, ਹੁਣ ਹੁਣ ਉਦੋਂ ਬਾਅਦ ਪੁੱਛਿਆ ਕਰਨਗੇ ਹਰੇਕ ਗੱਲ ਤੇ ਵੀ ਇਹ ਮਜੀਠੀ ਵਾਲੀ ਗੱਲ ਤਾਂ ਨਹੀਂ ਕਿਤੇ। ਪਰ ਹੁਣ ਦੂਜੇ ਪਾਸੇ ਇੱਕ ਹੋਰ ਆ ਗਈ ਗੱਲ, ਦੂਜੇ ਪਾਸੇ ਇਹ ਆ ਗਈ ਵੀ ਕੇਜਰੀਵਾਲ ਨੇ ਲੈਟਰ ਦਿੱਤਾ ਤੇ ਕੀ ਮਜੀਠੀਆ ਚਿੱਟੇ ਦਾ ਵਪਾਰੀ ਨੀ, ਕੀ ਮਜੀਠੀਆ ਮਜੀਠੀਆ ਡਰੱਗਸ ਦੇ ਵਿੱਚ ਸ਼ਾਮਲ ਨੀ, ਕੀ ਮਜੀਠੀਆ ਨਸ਼ਿਆਂ ਦੇ ਵਪਾਰ ਦੇ ਵਿੱਚ ਉਹਦਾ ਨਾਂ ਨਹੀਂ ਨਾ ਆਉਂਦਾ, ਜੇ ਕੀ ਗਲਤ ਆਉਂਦਾ ਉਹ, ਇਹ ਵੀ ਇੱਕ ਸਵਾਲ ਖੜਾ ਹੋ ਗਿਆ। ਇਹ ਸਵਾਲ ਇਹ ਖੜਾ ਹੋ ਗਿਆ ਵੀ ਫੇਰ ਤਾਂ ਸਾਰੀਆਂ ਕੋਰਟ ਜਿੱਥੇ ਜਿੱਥੇ ਉਹਨਾਂ ਦੇ ਕੇਸ ਰਜਿਸਟਰ ਹੋਏ ਆ, ਜਿਹਨੇ ਜਿਹਨੇ ਕਰਿਆ ਉਹ ਸਾਰੇ ਗਲਤ ਹੋ ਗਏ, ਜੋ ਕੇਜਰੀਵਾਲ ਕੋਲੇ ਵੀ ਕੋਈ ਸਬੂਤ ਨਹੀਂ ਹੈਗਾ, ਫੇਰ ਤਾਂ ਸਾਰੇ ਗਲਤ ਹੋ ਗਏ। ਪਰ ਦੂਜੇ ਪਾਸੇ ਇਹ ਵੀ ਦੇਖੋ ਵੀ ਈਡੀ ਨੇ ਮਜੀਠੀਆ ਨੂੰ ਦੁਬਾਰੇ ਸੰਮਣ ਭੇਜਣ ਲਈ ਕੱਲ ਹੀ ਜ਼ੋਰ ਦਿੱਤਾ ਤੇ ਉਹ ਕਹਿੰਦੇ ਵੀ ਜਿਹੜਾ ਡਰੱਗ ਮਾਮਲੇ ਦੇ ਕੇਸ ਦਰਜ ਆ, ਮਜੀਠੀਆ ਨੂੰ ਇੱਕ ਵਾਰੀ ਫੇਰ ਤਲਬ ਕਰੋ, ਉਹਨਾਂ ਦੇ ਬਿਆਨ ਲੈਣੇ ਆ। ਜਾਣੀ ਕਿ ਕੇਸ ਨਹੀਂ ਦਫਾ ਦਫਾ ਹੋਇਆ, ਕੇਸ ਅਜੇ ਹੈਗਾ, ਪਰ ਹੁਣ ਇਹ ਸਿਆਸਤ ਕਿਹੜੀ ਕਰਵਟ ਵਹਿੰਦੀ ਆ ਜਾਂ ਸਿਆਸਤ ਕੀ ਕਰਦੀ ਆ ਆਉਣ ਵਾਲੇ ਟਾਈਮ ਦੇ ਵਿੱਚ, ਇਹ ਵਕਤ ਦੱਸੂਗਾ, ਥੋੜੇ ਚਿਰਾਂ ਨੂੰ ਪਤਾ ਲੱਗੂਗਾ। ਸੋ ਕੁੱਲ ਮਿਲਾ ਕੇ ਜਿਹੜੀ ਖਬਰ ਆ ਜਾਂ ਇਹ ਘਟਨਾਕ੍ਰਮ ਆ, ਇਹ ਜਿਹੜੀ ਉਹ ਇੱਕ ਦੋ ਦਿਨ ਹੁਣ ਜਿਹੜੀ ਕੰਨ ਦੇ ਵਿੱਚ ਗੂੰਜ ਆਮ ਆਦਮੀ ਪਾਰਟੀ ਦੇ ਥੱਪੜ ਦੀ ਸੁਣੂਗੀ ਉਹ ਸੁਣੂਗੀ, ਪਰ ਅਸੀਂ ਥੋੜੇ ਜਿਹੇ ਵੱਡੇ ਜਿਗਰਿਆਂ ਵਾਲੇ ਆ, ਅਸੀਂ ਛੇਤੀ ਭੁੱਲ ਭੁੱਲ ਵੀ ਜਾਂਦੇ ਹਾਂ।
ਅੱਗੇ ਗੱਲ ਕਰਦੇ ਹਾਂ ਜੀ, ਸੁਖਬੀਰ ਬਾਦਲ ਨੇ ਜਿਹੜੀ ਕਿ ਉਹਨਾਂ ਤੇ ਵੀ ਇੱਕ ਕੇਸ ਦਰਜ ਹੋਇਆ ਸੀ ਕਿ ਉਹਨਾਂ ਨੇ ਪੱਤਰਕਾਰ ਦੀ ਕੁੱਟਮਾਰ ਕੀਤੀ ਤੇ ਉਹਨਾਂ ਤੋਂ ਕੈਮਰਾ ਵੀ ਖੋਇਆ ਸੀ, ਉਸ ਮਾਮਲੇ ਦੇ ਵਿੱਚ ਵੀ ਸੁਖਬੀਰ ਬਾਦਲ ਆ ਜਿਹੜੇ ਬਰੀ ਹੋ ਗਏ ਆ। ਸੋ ਮੈਨੂੰ ਲੱਗਦਾ ਜੀ ਬਾਦਲਾਂ ਦੀ ਸੱਤਾ ਫਿਰ ਤੋਂ ਸ਼ੁਰੂ ਹੋ ਗਈ ਆ। ਸੋ ਕੀ ਕਹੋਗੇ ਤੁਸੀਂ ਇਸ ਬਾਰੇ?
ਦੇਖੋ 12 ਸਾਲਾਂ ਚ ਵਿਚਾਰੇ ਦੇ ਉਹਦੇ ਵੀ ਜਿਹੜੇ ਥੱਪੜ ਵੱਜੇ ਸੀ ਉਹਦੀ ਟੀਂ ਟੀਂ ਵੀ ਹਟ ਗਈ, ਕੈਮਰੇ ਦੇ ਵੀ ਸੁਣ ਨੂੰ ਹਟ ਗਈ, ਉਹਨੇ ਟਿਕ ਗਿਆ ਹੋਵੇ ਉਹ ਵੀ ਇਸੇ ਖਬਰ ਨਾਲ ਹੀ ਮੇਲ ਖਾਂਦੀ ਆ। ਸੋ 12 ਸਾਲ ਪਹਿਲਾਂ ਕੈਮਰਾ ਖੋਇਆ ਸੀ ਤੇ ਥੱਪੜ ਮਾਰੇ ਸੀਗੇ ਨਰੇਸ਼ ਨਾਂ ਦੇ ਇੱਕ ਜਿਹੜਾ ਪੱਤਰਕਾਰ ਸੀਗਾ ਤੇ ਉਹ ਉਹਨਾਂ ਦੇ ਜਿਹੜਾ ਨਰੇਸ਼ ਕੁਮਾਰ ਸਹਿਗਲ ਸੀ ਉਹਨਾਂ ਦਾ ਨਾਂ ਤੇ ਕੋਟਕਪੂਰੇ ਤੋਂ ਸੀ ਜਾਂ ਫਰੀਦਕੋਟ ਤੋਂ ਸਨ ਉਹ ਪੱਤਰਕਾਰ ਤਾਂ ਉਦੋਂ ਦਾ ਜਿਹੜਾ ਕੇਸ ਸੀ। ਪਰ ਹੁਣ ਜਿਹੜਾ ਇੱਕ ਤਰਫੀ ਨਿਊਜ਼ ਅੱਜ ਜਿਹੜੀ ਅਖਬਾਰਾਂ ਨੇ ਦਿੱਤੀ ਆ ਜਿਹ ਚ ਸੁਖਬੀਰ ਨੂੰ ਬਰੀ ਕਰਨ ਦਾ ਦੱਸਿਆ ਗਿਆ, ਪਰ ਜੇ ਮੀਡੀਆ ਆਪਦੀ ਸਹੀ ਭੂਮਿਕਾ ਨਿਭਾਉਂਦਾ ਤਾਂ ਦੂਜੇ ਪਾਸੇ ਉਹਨਾਂ ਨੂੰ ਨਰੇਸ਼ ਸਹਿਗਲ ਦਾ ਵੀ ਬਿਆਨ ਲਾਉਣਾ ਚਾਹੀਦਾ ਸੀ ਵੀ ਇਸ ਫੈਸਲੇ ਤੋਂ ਉਹ ਕੀ ਸੋਚਦੇ ਆ। ਜੇ ਤਾਂ ਉਹਨਾਂ ਨੇ ਕੋਈ ਜੇਬ ਗਰਮ ਕਰ ਲਿਆ ਜਾਂ ਕੋਈ ਅੰਦਰ ਖਾਤੇ ਸਮਝੌਤਾ ਕਰ ਲਿਆ ਕਿਸੇ ਅਹੁਦਾ ਰੁਤਬੇ ਲਈ ਸਮਝੌਤਾ ਹੋ ਗਿਆ ਤਾਂ ਮੈਨੂੰ ਲੱਗਦਾ ਵੀ ਨਰੇਸ਼ ਸਹਿਗਲ ਕਦੇ ਵੀ ਨੀ ਸਾਹਮਣੇ ਆਊਗਾ ਕੈਮਰੇ ਦੇ ਤੇ ਉਹਨੂੰ ਲੋੜ ਨੀ ਹੈਗੀ ਤੇ ਉਹ ਆਪਦਾ ਜਿਹੜੀ ਉਹ ਇੱਕ ਘਟਨਾਕ੍ਰਮ ਨਾਲੇ ਤਾਂ ਹਾਈਲਾਈਟ ਹੋ ਗਿਆ ਤੇ ਨਾਲੇ ਉਹਦੀ ਉਹਨੇ ਜਿਹੜਾ ਰੋਜੀ ਰੋਟੀ ਦਾ ਸਾਧਨ ਵੀ ਬਣ ਸਕਦਾ। ਤੇ ਜਾਂ ਫਿਰ ਦੂਜੇ ਪਾਸੇ ਇਹ ਆ ਵੀ ਹਾਈਕੋਰਟ ਦੇ ਵਿੱਚ ਉਦੋਂ ਅਗਲਾ ਜਿਹੜਾ ਸਟੈਪ ਆ ਹੁਣ ਹਾਈਕੋਰਟ ਆ, ਕਿਉਂਕਿ ਜੇ ਕਹੀਏ ਵੀ ਅੱਜ ਨਰੇਸ਼ ਸਹਿਗਲ ਦੀ ਰਾਹ ਬੰਦ ਹੋ ਗਏ ਤਾਂ ਇਹ ਵੀ ਗੱਲ ਗਲਤ ਆ। ਰਾਹ ਨੀ ਬੰਦ ਹੋਏ, ਹਾਈਕੋਰਟ ਆ, ਸੁਪਰੀਮ ਕੋਰਟ ਆ ਤੇ ਇਸ ਦੇ ਉੱਤੇ ਫੇਰ ਜਿਹੜੀ ਇਹਦੇ ਤੇ ਕੇਸ ਕਾਰਵਾਈ ਕੀਤੀ ਜਾ ਸਕਦੀ ਆ ਉਸੇ ਮਾਮਲੇ ਦੇ ਉੱਤੇ। ਜੇ ਲੋਅਰ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਤਾਂ ਉਹ ਆਪਦੇ ਹੋਰ ਤੱਥਾਂ ਦੇ ਆਧਾਰ ਦੇ ਉੱਤੇ ਹਾਈਕੋਰਟ ਜਾਣਗੇ। ਪਰ ਇਹ ਮੀਡੀਆ ਦੀ ਮੈਂ ਅਧੂਰੀ ਖਬਰ ਮੰਨਦਾ ਵੀ ਮੀਡੀਆ ਨੇ ਨਰੇਸ਼ ਸਹਿਗਲ ਨਾਲ ਕਿਤੇ ਵੀ ਕੋਈ ਗੱਲਬਾਤ ਨਹੀਂ ਕੀਤੀ ਵੀ ਉਹ ਕੀ ਸੋਚਦੇ ਇਸ ਫੈਸਲੇ ਤੋਂ ਬਾਅਦ। ਸੋ ਕੋਸ਼ਿਸ਼ ਕਰਾਂਗੇ ਜੀ, ਅਸੀਂ ਵੀ ਆਪਣੇ ਨੁਮਾਇੰਦਿਆਂ ਨੂੰ ਕਵਾਂਗੇ ਵੀ ਨਰੇਸ਼ ਸਹਿਗਲ ਨਾਲ ਗੱਲਬਾਤ ਕਰੋ ਜਾਂ ਭਾਲੋ। ਮੈਂ ਸਾਰੇ ਅੱਜ ਮੀਡੀਆ ਕਰਮੀਆਂ ਨੂੰ ਵੀ ਸੁਨੇਹਾ ਦੇਊਂਗਾ ਜੀ ਵੀ ਉਹਨਾਂ ਨੂੰ ਭਾਲੋ ਤੇ ਉਹਨਾਂ ਤੋਂ ਪੁੱਛੋ ਵੀ ਕੀ ਉਹ ਪ੍ਰੋਸੀਡ ਕਰਨਗੇ ਕੇਸ ਨੂੰ ਕਿ ਉਹਨਾਂ ਨੇ ਵੀ ਆਪਣਾ ਜਿਹੜਾ ਸਮਝੌਤਾ ਕਰ ਲਿਆ ਅੰਦਰ ਖਾਤੇ।
ਜੀ ਸੋ ਅਗਲੀ ਖਬਰ ਦੇ ਵਿੱਚ ਗੱਲ ਕਰੀਏ ਜੀ, ਇੱਕ ਹੋਰ ਘਟਾਲਾ ਪੀ ਐਨ ਬੀ ਚ 9 ਕਰੋੜ ਦਾ ਘਟਾਲਾ ਸਾਹਮਣੇ ਆਇਆ ਵਾ। ਪੰਜਾਬ ਨੈਸ਼ਨਲ ਬੈਂਕ ਵਿੱਚ ਇੱਕ ਹੋਰ ਧੋਖਾਧੜੀ ਦਾ ਪਤਾ ਲੱਗਾ ਹੈ। ਸੀ ਬੀ ਆਈ ਨੇ 9 ਕਰੋੜ ਰੁਪਏ ਦੇ ਇੱਕ ਘੁਟਾਲੇ ਦੇ ਸਿਲਸਿਲੇ ਵਿੱਚ ਐਫ ਆਈ ਆਰ ਦਰਜ ਕੀਤੀ ਹੈ ਤੇ ਇਹ ਮਾਮਲਾ ਚਾਂਦਰੀ ਪੇਪਰ ਐਂਡ ਆਈਲੈਂਡ ਪ੍ਰੋਡਕਟਸ ਨੂੰ ਫਰਜ਼ੀ ਲੈਟਰ ਆਫ ਅਲਾਊਂਸ ਜਾਰੀ ਕਰਨ ਨਾਲ ਜੁੜਿਆ ਹੈ ਤੇ ਇਹ ਮੁੰਬਈ ਦੀ ਉਸੇ ਰੈਡੀ ਹਾਊਸ ਬ੍ਰਾਂਚ ਵਿੱਚ ਹੋਇਆ ਜਿੱਥੇ ਨੀਰਵ ਮੋਦੀ ਤੇ ਮੌਲ ਚੌਕਸੀ ਨੂੰ ਫਰਜ਼ੀ ਅਲਾਊਂਸ ਜਾਰੀ ਕੀਤੇ ਗਏ ਸਨ। ਕੀ ਕਹੋਗੇ ਜੀ, ਜਿਹੜੇ ਇਹ ਬੈਂਕਾਂ ਦੇ ਵਿੱਚ ਲਗਾਤਾਰ ਘੁਟਾਲੇ ਹੋ ਰਹੇ ਆ।
ਦੇਖੋ ਗੱਲ ਤਾਂ ਇਹ ਆ ਵੀ ਕੀ ਤੁਹਾਨੂੰ ਲੱਗਦਾ ਵੀ ਆਪਾਂ ਇਹ 9 ਕਰੋੜ ਦੀ ਖਬਰ ਨੂੰ ਆਪਾਂ ਇਹਦੀ ਸਮੀਖਿਆ ਕੀਤੀ ਜਾਵੇ? ਹੁਣ ਜਿੱਥੇ 11,000 ਕਰੋੜ ਦੇ ਘਪਲੇ ਹੋ ਗਏ, 9 ਕਰੋੜ ਵਿਚਾਰੀ ਕੀ ਚੀਜ਼ ਹੈ, ਨਿੱਕੀ ਜਿਹੀ ਰਕਮ ਹੈ, ਇਹਦੇ ਪਿੱਛੇ ਤਾਂ ਐਵੇਂ ਵਕਤ ਬਰਬਾਦ ਕਰਨ ਵਾਲੀ ਗੱਲ ਆ। ਪਰ ਦੂਜੇ ਪਾਸੇ ਜੇ ਗੱਲ ਕਰੀਏ ਖਬਰ ਦੇ ਮਾਮਲੇ ਚ, ਤਾਂ ਖਬਰ ਦੇ ਮਾਮਲੇ ਚ ਇਹ ਹੈ ਜੀ ਵੀ ਬੈਂਕਾਂ ਦੇ ਵਿੱਚ ਕੱਲਾ ਇਹ ਉਨਤਾ ਹੀ ਨਹੀਂ ਹੁੰਦੀ, ਸਾਡੇ ਬੈਂਕਾਂ ਦੇ ਜਿਹੜੇ ਦਲਾਲ ਆ, ਹੁਣ ਇੱਥੇ ਵੀ ਏਜੰਟ ਹੁੰਦੇ ਆ, ਬ੍ਰੋਕਰ ਕਿਹਾ ਜਾਂਦਾ, ਪਰ ਜਿਹੜੇ ਸਾਡੇ ਦਲਾਲ ਆ ਉਹਨਾਂ ਦੇ ਜੇ ਤੁਸੀਂ ਕਿਸੇ ਵੀ ਦਲਾਲ ਦੇ ਦਫ਼ਤਰ ਚ ਜਾ ਵੜਿਓ, ਕਿਸੇ ਵੀ ਦਲਾਲ ਦੇ ਤੁਸੀਂ ਜਾ ਕੇ ਟੇਬਲ ਦੀ ਦਰਾਜਾਂ ਚੈੱਕ ਕਰ ਲਓ, ਮੈਂ ਦਾਅਵੇ ਨਾਲ ਕਹਿ ਸਕਦਾ ਵੀ ਉਸ ਦਲਾਲ ਦੀ ਦਰਾਜ ਦੇ ਵਿੱਚੋਂ ਉਹ ਸਟੈਂਪਾਂ ਮਿਲ ਜਾਣਗੀਆਂ ਜਿਹੜੀਆਂ ਸਟੈਂਪਾਂ ਰੇਅਰ ਜਾਂ ਬਹੁਤ ਪੜ੍ਹ ਲਿਖ ਕੇ ਸੀ ਏ ਬਣ ਕੇ ਫਿਰ ਤੁਹਾਨੂੰ ਸਟੈਂਪ ਮਿਲਦੀ ਆ, ਜਾਂ ਤੁਹਾਨੂੰ ਕੋਈ ਮੈਨੇਜਰ ਬਣ ਕੇ ਉਹ ਸਟੈਂਪ ਮਿਲਦੀ ਆ, ਉਹ ਸਟੈਂਪਾਂ ਸਾਡੇ ਹਰੇਕ ਦਲਾਲ ਦੇ ਦਰਾਜ ਦੇ ਵਿੱਚ ਹੀ ਪਈਆਂ ਤੇ ਜੋ ਮਰਜ਼ੀ ਡਾਕੂਮੈਂਟ ਤਿਆਰ ਕਰਵਾ ਲਓ ਤੁਸੀਂ, 15 ਮਿੰਟਾਂ ਚ ਉਹ ਡਾਕੂਮੈਂਟ ਤਿਆਰ ਕਰਕੇ ਤੁਹਾਡੇ ਹੱਥ ਚ ਫੜਾ ਦਿੰਦੇ ਆ। ਸੋ ਇਹ ਤਾਂ ਤੁਸੀਂ ਵਰਕਾ ਹੀ ਪਾੜ ਦਿਓ ਵੀ ਭਾਈ ਤੁਸੀਂ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਬੈਂਕਾਂ ਦੇ ਵਿੱਚ ਜੋ ਵੀ ਲੋਨ ਹੁੰਦੇ ਆ ਜਾਂ ਜਿੱਥੇ ਵੀ ਕੋਈ ਕੰਮ ਹੁੰਦਾ ਉਹ ਸਾਰੇ ਦੇ ਸਾਰੇ ਦਰੁਸਤ ਹੁੰਦੇ ਹੋਣਗੇ ਮੇਰੇ ਹਿਸਾਬ ਨਾਲ, ਬਾਲਾ ਨਹੀਂ ਤਾਂ 70-80% ਜਿਹੜੇ ਲੋਨ ਆ ਨਾ ਉਹ ਸਾਰੇ ਦੇ ਸਾਰੇ ਫਰਜ਼ੀ ਕਾਗਜ਼ਾਂ ਦੇ ਉੱਤੇ ਹੁੰਦੇ ਆ। ਹੁਣ ਤਾਂ ਇੱਕ ਪਿੱਛੇ ਜੇ ਪਰਸੋਂ ਚੌਥੇ ਕਦੂ ਵੀ ਵੱਡਾ ਘਟਨਾਕ੍ਰਮ ਆਇਆ ਸੀ, ਪਿੱਛੇ ਜੇ ਇੱਕ ਸਰਕਾਰ ਨੇ ਪਾਲਿਸੀ ਲਿਆਂਦੀ ਸੀ ਵੀ ਸਿਆਉਣੇ ਵੱਟੇ ਲੋਨ, ਸਿਆਉਣੇ ਵੱਟੇ ਪੈਸੇ ਲਓ, ਵੀ ਆਪਦਾ ਸਿਆਉਣਾ ਗਿਰਵੀ ਰੱਖੋ ਬੈਂਕ ਨੂੰ ਦੇ ਦਿਓ ਸਿਆਉਣਾ ਤੇ ਸਿਆਉਣੇ ਦੀ ਤੁਹਾਡੀ ਕੀਮਤ ਵੱਧਦੀ ਆ ਵਧੀ ਜਾਊਗੀ ਤੇ ਤੁਹਾਨੂੰ ਉਹਦੇ ਅਗੇਂਸਟ ਆ ਜਿਹੜਾ ਉਹ ਲੋਨ ਮਿਲ ਜੂਗਾ, ਤੁਸੀਂ ਆਪਦੇ ਪੈਸੇ ਨਾਲ ਆਪਦਾ ਬਿਜ਼ਨਸ ਕਰ ਲਓ। ਹੁਣ ਪਰਸੋਂ ਚੌਥੇ ਇੱਕ ਬੈਂਕ ਨੇ ਆਪਦਾ ਸਿਆਉਣਾ ਜਿਹੜਾ ਚੈੱਕ ਕਰਵਾਇਆ ਸੀ ਤੇ ਜਦੋਂ ਸਿਆਉਣਾ ਚੈੱਕ ਕਰਵਾਇਆ ਉਹ ਚੋਂ 80% ਸਿਆਉਣਾ ਨਕਲੀ ਨਿਕਲਿਆ, 20% ਸਿਆਉਣਾ ਸਹੀ ਆ। ਹੁਣ ਦੇਖੋ ਵੀ ਕਈ ਪੈਮਾਨਾ ਸੀ, ਪੈਮਾਨਾ ਇਹ ਹੁੰਦਾ ਵੀ ਸਿਆਉਣੇ ਦੇ ਨਾਲ ਤੁਹਾਨੂੰ ਸਰਟੀਫਿਕੇਟ ਲਿਆਉਣਾ ਪਊਗਾ ਤੇ ਉਹ ਸਰਟੀਫਿਕੇਟ ਲਾਓ ਤੇ ਸਿਆਉਣਾ ਬੈਂਕ ਨੂੰ ਦਿਓ। ਸਰਟੀਫਿਕੇਟ ਕੌਣ ਦੇਊਗਾ? ਬੈਂਕ ਵੱਲੋਂ ਨਿਰਧਾਰਿਤ ਕੀਤਾ ਹੋਇਆ ਸੁਨਿਆਰ, ਬੈਂਕ ਨੇ ਕਿਸੇ ਵੀ ਸੁਨਿਆਰ ਨੂੰ ਕੋਈ ਕਮਿਟਮੈਂਟ ਕੀਤੀ ਆ, ਉਹਦਾ ਐਗਰੀਮੈਂਟ ਸਾਈਨ ਹੋਇਆ ਉਹਦੇ ਨਾਲ ਵੀ ਭਾਈ ਉਹ ਬੈਂਕ ਦੇ ਬਿਹਾਫ ਤੇ ਜੇ ਉਹਦੇ ਕੋਲੇ ਕੋਈ ਸਿਆਉਣਾ ਚੈੱਕ ਕਰਾਉਣ ਆਉਂਦਾ ਤੇ ਉਹ ਸਿਆਉਣੇ ਨੂੰ ਸਰਟੀਫਿਕੇਟ ਦੇਊਗਾ ਉਹਨੂੰ ਪ੍ਰੋਪਰ ਢੰਗ ਨਾਲ ਵੀ ਆਹ ਸਿਆਉਣਾ ਭਾਈ ਅਸਲੀ ਆ। ਹੁਣ ਇੱਕ ਸੁਨਿਆਰ ਸੀ ਉਹ ਸਾਰਿਆਂ ਨੂੰ ਸਰਟੀਫਿਕੇਟ ਇਸ਼ੂ ਕਰੀ ਜਾਂਦਾ ਸੀ ਸਿਆਉਣੇ ਦੇ ਬਦਲੇ, ਤੇ ਉਹ ਆਹਦਾ ਕਹਿੰਦਾ ਸਿਆਉਣਾ ਸਹੀ ਹੈ ਸਾਰਾ ਤੇ ਉਹ ਬੈਂਕ ਜਦੋਂ ਫਰੋਲਦਾ ਤੇ ਕਿਸੇ ਹੋਰ ਸੁਨਿਆਰ ਤੋਂ ਚੈੱਕ ਕਰਾਉਂਦਾ ਤਾਂ 80% ਸਿਆਉਣਾ ਨਕਲੀ ਨਿਕਲਿਆ। ਹੁਣ ਉਹ ਸੁਨਿਆਰ ਜੀ ਤੋਂ ਟੈਸਟ ਕਰਾਇਆ ਸੀ ਉਹ ਮੰਨਣ ਨੂੰ ਤਿਆਰ ਨੀ, ਕਹਿੰਦਾ ਮੈਂ ਤਾਂ ਜਿਹੜਾ ਟੈਸਟ ਕੀਤਾ ਸੀ ਸਹੀ ਸੀ। ਹੁਣ ਪਤਾ ਨੀ ਕਿੱਥੇ ਊਨ ਤਾਂ ਹੀ ਰਹੀ ਵੀ ਕੋਈ ਇਹੋ ਜਿਹਾ ਸਿਸਟਮ ਹੀ ਨੀ ਕੀਤਾ ਵੀ ਸੁਨਿਆਰ ਕੋਲੋਂ ਮੰਨ ਲਓ ਮੈਂ ਕੋਈ ਹੋਰ ਗਹਿਣੇ ਚੈੱਕ ਕਰਾ ਲਿਆ ਆ ਕੇ ਬੈਂਕ ਚ ਕੋਈ ਹੋਰ ਦੇ ਤੇ, ਜਾਂ ਤਾਂ ਇਹ ਤਰੀਕਾ ਜਾਂ ਇਹ ਤਰੀਕਾ ਹੋ ਸਕਦਾ ਹੋਊਗਾ ਵੀ ਭਾਈ ਬੈਂਕ ਗਹਿਣੇ ਪਹਿਲਾਂ ਆਪਦੇ ਕੋਲੇ ਲੈ ਲੈਂਦਾ ਹੋਊ ਤੇ ਫਿਰ ਬੈਂਕ ਦੇ ਦਫ਼ਤਰ ਚ ਬੈਠ ਕੇ ਸੁਨਿਆਰ ਚੈੱਕ ਕਰਦਾ ਹੋਊ ਉਹਨਾਂ ਗਹਿਣਿਆਂ ਨੂੰ। ਹੁਣ ਰੱਬ ਜਾਣੇ ਕਿਹੜਾ ਤਰੀਕਾ ਸੀ, ਜੇ ਤਾਂ ਬੈਂਕ ਚ ਸੱਦ ਕੇ ਸੁਨਿਆਰ ਨੇ ਚੈੱਕ ਕੀਤੇ ਗਹਿਣੇ ਫਿਰ ਉਹ ਗਹਿਣੇ ਸੁਨਿਆਰ ਇਹ ਕਹਿੰਦਾ ਜੀ ਵੀ ਤੁਸੀਂ ਕਿਤੇ ਬਦਲਤੇ ਹੋਣੇ ਆ, ਕਿਸੇ ਨੇ ਹੋਰ ਨੇ ਬਦਲਤੇ ਹੋਣੇ ਆ, ਅਸਲੀ ਗਹਿਣੇ ਕੱਢ ਲਿਆਉਣੇ, ਮੈਂ ਤਾਂ ਸਹੀ ਨੂੰ ਦਿੱਤਾ ਸੀ, ਫਿਰ ਸੁਨਿਆਰ ਵੀ ਆਪਦੀ ਥਾਂ ਤੇ ਸਹੀ ਹੋ ਗਿਆ। ਹੁਣ ਇਹੋ ਜਿਹੇ ਘਪਲੇ ਜੇ ਹੋਣਗੇ ਜਿਹੜੇ ਮੁਲਕਾਂ ਚ ਜਿਹੜੇ ਚ ਹੁੰਦੇ ਆ ਜਾਂ ਇਹ ਉੱਥੇ ਇਹੋ ਜਿਹੇ 9-10 ਕਰੋੜਾਂ ਵਾਲੀਆਂ ਕੋਈ ਬਾਹਲੀਆਂ ਗੱਲਾਂ ਨੀ ਹੈਗੀਆਂ। 9 ਕਰੋੜ ਵਾਲੀ ਤਾਂ ਕੋਈ ਚੀਜ਼ ਹੀ ਨੀ ਹੈਗੀ, 9 ਕਰੋੜ ਤਾਂ ਅੱਜ ਕੱਲ ਉੱਥੇ ਮਾੜੀ ਮੋਟੀ ਰਕਮ ਮੰਨੀ ਜਾਂਦੀ ਆ ਅੱਜ ਦੇ ਯੁੱਗ ਦੇ ਵਿੱਚ ਉੱਥੇ।
ਜੀ ਸਰ ਚਾਹਲ ਜੁੜੇ ਆ ਜੀ ਪ੍ਰੋਗਰਾਮ ਚ ਇੱਕ ਵਾਰੀ ਫੇਰ, ਕਹਿੰਦੇ ਕਿ ਈਵਨ ਇਨ ਆਸਟ੍ਰੇਲੀਆ ਨਾਉ ਰੋਇਲ ਕਮਿਸ਼ਨ ਇਨ ਬੈਂਕਿੰਗ ਫਾਊਂਡ ਫਰਾਡ ਲੋਨ, ਸੋ ਦਿਸ ਥਿੰਗ ਐਵਰੀਵੇਅਰ। ਸੋ ਹਾਂਜੀ ਫਰਾਡ ਦੇ ਕੇਸ ਤਾਂ ਐਵਰੀਵੇਅਰ ਹਰ ਜਗ੍ਹਾ ਹੁੰਦੇ ਆ, ਪਰ ਇੰਡੀਆ ਦੇ ਵਿੱਚ ਕੁਛ ਜ਼ਿਆਦਾ ਹੀ ਵਧੀਆ ਤਰੀਕੇ ਨਾਲ ਹੋ ਰਹੇ ਆ। ਸੋ ਅਗਲੀ ਖ਼ਬਰ ਬਾਰੇ ਗੱਲ ਕਰੀਏ ਜੀ, ਕਹਿੰਦੇ ਕਿ ਦਰਬਾਰ ਸਾਹਿਬ ਦੇ ਵਿੱਚ ਵਰਤੇ ਜਾਣਗੇ ਆਲੂ ਤੇ ਮੱਕੀ ਤੋਂ ਬਣੇ ਲਿਫਾਫੇ, ਤੇ 1 ਅਪ੍ਰੈਲ ਤੋਂ ਪਲਾਸਟਿਕ ਦੇ ਲਿਫਾਫੇ ਬੰਦ ਹੋਣਗੇ ਤੇ ਵਰਤੋਂ ਤੋਂ 3 ਮਹੀਨੇ ਬਾਅਦ ਜਿਹੜੇ ਇਹ ਨਵੇਂ ਲਿਫਾਫੇ ਆ ਜਿਹੜੇ ਕਿ ਵਰਤੋਂ ਵਿੱਚ ਆਉਣਗੇ ਇਹ ਗਲਣ ਯੋਗ ਹੋਣਗੇ। ਸੋ ਇਹ ਕਿੱਦਾਂ ਦੇ ਲਿਫਾਫੇ ਹੋਣਗੇ?
ਦੇਖੋ ਮੈਂ ਕੱਲ ਹੀ ਦੇਖ ਰਿਹਾ ਸੀ ਫਰਾਂਸ ਦੇ ਵਿੱਚ ਇੱਕ ਪਲੇਟਾਂ ਤਿਆਰ ਕੀਤੀਆਂ ਗਈਆਂ ਸੀ ਵੀ ਅਕਸਰ ਜਦੋਂ ਕਹਿੰਦੇ ਨੇ ਲੋੜ ਕਾਢ ਦੀ ਮਾਂ ਹੁੰਦੀ ਆ, ਅੱਜ ਜਿਹੜੀ ਲੋੜ ਆ ਸਾਨੂੰ ਉਹ ਇਹ ਆ ਵੀ ਇੰਦਰਾ ਗਾਂਧੀ ਨੇ ਜਿੱਦਣ ਪਲਾਸਟਿਕ ਇੰਟਰੋਡਿਊਸ ਕੀਤੀ ਸੀ ਨਾ, ਅਸੀਂ ਬਹੁਤ ਛੋਟੇ ਬੱਚੇ ਸੀ ਪਰ ਮੇਰੇ ਅਜੇ ਵੀ ਉਹ ਜ਼ਿਹਨ ਦੇ ਵਿੱਚ ਉਹ ਗੱਲਾਂ ਹੈਗੀਆਂ ਜਿਹੜੀਆਂ ਘਰ ਵਿੱਚ ਗੱਲਾਂ ਹੋ ਰਹੀਆਂ ਸਨ। ਪਲਾਸਟਿਕ ਨੂੰ ਲਾਂਚ ਕਰਨ ਵੇਲੇ ਇੰਦਰਾ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਸੀ ਕਿਉਂਕਿ ਚਲੋ ਸਾਡੀ ਨਹੀਂ ਬਣਦੀ ਵੱਖਰੀ ਗੱਲ ਆ ਵੀ ਉਹਨੇ ਸਾਡੇ ਨਾਲ ਨਹੀਂ ਚੰਗਾ ਕੀਤਾ, ਅਸੀਂ ਕਦੇ ਉਹਨੂੰ ਚੰਗਾ ਨਹੀਂ ਕਿਹਾ ਨਾ ਚੰਗਾ ਕਹਿ ਸਕੂਗੀ ਸਾਡੀ ਜਵਾਨ ਨਹੀਂ ਕਹਿ ਸਕੂਗੀ ਕਦੇ ਵੀ, ਪਰ ਜਿਹੜੀ ਦੂਰਅੰਦਾਸ਼ੀ ਦਾ ਬਿਆਨ ਉਦੋਂ ਦਿੱਤਾ ਸੀ ਉਹ ਬਿਆਨ ਦੀ ਮੈਂ ਗੱਲ ਕਰਦਾ ਗਾ। ਮੈਂ ਹੋਰ ਇੰਦਰਾ ਦੇ ਕਿਸੇ ਹੋਰ ਕਰੈਕਟਰ ਬਾਰੇ ਜਾਂ ਹੋਰ ਕਿਸੇ ਵਾਲੇ ਟਿੱਪਣੀ ਨਹੀਂ ਕਰਦਾ, ਪਰ ਮੈਂ ਸਿਰਫ ਉਹ ਬਿਆਨ ਬਾਰੇ ਗੱਲ ਕਰਦਾ। ਉਦੋਂ ਉਹਨੇ ਬਿਆਨ ਦਿੱਤਾ ਸੀ ਵੀ ਭਾਈ ਜਿਹੜੀ ਪਲਾਸਟਿਕ ਆ ਨਾ ਇਹ ਬਹੁਤ ਜ਼ਿਆਦਾ ਕੰਮ ਦੀ ਚੀਜ਼ ਹੈ, ਹਰ ਥਾਂ ਦੇ ਉੱਤੇ ਥਾਂ ਥਾਂ ਦੇ ਉੱਤੇ ਆਪਦੇ ਤੁਹਾਡੇ ਘਰ ਦੀਆਂ ਰੋਜ਼ਮਰਾ ਦੀਆਂ ਚੀਜ਼ਾਂ 'ਚ ਆਜੂਗੀ, ਪਰ ਕਹਿੰਦੀ ਮੈਨੂੰ ਇਸ ਚੀਜ਼ ਦੀ ਚਿੰਤਾ ਜਤਾ ਰਹੀ ਆ, ਇਸ ਚੀਜ਼ ਦਾ ਮੈਨੂੰ ਡਰ ਫਿਕਰ ਜਤਾ ਰਿਹਾ ਵੀ ਇਹ ਖਤਮ ਨਹੀਂ ਹੁੰਦੀ ਕਦੇ, ਇਹ ਜਿਹੜੀ ਜਿਹੜਾ ਨਾਸ਼ਵਾਨ ਜੱਗ ਆ ਜਿਹੜਾ ਜੱਗ ਨਾਸ਼ਵਾਨ ਆ, ਇੱਥੇ ਜੇ ਕੋਈ ਵੀ ਚੀਜ਼ ਦਾ ਜੇ ਨਾਸ਼ ਨਹੀਂ ਹੁੰਦਾ ਨਾ ਤਾਂ ਉਹ ਵੀ ਚਿੰਤਾ ਦੀ ਗੱਲ ਆ, ਉਹ ਵੀ ਬਹੁਤ ਵੱਡੀ ਚਿੰਤਾ ਦੀ ਗੱਲ ਆ। ਇੱਥੇ ਆਵਾਗਮਨ ਹੈ, ਹਰ ਚੀਜ਼ ਦੀ ਉਮਰ ਆ, ਹਰ ਚੀਜ਼ ਦੀ ਹੋਂਦ ਆ, ਕੋਈ ਚੀਜ਼ ਸਥਾਈ ਨਹੀਂ ਹੈ, ਤਾਂ ਜੇ ਉੱਥੇ ਕੋਈ ਚੀਜ਼ ਸਥਾਈ ਆ ਗਈ ਆ ਤਾਂ ਫੇਰ ਉਹਦਾ ਚਿੰਤਾ ਤਾਂ ਕਰਨੀ ਬਣਦੀ ਹੈ ਵੀ ਹੁਣ ਇਹਦਾ ਕੀ ਕੀਤਾ ਜਾਊਗਾ। ਸੋ ਇਹ ਚਿੰਤਾ ਉਦੋਂ ਹੀ ਜ਼ਾਹਿਰ ਹੋ ਗਈ ਸੀ ਜਦੋਂ ਪਲਾਸਟਿਕ ਲਾਂਚ ਹੋਈ ਸੀ। ਹੁਣ ਕੀ ਆ, ਹੁਣ ਜੇ ਕਿਤੇ ਸੀਵਰੇਜ ਸਿਸਟਮ ਫੇਲ ਆ ਤਾਂ ਪਲਾਸਟਿਕ ਕਾਰਨ, ਅਸੀਂ ਰੋਜ਼ ਦੇਨੇ ਆ ਗਲੀਆਂ ਨਾਲੀਆਂ ਚ ਇੰਡੀਆ ਚ ਲਿਫਾਫੇ ਪਾਈ ਜਾਂਦੇ ਆ ਉਹ ਬਲੌਕ ਕਰ ਦਿੰਦੇ ਆ, ਜੇ ਅੱਜ ਜਾਨਵਰ ਮਰ ਰਹੇ ਆ ਪਲਾਸਟਿਕ ਦੇ ਲਿਫਾਫੇ ਖਾ ਖਾ, ਅਵਾਰਾ ਪਸ਼ੂ ਮਰ ਰਹੇ ਆ, ਜੇ ਕਿਤੇ ਬੰਦਿਆਂ ਦੇ ਘਰ ਢਿੱਡਾਂ ਤੋਂ ਤੱਕ ਤੋਂ ਮਿਲ ਰਿਹਾ, ਹੋਰ ਜਿਹੜੀਆਂ ਜਿੰਨਾ ਵੀ ਜਿਹੜਾ ਪੋਲੂਸ਼ਨ ਪ੍ਰਦੂਸ਼ਣ ਜਾਂ ਗੱਲ ਕਰੀਏ ਤਾਂ ਜੇ ਉਹਨੂੰ ਮਚਾਉਂਦੇ ਆ ਤਾਂ ਉਹਦਾ ਪੋਲੂਸ਼ਨ ਹੁੰਦਾ, ਤਾਂ ਇਹ ਸਾਰਾ ਪਲਾਸਟਿਕ ਦਾ ਕਾਰਨ ਆ। ਸੋ ਹੁਣ ਕਿਤੇ ਨਾ ਕਿਤੇ ਅਸੀਂ ਕਾਫੀ ਦੁਖੀ ਹੋਏ ਹੋਏ ਸੀ ਤੇ ਉਹਦੇ ਲਈ ਲੋੜ ਸੀਗੀ ਹੁਣ ਕਿਸੇ ਨਵੀਂ ਕਾਢ ਦੀ, ਜਿਹੜੀ ਕਾਢ ਨਾਲ ਇਹ ਪਲਾਸਟਿਕ ਤੋਂ ਖਹਿੜਾ ਛਡਾਇਆ ਜਾ ਸਕੇ, ਉਹ ਚੀਜ਼ ਹੋਵੇ ਜਿਹੜੀ ਟੈਂਪਰੇਰੀ ਹੋਵੇ, ਜਿਹੜੀ ਸਮੇਂ ਨਾਲ ਟੈਂਪਰੇਰੀ ਯੂਜ਼ ਹੁੰਦੀ ਹੈ ਤੇ ਟੈਂਪਰੇਰੀ ਉਹ ਛੇਤੀ ਖਤਮ ਵੀ ਹੋ ਜਾਏ, ਉਹਦੀ ਮਿਆਦ ਆ ਜਿਹੜੀ ਉਹ ਥੋੜੀ ਹੋਵੇ, ਤਾਂ ਜਿਹਦੇ ਨਾਲ ਕੀ ਆ ਜਿਹੜਾ ਵਾਤਾਵਰਨ ਨੂੰ ਸੰਭਾਲਿਆ ਜਾ ਸਕੇ। ਇਹ ਮੈਂ ਫਰਾਂਸ ਦੀ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਫਰਾਂਸ ਦੇ ਵਿੱਚ ਨਾ ਜਿਹੜੀਆਂ ਪਲੇਟਾਂ ਭੋਜਨ ਪਰੋਸਣ ਵਾਲੀਆਂ ਪਲੇਟਾਂ ਉਹ ਮੈਂ ਦੇਖ ਰਿਹਾ ਸੀ ਵੀ ਉਹਨਾਂ ਨੇ ਕਿਹੋ ਜਿਹੀਆਂ ਪਲੇਟਾਂ ਬਣਾਈਆਂ ਜਿਹੜੀਆਂ ਖਾਣ ਈਟੇਬਲ ਆ, ਈਟੇਬਲ ਪਲੇਟਸ ਆ। ਹੁਣ ਜਿਵੇਂ ਅਸੀਂ ਮੰਨ ਲਓ ਆਈਸਕ੍ਰੀਮ ਖਾਂਦੇ ਹਾਂ ਤੇ ਆਈਸਕ੍ਰੀਮ ਦੇ ਜਿਹੜੀ ਕੋਨ ਆ ਜੇ ਉਹ ਖਾਣ ਵਾਲੀ ਨਾ ਬਣੀ ਹੁੰਦੀ ਤਾਂ ਵਰਲਡ ਦੇ ਵਿੱਚ ਕੋਨ ਰੋਜ਼ ਪਿੰਡਾਂ ਦਾ ਕਰੋੜਾਂ ਦੀ ਗਿਣਤੀ ਦੇ ਵਿੱਚ ਕੋਨ ਖਾਧੀ ਜਾਣੀ ਸੀ, ਤੇ ਪਲਾਸਟਿਕ ਦੀ ਕੋਨ ਹੁੰਦੀ ਜਾਂ ਕਿਸੇ ਹੋਰ ਦੀ ਹੁੰਦੀ ਤਾਂ ਉਹ ਵਰਲਡ ਨੂੰ ਤਾਂ ਹੀ ਰੂੜੀਆਂ ਕੋਨਾਂ ਨਾਲ ਹੋ ਜਾਂਦੀਆਂ ਤੇ ਉਹਨਾਂ ਦੀ ਸਾਂਭ ਸੰਭਾਲ ਹੀ ਨਹੀਂ ਹੋਣੀ ਸੀ ਕਿਸੇ ਢੰਗ ਨਾਲ, ਤਾਂ ਇਵੇਂ ਪਲਾਸਟਿਕ ਉਹ ਖਾਣ ਵਾਲੀ ਸੀ ਕੋਨ, ਤਾਂ ਅਸੀਂ ਪਤਾ ਨੀ ਕਿੰਨੀਆਂ ਕੋਨਾਂ ਖਾ ਗਏ ਹੁਣ ਤੱਕ ਤੇ ਉਹਦਾ ਕੋਈ ਵਾਤਾਵਰਨ ਤੇ ਅਸਰ ਨਹੀਂ ਆਇਆ। ਸੋ ਇਵੇਂ ਪਲੇਟ ਸੀ ਉਹ ਖਾਣ ਵਾਲੇ ਪਦਾਰਥ ਦੀ ਬਣੀ ਹੋਈ ਆ, ਤੇ ਜਦੋਂ ਬੰਦਾ ਖਾਣਾ ਖਾਂਦਾ ਨਾ ਪਹਿਲਾਂ ਖਾਣਾ ਖਾ ਲੈਂਦਾ ਤੇ ਉਦੋਂ ਬਾਅਦ ਉਹਨੂੰ ਐਜ ਏ ਸਵੀਟ ਡਿਸ਼ ਦੇ ਤੌਰ ਤੇ ਉਹ ਪਲੇਟ ਖਾ ਲੈਂਦਾ। ਮੈਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਜਦੋਂ ਭਾਂਡੇ ਖਾਈ ਜਾਣ ਬੰਦੇ ਆਰਾਮ ਨਾਲ ਬੈਠੇ, ਤਾਂ ਮੈਂ ਆਖਿਆ ਵੀ ਇਹ ਕੀ ਗੱਲ ਹੋਈ, ਕਿਵੇਂ ਖਾਦੇ ਇਹ, ਕੀ ਭਾਂਡੇ ਕਿਉਂ ਖਾਈ ਜਾਂਦੇ। ਪਰ ਜਦੋਂ ਮੈਂ ਉਹਦੀ ਗਹਿਰਾਈ ਚ ਗਿਆ ਤਾਂ ਉਹ ਪਤਾ ਲੱਗਿਆ ਜੀ ਉਹ ਪਲੇਟ ਖਾਣ ਵਾਲੀ ਬਣਾਤੀ। ਸੋ ਇਹ ਇਵੇਂ ਹੁਣ ਜਿਹੜੀ ਸਾਨੂੰ ਸਮੱਸਿਆ ਆ ਰਹੀ ਸੀਗੀ ਜਿਹੜੀ ਇਸ ਪਲਾਸਟਿਕ ਦੇ ਮਾਮਲੇ ਦੇ ਚ, ਇਹ ਸਾਡੇ ਨਾ ਥੋੜੇ ਜੇ ਬੰਦੇ ਆ ਜਿਹੜੇ ਉਦਮੀ ਆ ਜਿਹੜੇ ਕੁਛ ਕਰਨਾ ਚਾਹੁੰਦੇ ਆ, ਖਾਸ ਕਰਕੇ ਬਿਊਰੋਕਰੇਸੀ ਦੇ ਵਿੱਚ ਸਰਕਾਰਾਂ ਆਉਂਦੀਆਂ ਜਾਂਦੀਆਂ ਵੱਖਰੀ ਗੱਲ ਆ, ਪਰ ਬਿਊਰੋਕਰੇਟ ਆ ਜੇ ਬਿਊਰੋਕਰੇਟ ਚੰਗੇ ਹੋਣ ਤਾਂ ਉਹ ਮੁਲਕ ਕਦੇ ਵੀ ਡਾਵਾਂਡੋਲ ਨਹੀਂ ਹੁੰਦਾ। ਹੁਣ ਪਿੱਛੇ ਜੇ ਇੱਕ ਕਾਹਨ ਸਿੰਘ ਨਾਂ ਦੇ ਬਿਊਰੋਕਰੇਟ ਦਾ ਨਾਂ ਆਇਆ ਸੀ, ਪਰ ਅਨਫੋਰਚੁਨੇਟਲੀ ਇਹੋ ਜਿਹੇ ਥਾਂ ਤੇ ਆਇਆ ਜਿਹੜਾ ਲਈ ਸਾਨੂੰ ਹਰ ਇੱਕ ਉਸ ਸੋਚਣ ਬੰਦੇ ਲਈ ਸਿਰਾ ਝੁੱਕ ਗਿਆ ਸੀ, ਨੀਵਾਂ ਹੋ ਗਿਆ ਸੀ। ਉਹ ਸੀ ਭਾਈ ਕਾਹਨ ਸਿੰਘ, ਸਰਦਾਰ ਕਾਹਨ ਸਿੰਘ ਦਾ। ਸਰਦਾਰ ਕਾਹਨ ਸਿੰਘ ਇੱਕ IAS ਆਫਿਸਰ ਆ ਜੀ, ਤੇ ਉਹਨਾਂ ਨੂੰ ਹੇਮਕੁੰਡ ਸਾਹਿਬ ਦੇ ਵਿੱਚ ਉਹਨਾਂ ਦੀ ਕਿਸੇ ਨੇ ਦਸਤਾਰ ਲਾਤੀ ਸੀ, ਕਿਸੇ ਉਹ ਗਏ ਸੀ ਉੱਥੇ ਕਿਸੇ ਦੀ ਹੈਲਪ ਕਰਨ ਲਈ, ਤੇ ਉਲਟਾ ਉੱਥੇ ਕੁਛ ਇੱਕ ਅਨਪੜ੍ਹ ਲੋਕਾਂ ਨੇ, ਕੱਟੜਵਾਦੀਆਂ ਨੇ ਉਹਨਾਂ ਦੀ ਦਸਤਾਰ ਲਾ ਕੇ ਤੇ ਉਹਨਾਂ ਦੀ ਬੇਇੱਜ਼ਤੀ ਕਰਤੀ ਸੀ। ਪਰ ਉਹ ਜਿਹੜੇ ਬੰਦੇ ਹੁੰਦੇ ਨਾ, ਉਹਨਾਂ ਨੂੰ ਰੋਕਣਾ ਮੁਸ਼ਕਲ ਹੁੰਦਾ। ਉਹ ਜੀ ਸੋਚਦੇ ਜਿਹੜੇ ਲੋਕ ਹੁੰਦੇ ਆ, ਉਹਨਾਂ ਨੂੰ ਤੁਸੀਂ ਏਦਾਂ ਲੜ ਭਿੜ ਕੇ ਕੁੱਟ ਮਾਰ ਕੇ ਰੋਕ ਨਹੀਂ ਸਕਦੇ ਉਹਨਾਂ ਨੂੰ ਚੰਗੇ ਕੰਮ ਕਰਨ ਤੋਂ। ਹੁਣ ਕਾਹਨ ਸਿੰਘ ਹੋਰਾਂ ਦੇ ਉਪਰਾਲੇ ਸਦਕਾ ਉਹਨਾਂ ਨੇ ਦੇਖਿਆ ਵੀ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਦੇਗ ਆ ਉਹ ਜੋ ਲਿਫਾਫਿਆਂ ਦੇ ਵਿੱਚ ਪਾ ਕੇ ਦਿੱਤੀ ਜਾਂਦੀ ਹੈ ਤਾਂ ਉਹ ਪਲਾਸਟਿਕ ਦੇ ਲਿਫਾਫੇ ਆ, ਇੱਕ ਪਾਸੇ ਦੇਗ ਦੀ ਬੇਅਦਬੀ ਹੁੰਦੀ ਹੈ, ਦੂਜੇ ਪਾਸੇ ਜਿਹੜੇ ਪਲਾਸਟਿਕ ਦੇ ਲਿਫਾਫੇ ਆ ਉਹ ਖਤਮ ਨਹੀਂ ਹੁੰਦੇ, ਤੇ ਉਹ ਫਿਰ ਵਾਤਾਵਰਨ ਲਈ ਬੜੀ ਸਮੱਸਿਆ ਦਾ ਕਾਰਨ ਬਣ ਜਾਂਦੇ। ਹੁਣ ਜੇ ਅਸੀਂ ਕਹੀਏ ਵੀ ਲੱਖ ਬੰਦਾ ਰੋਜ਼ ਉੱਥੇ ਦੇਗ ਕਰਾਇਆ ਤਾਂ ਲੱਖ ਲਿਫਾਫਾ ਹੋ ਗਿਆ ਜੀ, ਦੇਖੋ ਕਿੰਨਾ ਵੱਡੀ ਉਹਦਾ ਵੇਸਟੇਜ ਬਣਦੀ ਹੋਣੀ ਆ। ਪਰ ਉਹਨਾਂ ਨੇ ਉਹਨਾਂ ਦੇ ਉਪਰਾਲੇ ਸਦਕਾ ਹੁਣ ਇੱਕ ਲਿਫਾਫਾ ਲਾਂਚ ਕੀਤਾ ਕੱਲ, ਜਿਹੜਾ ਕਿ ਵੱਖੋ ਵੱਖਰੀਆਂ ਚੀਜ਼ਾਂ ਤੋਂ ਬਣਿਆ ਹੋਇਆ, ਤੇ ਉਹ ਉਹ ਇੱਕ ਜਿਹੜਾ ਡਿਸਪੋਜ਼ੇਬਲ ਲਿਫਾਫਾ ਜਿਹਨੂੰ ਕਹਿ ਸਕਦੇ ਆ, ਤੇ ਉਹਦੇ ਚ ਥੋੜੇ ਚਿਰ ਬਾਅਦ ਮਿਆਦ ਹੀ 3 ਕੁ ਮਹੀਨੇ ਉਸ ਲਿਫਾਫੇ ਦੀ, ਤਾਂ ਉਹ 3 ਕੁ ਮਹੀਨਿਆਂ ਦੇ ਵਿੱਚ ਨਾ ਉਹਨੂੰ ਉਹ ਖਤਮ ਹੋਜੂਗਾ, ਤੇ ਉਹ ਖਾਣ ਵਾਲੀਆਂ ਚੀਜ਼ਾਂ ਤੋਂ ਬਣਿਆ, ਉਹ ਵੀ ਜਿਵੇਂ ਮੱਕੀ ਦਾ ਉਹਦੇ ਚ ਯੂਜ਼ ਕੀਤੀ ਹੋਈ ਆ, ਤਾਂ ਉਹ ਜੇ ਕੋਈ ਜਾਨਵਰ ਖਾ ਵੀ ਲੈਣਗੇ ਨਾ, ਉਹ ਪਹਿਲੀ ਗੱਲ ਤਾਂ ਗਲਨਸ਼ੀਲ ਆ ਤੇ ਉਹ ਖੁਦ ਹੀ ਗਲ ਜੂ ਆ, ਜੇ ਨਹੀਂ ਗਲਿਆ ਤੇ ਜੇ ਉਹਨੂੰ ਜਾਨਵਰ ਖਾ ਵੀ ਲੈਣਗੇ ਤਾਂ ਉਹ ਖਾਣ ਵਾਲੀਆਂ ਚੀਜ਼ਾਂ ਦਾ ਹੀ ਬਣਿਆ, ਉਹ ਪਲਾਸਟਿਕ ਵਾਂਗੂ ਜਾਨਵਰ ਦਾ ਨੁਕਸਾਨ ਨਹੀਂ ਕਰੂਗਾ ਬਾਅਦ ਚ।
ਜੀ ਠੀਕ ਹੈ ਹਾਂਜੀ। ਤੇ ਬ੍ਰਜ ਸਾਹਿਬ ਇੱਕ ਖਬਰ ਹੋਰ ਆ ਜੀ, ਆਂਧਰਾ ਪ੍ਰਦੇਸ਼ ਦੀ ਲੜਾਈ ਵਿੱਚ ਫਸੀ ਕੇਂਦਰ ਸਰਕਾਰ, YSR ਲਿਆਏਗੀ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ। ਸੋ ਕਿਹੜੀ ਲੜਾਈ ਹੋਈ ਹੈ ਜੀ ਆਂਧਰਾ ਪ੍ਰਦੇਸ਼ ਦੇ ਵਿੱਚ ਜਿਹੜੀ ਇਹ ਕੇਂਦਰ ਸਰਕਾਰ?
ਦੇਖੋ ਜੀ ਮੈਨੂੰ ਇਸ ਖਬਰ ਬਾਰੇ ਤਾਂ ਜਿਆਦਾ ਜਾਣਕਾਰੀ ਨਹੀਂ, ਪਰ ਮੈਨੂੰ ਜਿਹੜੀ ਆਂਧਰਾ ਸਰਕਾਰ ਦੀ ਜਿਹੜੀ ਗੱਲ ਦਾ ਇਹ ਆ ਵੀ ਆਂਧਰਾ ਆਪਣੀ ਜਿਹੜੀ ਹੁਣ ਅੱਖਾਂ ਕੱਢਣ ਦਾ ਮਾਮਲਾ ਕੀ ਆਇਆ ਨਾ, ਯੂਪੀ ਦੇ ਵਿੱਚ 2 ਸੀਟਾਂ ਜਿੱਤਣ ਨਾਲ ਨਾ ਵਿਰੋਧੀ ਪਾਰਟੀ ਦੇ ਤੇ ਵਿਰੋਧੀਆਂ ਪਾਰਟੀਆਂ ਨੇ ਕਿਤੇ ਨਾ ਕਿਤੇ ਕੰਨ ਖੜੇ ਹੋ ਗਏ, ਤੇ ਉਹਨਾਂ ਨੂੰ ਜਿਹੜਾ ਲੱਗ ਰਿਹਾ ਸੀ ਵੀ 2019 ਚ ਕਿਵੇਂ ਹਰਾਵਾਂਗੇ ਜੋ 75% ਇੰਡੀਆ ਦੇ ਉੱਤੇ ਭਾਜਪਾ ਕਾਬਜ ਹੋ ਗਈ, ਤਾਂ 75% ਕਾਬਜ ਹੋਣ ਨਾਲ ਆਉਣ ਵਾਲੇ ਦਿਨਾਂ ਚ ਰਾਜ ਸਭਾ ਦੇ ਮੈਂਬਰ ਵੀ ਸਾਰੇ ਰਿਪਲੇਸ ਹੋ ਜਾਣਗੇ, ਉਹ ਵੀ ਭਾਜਪਾ ਦੇ ਹੋ ਜਾਣਗੇ, ਤੇ ਜਿਹੜੀ ਲੋਕ ਸਭਾ ਉਹ 19 ਦੇ ਇਲੈਕਸ਼ਨ ਵੀ ਫਿਰ ਜਦੋਂ ਇੰਨੀ ਪਾਵਰ ਹੋਗੀ ਤਾਂ ਉਹ ਵੀ ਜਿੱਤ ਜੂਗੀ, ਤੇ ਸਾਰੇ ਕਿਤੇ ਨਾ ਕਿਤੇ ਥੱਕ ਹਾਰ ਕੇ ਬਹਿ ਗਏ ਸੀ। ਪਰ ਇਹ ਯੂਪੀ ਦੇ 2 ਜਿਹੜੀਆਂ ਸੀਟਾਂ ਜਿੱਤਣ ਨਾਲ ਇੱਕੇਦਮ ਹੀ ਜਿਹੜਾ ਬਦਲਾਅ ਆਇਆ ਤੇ ਸਾਰੀਆਂ ਪਾਰਟੀਆਂ ਇੱਕ ਦੂਜੇ ਨਾਲ ਜਿਹੜੇ ਗਠਬੰਧਨ ਕਰਨ ਚ ਲੱਗ ਗਈਆਂ ਵੀ ਕਿ ਅਸੀਂ ਐਂ ਕਰ ਲਈਏ ਤਾਂ ਐਂ ਹੋ ਜੂਗਾ, 2019 ਦੇ ਇਲੈਕਸ਼ਨ ਆਪਾਂ ਰਲ ਕੇ ਜਿੱਤ ਸਕਦੇ ਹਾਂ, ਯਾਨੀ ਕਿ ਦੁਸ਼ਮਣ ਕਾ ਦੁਸ਼ਮਣ ਦੋਸਤ ਇਸ ਫਾਰਮੂਲੇ ਤੇ ਕੰਮ ਕਰਨ ਲੱਗ ਗਏ ਹੁਣ। ਅੱਗੇ ਤਾਂ ਹੁੰਦੀ ਸੀਗੀ ਪਾਰਟੀ ਦੀ ਆਪੋ ਆਪਣੀ ਸੋਚ ਵੀ ਮੇਰੀ ਭਾਈ ਫਲਾਨੇ ਨਾਲ ਨੀ ਰਲਦੀ, ਮੇਰੀ ਫਲਾਨੇ ਮਕਾਨਾ ਸੋਚ ਨੀ ਰਲਦੀ, ਸੋ ਹੁਣ ਉਲਟ ਹੋ ਗਈ ਗੱਲ, ਹੁਣ ਇਹ ਆ ਵੀ ਦੁਸ਼ਮਣ ਕਾ ਦੁਸ਼ਮਣ ਦੋਸਤ, ਜੇ ਤੁਹਾਡਾ ਦੁਸ਼ਮਣ ਬੀਜੇਪੀ ਆ ਮੇਰਾ ਵੀ ਦੁਸ਼ਮਣ ਬੀਜੇਪੀ, ਆਪਾਂ ਬਾਇਓਲੋਜੀ ਦੋਸਤ ਹੋ ਗਏ ਭਾਵੇਂ ਸਾਡੀ ਸੋਚ ਮਿਲਦੀ ਹੈ ਨਾ ਮਿਲਦੀ। ਸੋ ਇਸ ਨੀਤੀ ਦੇ ਉੱਤੇ ਕੰਮ ਸ਼ੁਰੂ ਹੋ ਗਿਆ। ਦੂਜਾ ਇਹ ਆ ਵੀ ਭਾਜਪਾ ਕੋਲੇ 282 ਸੀਟਾਂ ਸਨ ਜਦੋਂ ਭਾਜਪਾ ਪਾਵਰ ਚ ਆਈ ਸੀ, ਵੈਸੇ ਜੇ ਤਾਂ ਜਿਹੜਾ NDA ਕੋਲੇ ਗੱਲ ਕਰੀਏ NDA ਕੋਲੇ ਤਾਂ ਜ਼ਿਆਦਾ ਕੁੱਲ ਮਿਲਾ ਕੇ 300 ਦੇ ਉੱਤੇ ਸੀਗੀਆਂ ਸੀਟਾਂ, ਪਰ 282 ਇਕੱਲੀ ਭਾਜਪਾ ਕੋਲੇ ਅੰਕੜਾ ਸੀ। ਸੋ ਮੀਨਸ ਭਾਜਪਾ ਇਕੱਲੀ ਹੀ ਜਿਹੜੀ ਸਰਕਾਰ ਬਣਾਉਣ ਲਈ ਕਾਫੀ ਸੀ, ਸਰਕਾਰ ਬਣਾ ਸਕਦੀ ਸੀ। ਪਰ ਹੁਣ ਪੋਜੀਸ਼ਨ ਇਹ ਹੋ ਗਈ ਵੀ ਪਿਛਲੇ ਦਿਨਾਂ ਚ ਉਹਨਾਂ ਦੇ 8 ਬੰਦੇ ਹਾਰਨ ਕਾਰਨ 274 ਰਹਿ ਗਈਆਂ ਉਹਨਾਂ ਦੀਆਂ ਸੀਟਾਂ, ਭਾਜਪਾ ਦਾ ਜਿਹੜਾ ਅੰਕੜਾ ਪਿੱਛੇ ਮੁੜ ਰਿਹਾ। ਸਿਰਫ 2 ਸੀਟਾਂ ਨਾਲ ਉਹਨਾਂ ਨੂੰ ਇਕੱਲਿਆਂ ਨੂੰ ਬਹੁਮਤ ਪ੍ਰਾਪਤ ਆ, ਸਿਰਫ 2 ਸੀਟਾਂ, ਜਾਣੀ ਕਿ ਕਹਿ ਸਕਦੇ ਆ ਜੇ ਕਹੀਏ 272 ਸੀਟਾਂ ਚਾਹੀਦੀਆਂ ਹੁੰਦੀਆਂ ਸਰਕਾਰ ਬਣਾਉਣ ਲਈ, ਤੇ ਉਹਨਾਂ ਕੋਲ 74 ਆ। ਸੋ ਇਸ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਥੋੜੇ ਜੇ ਹੌਸਲੇ ਬੁਲੰਦ ਹੋਏ ਆ, ਤੇ ਉਹ ਹੌਸਲੇ ਬੁਲੰਦ ਕਰਕੇ ਵਿਰੋਧੀ ਪਾਰਟੀਆਂ ਹੁਣ ਆਪਦਾ ਜਿਹੜਾ ਹੋਣ ਦਰਸਾਉਣ ਲੱਗੀਆਂ ਆਪਦੇ ਆਪਦੇ ਪੱਧਰ ਦੇ ਉੱਤੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਉਹਨਾਂ ਨੇ। ਸੋ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਗਠਬੰਧਨ ਇਹੋ ਜਿਹੇ ਮੋਰਚੇ ਬਣਨਗੇ, ਤੀਜਾ ਮੋਰਚਾ, ਚੌਥਾ ਮੋਰਚਾ, ਦੂਜਾ ਮੋਰਚਾ, ਤਾਂ ਜਿਹੜੇ ਕਿ 2019 ਦੇ ਇਲੈਕਸ਼ਨਾਂ ਦੀ ਤਿਆਰੀ ਦੇ ਰੂਪ ਦੇ ਵਿੱਚ ਸਾਹਮਣੇ ਆਉਣਗੇ। ਸੋ ਇਹੀ ਕੁਛ ਇਹ ਹੈ ਜੀ, ਆਂਧਰਾ ਦੇ ਮਾਮਲੇ ਚ ਵੀ ਇਹੀ ਗੱਲਾਂ ਸਾਹਮਣੇ ਆਉਂਦੀਆਂ ਵੀ ਜਿਹੜੇ ਹੁਣ ਵਿਰੋਧੀ ਆ ਉਹ ਇਕੱਠੇ ਹੋ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ।
ਜੀ ਸੁਬਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਜੋ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਗੱਲਬਾਤ ਇਹ ਹੈ ਜੀ ਵੀ ਇੱਕ ਤਾਂ ਦੇਖੋ ਮੈਨੂੰ ਕਹਿਣ ਦੀ ਲੋੜ ਨਹੀਂ ਵੀ ਵੋਟ ਜ਼ਰੂਰ ਪਾਇਓ, ਨਾ ਪਾਓਗੇ ਤਾਂ ਆਪੇ ਜੁਰਮਾਨਾ ਹੋਊ ਤੁਹਾਨੂੰ, ਸਾਨੂੰ ਕੀ ਆ, ਆਪਦਾ ਜੁਰਮਾਨਾ ਕਰਵਾ ਲਿਓ ਤੇ ਨਾਲੇ ਟੈਗ ਲਾ ਲਿਓ। ਸੋ ਪਹਿਲੀ ਗੱਲ, ਵੋਟ ਨੂੰ, ਵੋਟ ਦਾ ਆਪਦੀ ਦਾ ਸਦਉਪਯੋਗ ਕਰਕੇ ਆਇਓ, ਮੇਰੀ ਸਾਰਿਆਂ ਨੂੰ ਬੇਨਤੀ ਹੈ। ਜੇ ਤੁਸੀਂ ਸਾਊਥ ਆਸਟ੍ਰੇਲੀਆ ਚ ਰਹਿੰਦੇ ਹੋ ਤਾਂ ਉਹ ਸਾਡੇ ਜਿਹੜੀ ਪਰਸਨਲ ਪੱਧਰ ਦੇ ਉੱਤੇ ਜੇ ਮੈਂ ਬੇਨਤੀ ਕਰਾਂ ਤਾਂ ਮੈਂ ਪਰਸਨਲ ਪੱਧਰ ਤੇ ਇਹ ਬੇਨਤੀ ਕਰਦਾ ਵੀ ਸਾਡੇ ਨਾ ਭਾਈਚਾਰੇ ਦੇ ਬਹੁਤ ਸਾਰੇ ਕੈਂਡੀਡੇਟ ਆ ਜਿਨ੍ਹਾਂ ਨੂੰ ਸੀਟ ਮਿਲੀ ਹੈ ਐਤਕੀ, ਤੇ ਉਹਨਾਂ ਨੂੰ ਵੋਟ ਮੈਂ ਤਾਂ ਪ੍ਰੈਫਰ ਕਰਦਾ ਪਾਉਣੀ। ਵੈਸੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਤੁਹਾਨੂੰ ਕੋਈ ਕਹਾਂ ਵੀ ਤੁਸੀਂ ਮੇਰੀ ਗੱਲ ਮੰਨਣ ਲਈ ਮਜਬੂਰ ਹੋ, ਤੁਸੀਂ ਆਪਦੀ ਸੋਚ ਮੁਤਾਬਕ ਪਾਉਣੀ ਆ ਵੋਟ ਤਾਂ, ਪਰ ਮੇਰਾ ਇਹ ਮੰਨਣਾ, ਮੇਰੀ ਪਰਸਨਲ ਸੋਚ ਇਹ ਆ ਵੀ ਜੇ ਮੰਨ ਲਓ ਇਸ ਵਾਰ ਸਾਡੇ 5-6 ਕੈਂਡੀਡੇਟ ਕੋਈ 20-30 ਹਜ਼ਾਰ ਵੋਟ ਲੈਣ ਚ ਕਾਮਯਾਬ ਹੋ ਗਏ, ਜਿਵੇਂ ਅਸੀਂ 35,000 ਦੀ ਗਿਣਤੀ ਚ ਆ ਸਾਊਥ ਆਸਟ੍ਰੇਲੀਆ ਚ, ਤੇ ਜੇ ਅਸੀਂ 20-30 ਹਜ਼ਾਰ ਵੋਟ ਕੱਢਣ ਦੀ ਕੋਸ਼ਿਸ਼ ਵਿੱਚ ਕਾਮਯਾਬ ਹੋ ਗਏ ਤਾਂ ਆਉਣ ਵਾਲੀਆਂ ਸਰਕਾਰਾਂ ਸਾਨੂੰ ਇਗਨੋਰ ਨਹੀਂ ਕਰ ਸਕਣਗੀਆਂ, ਸਾਡੇ ਲਈ ਪਾਲਿਸੀਆਂ ਬਣਨਗੀਆਂ, ਸਾਡੇ ਲਈ ਫੰਡ ਮਿਲਣਗੇ, ਸਾਨੂੰ ਵੱਡੇ ਵੱਡੇ ਥਾਵਾਂ ਦੇ ਉੱਤੇ ਅਪਰਚੁਨਿਟੀਆਂ ਮਿਲਣਗੀਆਂ, ਜਿਵੇਂ ਕਮਿਊਨਿਟੀ ਸੈਂਟਰਾਂ ਦੀ ਲੋੜ ਆ, ਹਰ ਇਟਾਲੀਅਨ ਗ੍ਰੀਕੀ ਹਰੇਕ ਬੰਦੇ ਦਾ ਕਮਿਊਨਿਟੀ ਸੈਂਟਰ ਆ, ਸਾਨੂੰ ਇੱਕ ਇੱਕ ਕਮਿਊਨਿਟੀ ਸੈਂਟਰ ਤਾਂ ਘੱਟੋ ਘੱਟ ਚਾਹੀਦਾ, ਐਡਲੇਡ ਵਰਗੇ ਸ਼ਹਿਰਾਂ ਚ ਜੇ ਮੈਲਬਰਨ ਵਰਗਾ ਤਾਂ ਘੱਟੋ ਘੱਟ 4-4 ਕਮਿਊਨਿਟੀ ਸੈਂਟਰ ਚਾਹੀਦੇ ਆ, ਜਿੱਥੇ ਕਿ ਖੁੱਲੇ ਹਾਲ ਹੋਣ, ਜਿੱਥੇ ਅਸੀਂ ਆਪਦੇ ਫੰਕਸ਼ਨ ਕਰ ਸਕੀਏ, ਨੋ ਪ੍ਰੋਫਿਟ ਨੋ ਲੋਸ ਦੇ ਉੱਤੇ ਸਾਨੂੰ ਇਹ ਸਾਧਨ ਮੁਹੱਈਆ ਹੋ ਜਾਣ। ਸੋ ਇਹ ਚੀਜ਼ਾਂ ਤਾਂ ਮਿਲਣਗੀਆਂ ਜੇ ਅਸੀਂ ਆਪਣੇ ਨੰਬਰ ਸ਼ੋਅ ਕਰਾਂਗੇ ਵੀ ਸਾਡੇ ਨੰਬਰ ਗੇਮ ਹੈ ਇਹ ਦੁਨੀਆ, ਜੇ ਸਾਡੇ ਨੰਬਰ ਸ਼ੋਅ ਹੋਣਗੇ ਨਾ ਵੀ ਅਸੀਂ ਇੰਨੇ ਨੰਬਰ ਆ ਤਾਂ ਵੱਖੋ ਵੱਖਰੀਆਂ ਪਾਰਟੀਆਂ ਤੁਹਾਡੇ ਅੱਗੇ ਪਿੱਛੇ ਭੱਜੀਆਂ ਫਿਰਨਗੀਆਂ। ਸੋ ਕੋਸ਼ਿਸ਼ ਕਰੋ ਆਪਣੇ ਕੈਂਡੀਡੇਟ ਜਿਹੜੇ ਵੀ ਖੜੇ ਹੋਏ ਆ, ਜੇ ਤੁਹਾਡੀ ਸੀਟ ਦੇ ਉੱਤੇ ਤੁਹਾਡਾ ਕੋਈ ਆਪਣਾ ਬੰਦਾ ਖੜਾ ਹੋਇਆ ਤਾਂ ਉਹਦੀ ਹੈਲਪ ਕਰੋ, ਮੈਂ ਕਿਸੇ ਵੀ ਪਾਰਟੀ ਵਿਸ਼ੇਸ਼ ਨੂੰ ਨਹੀਂ ਕਹਿੰਦਾ, ਉਹ ਤੁਹਾਡੀ ਆਪਣੀ ਮਰਜ਼ੀ ਆ। ਹਾਂ, ਪਰ ਜਿਹੜੇ ਆਪਣੇ ਬੰਦੇ ਖੜੇ ਹੋਏ ਆ, ਜਿਵੇਂ ਰਿਵਰਲੈਂਡ ਚ ਤੁਸੀਂ ਰਹਿੰਦੇ ਹੋ ਤਾਂ ਸਿਮਰਤ ਸਿੰਘ ਮੱਲੀ ਬੜਾ ਨੌਜਵਾਨ ਮੁੰਡਾ, ਗੁਰਸਿੱਖ ਆ, ਸਾਰੀ 21 ਸਾਲ ਉਮਰ ਆ, ਤੇ ਜਿਹੜੇ ਰਿਵਰਲੈਂਡ ਦੇ ਵਿੱਚ ਐਮ ਪੀ ਜਿਹੜਾ ਉੱਥੋਂ ਦਾ ਸੀਗਾ ਉਹ ਕਿਤੇ ਵੋਟ ਮੰਗਣੀ ਨਹੀਂ ਜਾਂਦਾ ਹੁੰਦਾ ਸੀ ਤੇ ਉਹੀ ਜਿੱਤ ਜਾਂਦਾ ਹੁੰਦਾ ਸੀ, ਉਸ ਨੂੰ ਇਸ ਵਾਰ ਲਾਲੇ ਪਏ ਹੋਏ ਆ ਤੇ ਉਹ ਭੱਜਿਆ ਫਿਰਦਾ ਕਿਉਂਕਿ ਸਿਮਰਤ ਨੇ ਉਹਨੂੰ ਬੜਾ ਵੱਡਾ ਕੰਪੀਟੀਸ਼ਨ ਦਿੱਤਾ ਤੇ ਹਰ ਉਹਨੇ ਪਿਛਲੇ 2 ਮਹੀਨੇ ਚ ਇੰਨੀ ਕੁ ਮਿਹਨਤ ਕੀਤੀ ਆ, ਮੈਂ ਉਹਨੂੰ ਅੱਖੀਂ ਦੇਖਿਆ, ਨੇੜੇ ਤੋਂ ਦੇਖਿਆ, ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਐਤਕੀ ਨਹੀਂ ਤਾਂ ਅਗਲੀ ਵਾਰੀ ਉਹ ਜ਼ਰੂਰ ਸਿਆਸਤ ਦੇ ਵਿੱਚ ਆਊਗਾ ਉਹ ਨੌਜਵਾਨ। ਸੋ ਕਿਉਂ ਨਾ ਅਸੀਂ ਹੁਣੇ ਉਹਦੇ ਨਾਲ ਤੁਰੀਏ ਤੇ ਉਹਦੀ ਵੱਧ ਤੋਂ ਵੱਧ ਸਪੋਰਟ ਕਰਕੇ ਤੇ ਉਹਨੂੰ ਅਸੀਂ ਆਪ ਵੀ ਵੋਟ ਪਾਈਏ ਤੇ ਆਪਦੇ ਆਲੇ ਦੁਆਲੇ ਤੋਂ ਵੀ ਪ੍ਰੇਰਿਤ ਕਰੀਏ ਵੀ ਭਾਈ ਇਹ ਨੌਜਵਾਨ ਨੂੰ ਤੁਸੀਂ ਚਾਂਸ ਦਿਓ ਤੇ ਉਹ ਜ਼ਰੂਰ ਕੁਛ ਕਰ ਦਿਖਾਊਗਾ। ਇਵੇਂ ਜੇ ਕੋਣ ਇੱਥੋਂ ਸਾਡੇ ਅਮਰੀਕ ਸਿੰਘ ਥਾਂਦੀ ਆ ਜਿਹੜੇ ਚ ਇੰਡੀਪੈਂਡੈਂਟ ਖੜੇ ਹੋਏ ਆ, ਪਰ ਥਾਂਦੀ ਸਾਹਿਬ ਦੀ ਕਹਿੰਦੇ ਨੀ ਹੁੰਦੇ ਪਿੱਠ ਸੁਣਦੀ ਆ ਜੀ, ਉਹ ਇੱਕ ਉਹ ਇਨਸਾਨ ਆ ਵੀ ਜਿੱਥੇ ਮਰਜ਼ੀ ਜਦੋਂ ਮਰਜ਼ੀ ਕਮਿਊਨਿਟੀ ਨੂੰ ਕਿਸੇ ਚੀਜ਼ ਦੀ ਲੋੜ ਪਈ ਆ ਤੇ ਉਹ ਤਨ ਮਨ ਤੇ ਧਨ ਨਾਲ ਉਹ ਖੜਦੇ ਆ। ਤੇ ਮੈਂ ਤਾਂ ਇੱਕ ਜਨੀਕ ਜੀ ਉਦਾਹਰਨ ਉਹਨਾਂ ਦੀ ਦਿੰਦਾ, ਉਹਨਾਂ ਦੇਖੋ ਆ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਸ਼ੁਰੂ ਕੀਤਾ ਤਾਂ ਰਜਿਸਟਰੀ ਅੜ ਗਈ ਸਾਡੀ ਥਾਂਦੀ ਸਾਹਿਬਾ ਤੇ, ਕੋਈ ਗੱਲ ਨੀ ਜੀ, ਰਜਿਸਟਰੀ ਕਾਹਦੇ ਨਾਲ ਅੜਨੀ ਆ, ਜੋ ਮਰਜ਼ੀ ਚਾਹੀਦਾ ਲਓ ਜੀ, ਉਹਨਾਂ ਨੇ ਪੈਸੇ ਦਿੱਤੇ ਤੇ ਕਿਤੇ ਐ ਨੀ ਆਖਿਆ ਇੱਕ ਵਾਰੀ ਨੀ ਗਿਣਾਇਆ ਵੀ ਮੈਂ ਇੰਨਾ ਪੈਸਾ ਦਿੱਤਾ ਤੁਹਾਨੂੰ ਦੱਸ ਨੀ ਸਕਦੇ ਕਿਉਂਕਿ ਉਹਨਾਂ ਨੇ ਰੋਕਿਆ ਹੋਇਆ। ਦੂਜੇ ਪਾਸੇ ਸਿੱਖ ਖੇਡਾਂ ਸੀ, ਸਿੱਖ ਖੇਡਾਂ ਵੇਲੇ ਇੱਕ ਪਾਸੇ ਤਾਂ ਜਿੰਨੇ ਪੈਸੇ ਅਸੀਂ ਕਹਿ ਤੇ ਵੀ ਅੰਕਲ 5,000 ਚਾਹੀਦਾ, ਉਹਨਾਂ ਨੇ ਉਹ ਦਿੱਤਾ। ਦੂਜੇ ਪਾਸੇ ਮੈਂ ਦੇਖਿਆ ਵੀ ਉਹਨਾਂ ਨੂੰ ਅਸੀਂ ਸਟੇਜ ਤੇ ਕੁਰਸੀਆਂ ਲਾਈਆਂ ਹੋਈਆਂ ਸੀ ਜਿਹੜੇ ਬੰਦਿਆਂ ਨੇ ਗੋਲਡ ਸਪੌਂਸਰ ਲਈ ਸੀ, ਤੇ ਪਰ ਮੈਂ 3 ਦਿਨ ਥਾਂਦੀ ਸਾਹਿਬ ਨੂੰ ਤੇ ਉਹਨਾਂ ਦੀ ਵਾਈਫ ਨੂੰ ਗਰਾਊਂਡ ਦੇ ਵਿੱਚੋਂ ਬੋਤਲਾਂ ਚੁੱਕਦੇ ਹੋਏ ਦੇਖਿਆ, ਮੈਂ ਇੱਕ ਵਾਰੀ ਵੀ ਉਹਨਾਂ ਨੂੰ ਸਟੇਜ ਤੇ ਬੈਠਾ ਨਹੀਂ ਦੇਖਿਆ। ਸੋ ਇਹ ਚੀਜ਼ਾਂ ਕਾਊਂਟ ਕਰਦੀਆਂ, ਇਹ ਚੀਜ਼ਾਂ ਹੋ ਸਕਦਾ ਬਹੁਤ ਸਾਰੇ ਲੋਕਾਂ ਨਾਲ ਥਾਂਦੀ ਸਾਹਿਬ ਦੀ ਬਣਦੀ ਨਹੀਂ, ਬਹੁਤ ਸਾਰੇ ਲੋਕ ਨਾਲ ਚੰਗੇ ਮਾੜੇ, ਹਰੇਕ ਨਾਲ ਹੀ ਹੁੰਦਾ, ਪਰ ਓਵਰਆਲ ਜਦੋਂ ਕਮਿਊਨਿਟੀ ਦੇ ਕੰਮ ਹੁੰਦੇ ਆ ਨਾ ਉਦੋਂ ਅਸੀਂ ਦੇਖਦੇ ਹਾਂ ਓਵਰਆਲ ਸਾਨੂੰ ਕੀ ਰਿਸਪੌਂਸ ਦਿੱਤਾ। ਹੁਣ ਮੈਂ ਅਕਸਰ ਕਹਿਣਾ ਵੀ ਜਦੋਂ ਅਸੀਂ ਗੁਰਦੁਆਰਾ ਸਾਹਿਬ ਦਾ ਪ੍ਰੋਜੈਕਟ ਦਾ ਇਹ ਸ਼ੁਰੂ ਕਰਾਇਆ, ਵਾਹਿਗੁਰੂ ਨੇ ਕਰਵਾਇਆ ਸਾਡੇ ਤੋਂ, ਤਾਂ ਅਸੀਂ ਉਦੋਂ ਜਦੋਂ ਵੀ ਕਲੈਕਸ਼ਨ ਕਰਨ ਗਏ ਤਾਂ ਸਾਨੂੰ ਬਹੁਤ ਸਾਰੇ ਇਹੋ ਜਿਹੇ ਜਵਾਬ ਮਿਲੇ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ। ਬਹੁਤ ਸਾਰੇ ਲੋਕਾਂ ਨੇ ਲੈਕਚਰ ਦਿੱਤੇ, ਬਹੁਤ ਸਾਰੇ ਲੋਕਾਂ ਨੇ ਸਾਨੂੰ ਮੰਦਾ ਚੰਗਾ ਕਿਹਾ, ਸਾਨੂੰ ਇਸ ਪ੍ਰੋਜੈਕਟ ਲਈ ਇਹ ਕਿਹਾ ਵੀ ਤੁਸੀਂ ਬਹੁਤ ਮਾੜਾ ਕੰਮ ਕਰ ਰਹੇ ਹੋ। ਹੁਣ ਉਹਨਾਂ ਲੋਕਾਂ ਨੂੰ ਅਸੀਂ ਕਿਵੇਂ ਕਹਿ ਦਈਏ ਵੀ ਤੁਸੀਂ ਉਹਨਾਂ ਦੀ ਵੀ ਅਸੀਂ ਉਹਨਾਂ ਦੀ ਸਪੋਰਟ ਨਹੀਂ ਨਾ ਕਰ ਸਕਦੇ ਅਸੀਂ, ਜੇ ਮੈਂ ਹੁਣ ਕੱਲ ਪਰਸੋਂ 5-7 ਬੰਦੇ ਇਹਨਾਂ ਨੂੰ ਕਿਹਾ ਵੀ ਐਂ ਕਰਿਓ, ਤਾਂ ਉਹ ਆਦੇ ਜੀ ਅਸੀਂ ਬਿਲਕੁਲ ਕਰਾਂਗੇ ਕਿਉਂਕਿ ਸਾਨੂੰ ਪਤਾ ਵੀ ਜਦੋਂ ਸਾਨੂੰ ਲੋੜ ਸੀ ਤਖ਼ਤ ਸਿੰਘ ਸਾਹਿਬ ਖੜੇ ਸੀ। ਸੋ ਐਵੇਂ ਸਾਰੇ ਸਾਡੇ ਹੋਰ ਵੀ ਜਿਹੜੇ ਜਿਹੜੇ ਕੈਂਡੀਡੇਟ ਜਿਨ੍ਹਾਂ ਚ ਧਰਮਾਨ ਗਿੱਲ ਖੜੇ ਹੋਏ ਆ ਜੀ, ਤੇ ਫੇਰ ਸਾਡੇ ਨਾਲ ਕੋਲੇ ਗਗਨ ਸ਼ਰਮਾ ਲਿਬਰਲ ਬਣੀ ਹੋ, ਤੇ ਸਾਡੇ ਕੋਲੇ ਇੱਕ ਦੀਪਾ ਮਹਿਤਾ ਉਹ ਵੀ ਲਿਬਰਲ ਬਣੀ ਹੋ ਆ, ਇੱਕ ਸਾਰਿਕਾ ਸ਼ਰਮਾ ਉਹ ਵੀ ਮੈਨੂੰ ਲਿਬਰਲ ਬਣੀ ਹੋ ਆ। ਸੋ ਏਦਾਂ ਹੇਮੰਤ ਤੱਕ ਉਹ ਵੀ ਖੜੇ ਆ, ਜਿਹੜੇ ਵੀ ਆਪਣੇ ਖੜੇ ਆ ਕੋਸ਼ਿਸ਼ ਕਰੀਏ ਆਪਾਂ ਆਪਣੇ ਬੰਦੇ ਵੋਟ ਪਾ ਕੇ, ਸਿਰਫ ਨਰਸ ਗੇਮ ਆ, ਨੰਬਰ ਗੇਮ ਦਿਖਾਈਏ ਸਰਕਾਰ ਨੂੰ ਵੀ ਸਾਡੇ ਕੋਲ ਇੰਨੇ ਕੁ ਨੰਬਰ ਆ ਤਾਂ ਕਿ ਆਉਣ ਵਾਲੇ ਦਿਨਾਂ ਚ ਸਾਡੀ ਸੁਣਵਾਈ ਹੋਣ ਲੱਗੇ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਬ੍ਰਾਦਰ ਸਾਹਿਬ ਕਿ ਤੁਸੀਂ ਅੱਜ ਕੁਝ ਟਾਈਮ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਏ ਤੇ ਬਹੁਤ ਸੋਹਣੀਆਂ ਗੱਲਾਂ ਤੇ ਬਹੁਤ ਵਧੀਆ ਇਨਫੋਰਮੇਸ਼ਨ ਸਾਡੇ ਸਾਰੇ ਲਿਸਨਰ ਦੇ ਨਾਲ ਸਾਂਝੀ ਕੀਤੀ।
ਬਹੁਤ ਮਿਹਰਬਾਨੀ ਜੀ।
ਲਓ ਜੀ, ਇਹ ਸਰ ਮਿੰਟੂ ਬਰਾੜ ਜੀ ਜਿਹੜੇ ਕਿ ਐਡੀਲੇਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸਨ, ਤੇ ਕਿਉਂਕਿ ਉੱਥੇ ਨਿਊ ਸਾਊਥ ਵੇਲਸ ਦੇ ਵਿੱਚ ਇਲੈਕਸ਼ਨ ਵੀ ਹੋ ਰਹੇ ਆ ਤੇ ਬਾਕੀ ਇੰਡੀਆ ਦੇ ਵਿੱਚ ਜੋ ਕੁਛ ਵੀ ਹੋ ਰਿਹਾ ਉਸ ਦੇ ਬਾਰੇ ਵੀ ਥੋੜੀ ਬਹੁਤੀ ਗੱਲਬਾਤ ਕੀਤੀ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਮੈਸੇਜ ਬਾਅਦ ਵਿੱਚ ਪੜੂੰਗੀ ਮੈਂ, ਇੱਕ ਬੁਝਾਰਤ ਪਾ ਦਿੰਦੀ ਹਾਂ ਜੀ ਤੁਹਾਨੂੰ। ਸੋ ਬੁਝਾਰਤ ਆ, ਜਲ ਵਿੱਚ ਹੋਇਆ ਜਲ ਵਿੱਚ ਮੋਇਆ। ਸੋ ਬੁਝਾਰਤ ਧਿਆਨ ਨਾਲ ਸੁਣਿਓ ਜੀ। ਜਲ ਵਿੱਚ ਹੋਇਆ ਜਲ ਵਿੱਚ ਮੋਇਆ, ਜਲ ਵਿੱਚ ਉਹਦੇ ਸਾਸ, ਪਰ ਨਾ ਉਹਦੇ ਹੱਡੀ ਤੇ ਨਾ ਉਹਦੇ ਮਾਸ। ਕਿਹੜੀ ਇਹ ਜੀ ਚੀਜ਼ ਆ ਦੱਸ ਦਿਓ ਜੀ ਫਟਾਫਟ ਉਹਦਾ ਨਾਮ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ। ਤੇ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੀ ਹਾਂ ਕਿਉਂਕਿ ਹੁਣ ਇੰਨੀਆਂ ਸਿਆਸਤ ਦੀਆਂ ਗੱਲਾਂ ਸੁਣ ਸੁਣ ਕੇ ਤੁਹਾਨੂੰ ਵੀ ਭੁੱਖ ਲੱਗ ਗਈ ਹੋਣੀ ਆ, ਹਨਾ। ਤੇ ਕਿਉਂ ਨਾ ਤੁਹਾਨੂੰ ਚੀਨੀ ਦੇ ਪਰੌਂਠੇ ਖਵਾ ਦਈਏ। ਚੀਨੀ ਦੇ ਪਰੌਂਠੇ ਮਤਲਬ ਕਿ ਇੰਡੀਆ ਦੇ ਵਿੱਚ ਖਾਂਦੇ ਆ ਨਾ ਸਾਰਿਆਂ ਨੇ ਖੰਡ ਵਾਲੇ ਪਰੌਂਠੇ, ਇੱਥੇ ਵੀ ਖਾਦੇ ਹੋਣਗੇ। ਤੇ ਖੰਡ ਵਾਲੇ ਪਰੌਂਠੇ ਜੇ ਕਿਤੇ ਅੰਬ ਦੇ ਅਚਾਰ ਨਾਲ ਖਾ ਕੇ ਦੇਖੋ, ਵਾਹ ਕਿਆ ਬਾਤ ਆ, ਇੰਨੇ ਕੁ ਸਵਾਦ ਲੱਗਦੇ ਆ ਨਾ, ਬੜੇ ਹੀ ਜ਼ਿਆਦਾ। ਤੇ ਲਓ ਫਿਰ ਆਪਾਂ ਸੁਣਦੇ ਹਾਂ ਜੀ ਮੋਂਟੀ ਤੇ ਵਾਰਿਸ ਦਾ ਗਾਣਾ, ਚੀਨੀ ਦੇ ਪਰੌਂਠੇ। ਤੇ ਤੁਸੀਂ ਵੀ ਖਾ ਲਓ, ਤੇ ਫਿਰ ਉਸ ਤੋਂ ਬਾਅਦ ਚ ਆਪਾਂ ਸਾਰੇ ਫਿਰ ਮਿਲਦੇ ਹਾਂ, ਗੱਲਾਂ ਬਾਤਾਂ ਕਰਾਂਗੇ। ਤੇ ਬਾਕੀ ਬੁਝਾਰਤ ਦਾ ਜਵਾਬ ਵੀ ਤੁਸੀਂ ਸਾਨੂੰ ਦੱਸ ਦਿਓ, ਤੇ ਨਹੀਂ ਫਿਰ ਮੈਂ ਤਾਂ ਤੁਹਾਨੂੰ ਦੱਸ ਹੀ ਦੇਣਾ ਵਾ। ਸੋ ਮਿਲਦੇ ਹਾਂ ਜੀ ਬ੍ਰੇਕ ਤੇ, ਬ੍ਰੇਕ ਦੇ ਨਾਲ ਹੀ ਗਾਣਾ ਵੀ ਸੁਣਾਂਗੇ। ਸੋ ਦੇਖਦੇ ਹਾਂ ਜੀ ਪਹਿਲਾਂ ਬ੍ਰੇਕ ਆਉਂਦੀ ਆ ਕਿ ਪਹਿਲਾਂ ਗਾਣਾ ਲੱਗਦਾ ਵਾ, ਪਰ ਮੈਂ ਮਿਲਦੀ ਹਾਂ ਤੁਹਾਨੂੰ ਗਾਣੇ ਤੇ ਬ੍ਰੇਕ ਤੋਂ ਬਾਅਦ।
ਰੇਲ ਚੇਤੇ ਆ ਗਈ, ਮੈਨੂੰ ਮੇਰੇ ਖੇਤਾਂ ਦੀ ਤਰੇਲ ਚੇਤੇ ਆ ਗਈ, ਪੱਖੇ ਮੂਹਰੇ ਮੰਜਿਆਂ ਦੀ ਰੇਲ ਚੇਤੇ ਆ ਗਈ। ਉਹ ਕੰਨੇ ਦਿਲ ਭੇਟੇ ਤਾਂ ਜੇ ਗੁੜ ਵਾਲੀ ਡਿਸ਼ ਦੇ, ਹਾਲੇ ਵੀ ਮੌਜੂਦ ਮੇਰੀ ਜੀਭ ਤੇ ਸਵਾਦ ਨੇ। ਇੱਕ ਮੈਨੂੰਸਾਰੇ ਬਾਠਾ ਵਾ। ਮੇਰੀ ਜ਼ਿੰਦਗੀ ਦੀ ਐਲਬਮ ਵਿੱਚੋਂ ਬੜੇ ਖਾਸ ਨੇ ਇੱਕ ਮੈਨੂੰ
दस तो पंद्रह साल दे तजुर्बे नाल ऑस्ट्रेलिया दे मेलबर्न विच जे तुसी आईएलटीएस या पीटीई नाल संबंधित कोर्सेस करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। वी प्रोवाइड द बेस्ट स्ट्रेटजीज एंड ट्रिक्स टू असिस्ट यू इन अचीविंग योर डिजायर्ड स्कोर। लक्ष्य आईएलटीएस पीटीई कोचिंग इंस्टीट्यूट 28 चैटर रोड रिजर्वॉयर विक्टोरिया।
रोटी हजम नहीं होंगी वरतों गोल्डन ग्रेन फ्लोर मिलता गरेवाल चकी आटा ताजा घट कैमिकल की वरतों वाली कणक जेडी की सीधी खेतों चो मिल च लाई जाती ऑस्ट्रेलिया का बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआ लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बदाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
CD batteries now trading as DMB motor repairs।
इत्थे हर तरह दियां गड्डियां दी मरम्मत कीती जांदी है जिवें के ऑटो इलेक्ट्रिकल मैकेनिकल एयर कंडीशनिंग LPG रिपेयर ते इंस्टॉलेशन।
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदने लई दर्शन दियो।
CD batteries फिलिप्स साउंड सिस्टम दे ऑथराइज्ड डीलर भी हन। इत्थे नवीं गड्डियां दी अंडर वारंटी लॉग बुक सर्विस भी कीती जांदी है।
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नू मोबाइल नंबर 0434641327
0434641327।
पता भी नोट कर लो 4/14 / 5/14 स्टील स्ट्रीट ब्लैटाउन सिडनी।
सिटी बैटरीज।
हाँ भाई किद्दां तू इन्ना पतला किवें हो गया?
मेरा कुलार वाले डॉक्टरां ने दूरबीन राही मिनी गैस्ट्रिक बाईपास कीता भाई।
ते तैनूं होर भी कोई फायदा होया ऑपरेशन दा?
बड़ा फायदा होया भाई। पहला मैनू साह बड़ा चढ़दा सी, बहुता तुरिया फिरिया भी नहीं सी जांदा, रात नूं नींद नहीं सी आउंदी, घराड़े वजदे रहंदे सी, कई वारी तां दिन च ही सौं जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल इह है कि मेरी शुगर भी नालों नाल ठीक हो गई।
कमाल है, इन्ना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी तां दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाने लई तुसी भी पता नोट कर लो कुलार हस्पताल GT रोड बीजा नेड़े खन्ना पंजाब इंडिया। संपर्क नंबर 9878090001 9880909001। वेबसाइट विजिट करो kularhospital.com।
नानक बेकरी डैनी नॉग मेलबर्न वाले हरमन रेडियो नू स्पॉन्सर करते हैं। शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है। पार्टी वास्ते ऑर्डर भी लाए जाते हैं। क्लेटन क्रैनबोर्न बैरिक या स्प्रिंग रेल वाले जरूर दर्शन देन। पता है 76 हेमिंग स्ट्रीट डैनी नॉग। फोन 0425-888-856।
गैलेक्सी माइग्रेशन हर तरह दे स्टूडेंट वीजा TRPR एम्प्लॉयर नॉमिनेशन 457 RSMS अते ताजियां तब्दीलियां लई प्रोफेशनल सेवावां दिंदे ने। गगनदीप शर्मा माइग्रेशन कंसल्टेंट मारा एजेंट नंबर 1575771। जिन्हां नूं भारतीयां वल्लों दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे पर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405418755 यानी के 04054-18755। तुसी ईमेल भी कर सकदे हो galaxymigration@gmail.com ते या फिर gmigration.com.au दे उपर।
तुहाडा घर नहीं बन सकदा कदे कीड़े मकोड़ियां दा अड्डा। ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0468-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਵ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੋਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਦੁਨੀਆ ਬੁਰੀ ਨਹੀਂ ਹੈ, ਐਵੇਂ ਵਹਿਮ ਹੈ ਤੇਰਾ, ਬੰਦੇ ਨੂੰ ਹਰ ਵਕਤ ਕਰਨੀ ਸ਼ਿਕਾਇਤ ਨਹੀਂ ਚਾਹੀਦੀ, ਹੱਸਣ ਲਈ ਜ਼ਰੂਰਤ ਹੈ ਕੋਈ ਹਸਾਉਣ ਵਾਲਾ ਹੋਵੇ, ਰੋਣਾ ਜਦ ਜੀ ਕਰੇ ਰੋ ਲਮੀ ਇਜਾਜ਼ਤ ਨਹੀਂ ਚਾਹੀਦੀ। ਤੇ ਲਓ ਜੀ ਫਿਰ ਹਾਸੇ ਹਸਾਉਂਦੇ ਇੱਕ ਘੰਟਾ ਕਿੱਦਾਂ ਨਿਕਲ ਗਿਆ ਤੇ ਪਤਾ ਹੀ ਨਹੀਂ ਚੱਲਿਆ। ਤੇ ਲਓ ਫਿਰ ਹੁਣ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਪ੍ਰੋਗਰਾਮ ਦਾ ਦੂਸਰਾ ਘੰਟਾ ਵੀ ਸ਼ੁਰੂ ਹੋ ਚੁੱਕਾ, ਕੁਝ ਕੁ ਟਾਈਮ ਬੀਤ ਚੁੱਕਾ ਤੇ 8:14 ਸਾਡੇ ਬ੍ਰਿਸਬੇਨ ਦੇ ਵਿੱਚ ਤੇ 9:14 ਸਿਡਨੀ ਸਮੇਂ ਮੁਤਾਬਕ ਹੋ ਚੁੱਕੇ ਆ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਰਾਬਤਾ ਕਾਇਮ ਕਰ ਸਕਦੇ ਹੋ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ +9175080144489 ਤੇ। ਤੇ ਉਹ ਕਹਿੰਦੇ ਹੁੰਦੇ ਆ ਨਾ ਕਿ ਜਿਸ ਲਮਹਾ ਤੇਰਾ ਖਿਆਲ ਹੈ ਤੂੰ ਮੇਰੇ ਨਾਲ ਹੈ, ਬਸ ਉਹੀ ਪਲ ਮਨਜ਼ੂਰ ਸ਼ੁਦਾ ਤੇ ਬਾਕੀ ਸਭ ਬਵਾਲ ਹੈ। ਤੇ ਉਹੀ ਪਲ ਵਧੀਆ ਹੁੰਦੇ ਆ ਜੀ ਜਦੋਂ ਸਾਡੇ ਕੋਲ ਸਾਡਾ ਆਪਣਿਆਂ ਦਾ ਸਾਥ ਹੋਵੇ, ਬਾਕੀ ਤਾਂ ਸਭ ਬਵਾਲ ਦੇ ਵਿੱਚ ਹੀ ਉੱਡ ਜਾਂਦਾ, ਝਗੜੇ ਚ ਮੇਲੇ ਤੇ ਨਿੱਤ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਉਲਝਿਆ ਇਨਸਾਨ ਕੀ ਸੋਚਦਾ ਰਹਿੰਦਾ ਉਸਦਾ ਉਸਨੂੰ ਖੁਦ ਵੀ ਪਤਾ ਨਹੀਂ ਹੁੰਦਾ। ਸੋ ਜ਼ਿੰਦਗੀ ਦਾ ਜੋ ਵੀ ਪਲ ਆ ਉਸਨੂੰ ਇਸੇ ਤਰ੍ਹਾਂ ਹੀ ਇੰਜੋਏ ਕਰਦੇ ਰਹੋ। ਕਿੱਦਾਂ ਫਿਰ ਬ੍ਰੇਕਫਾਸਟ ਵਧੀਆ ਰਿਹਾ ਨਾ? ਸਵੇਰੇ ਸਵੇਰੇ ਮਿਲ ਗਏ ਤੁਹਾਨੂੰ ਖੰਡ ਵਾਲੇ ਪਰੌਂਠੇ ਤੇ ਨਾਲ ਅਚਾਰ ਵੀ ਦੱਸ ਦਿੱਤਾ ਜੀ। ਜੇ ਤੁਸੀਂ ਅੰਬ ਦੇ ਅਚਾਰ ਨਾਲ ਖਾਓਗੇ ਤਾਂ ਬਾਲੇ ਸਵਾਦ ਲੱਗਦੇ ਆ। ਕਿੱਦਾਂ ਫਿਰ ਠੀਕ ਠਾਕ ਆ ਨਾ? ਵਧੀਆ ਸਾਰੇ। ਤੇ ਮੈਸੇਜ ਵੀ ਤੁਹਾਡੇ ਆਪਾਂ ਲੈ ਲਈਏ ਤੇ ਬੁਜ਼ਾਰਤ ਮੈਂ ਇੱਕ ਵਾਰੀ ਫੇਰ ਦੱਸ ਦਿੰਦੀ ਆ। ਜਲ ਵਿੱਚ ਹੋਇਆ ਜਲ ਵਿੱਚ ਮੋਇਆ, ਚੱਲ ਵਿੱਚ ਉਹਦੇ ਸਾਂਸ, ਸਾਂਸ ਮਤਲਬ ਸਾਹ, ਤੇ ਉਹ ਚੀਜ਼ ਕਿਹੜੀ ਆ ਜਿਹਦੀ ਨਾ ਹੱਡੀ ਤੇ ਨਾ ਮਾਸ? ਸਾਡੇ ਕੋਲ ਕਾਫੀ ਜਵਾਬ ਵੀ ਆ ਰਹੇ ਆ ਤੇ ਬਾਕੀ ਦੇ ਤੁਸੀਂ ਦੱਸ ਦੋ। ਤੇ ਇੱਧਰ ਤੁਹਾਡੇ ਮੈਸੇਜ ਵੀ ਲੈ ਲਈਏ ਜੀ। ਜੋਗਿੰਦਰ ਸਿੰਘ ਸੋਹੀ ਬੜਾ ਸੋਹਣਾ, ਉਹਨਾਂ ਨੇ ਇੱਕ ਸਾਨੂੰ ਮੈਸੇਜ ਭੇਜਿਆ, ਕਹਿੰਦੇ ਖੁਦ ਦੀ ਸੈਲਫੀ ਖਿੱਚਣੀ ਕੋਈ ਵੱਡੀ ਗੱਲ ਨਹੀਂ ਹੁੰਦੀ, ਪਰ ਖੁਦ ਦੀ ਇਮੇਜ ਬਣਾਉਣ ਵਿੱਚ ਉਮਰ ਲੱਗ ਜਾਂਦੀ ਆ। ਸੋ ਬਿਲਕੁਲ ਜੀ, ਇਮੇਜ ਇੱਕ ਇਹੀ ਜਿਹੀ ਚੀਜ਼ ਆ ਇਨਸਾਨ ਦੀ ਜਿਹਦੇ ਵਿੱਚ ਉਮਰ ਲੱਗ ਜਾਂਦੀ ਆ, ਤੇ ਬਣਾਉਣੀ ਵੀ ਏਦਾਂ ਦੀ ਚਾਹੀਦੀ ਆ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਲੋਕ ਤੁਹਾਨੂੰ ਯਾਦ ਕਰਨ, ਨਹੀਂ ਤਾਂ ਫਿਰ ਪਤਾ ਹੀ ਆ ਜੀ ਚਲਾ ਗਿਆ। ਸੋ ਚਲਾ ਗਿਆ ਤੇ ਰਹਿ ਗਏ ਉਹਦੇ ਬੁਰੇ ਕੰਮ, ਲੋਕ ਉਹਨੂੰ ਤਾਂ ਯਾਦ ਜ਼ਰੂਰ ਕਰਦੇ ਆ ਕਿ ਇੱਦਾਂ ਦਾ ਬੰਦਾ ਸੀ ਇਹ ਤੇ ਇੱਦਾਂ ਦੇ ਕੰਮ ਕਰਦਾ ਸੀ। ਸੋ ਚੰਗੇ ਕੰਮ ਕਰਾਂਗੇ ਤਾਂ ਖੁਦ ਦੀ ਸੈਲਫੀ ਆ ਜਿਹੜੀ ਉਹ ਜ਼ਿੰਦਗੀ ਭਰ ਲੋਕਾਂ ਦੇ ਦਿਲਾਂ ਵਿੱਚ ਰਾਜ ਕਰੇਗੀ। ਤੇ ਨਾਲ ਹੀ ਕਹਿੰਦੇ ਆ ਕਿ ਗੁੱਡ ਮਾਰਨਿੰਗ ਬੋਬੀ ਜੀ ਐਂਡ ਬਰਾੜ ਸਾਹਿਬ ਐਂਡ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਟੂ ਆਲ। ਪ੍ਰੋਗਰਾਮ ਕਹਿੰਦੇ ਇੰਜੋਏ ਕਰ ਰਹੇ ਆ। ਤੇ ਲਓ ਫਿਰ ਮੈਸੇਜ ਮੇਰੇ ਤੋਂ ਥੋੜੇ ਜਿਹੇ ਰਲ ਵੀ ਗਏ ਆ ਤੇ ਕੋਸ਼ਿਸ਼ ਕਰੂੰਗੀ ਜੀ ਸਾਰੇ ਮੈਸੇਜ ਮੈਂ ਪੜ੍ਹ ਸਕਾਂ। ਤੇ ਅੱਗੇ ਜੀ ਇਹਨਾਂ ਨੇ ਭੁਪਿੰਦਰ ਲਾਂਬਾ ਉਹਨਾਂ ਨੇ ਬਰਾੜ ਸਾਹਿਬ ਨੂੰ ਕਿਹਾ ਜੀ, ਕਹਿੰਦੇ ਖੂਬ ਐਗਜ਼ਾਮਪਲ ਦਿੱਤੀ ਆ ਤਰਕਿਸ਼ ਦੀ ਤੇ ਆਈ ਸਲਿਊਟ ਯੂਅਰ ਐਕਸਪਲੇਨੇਸ਼ਨ। ਸੋ ਬਹੁਤ ਵਧੀਆ ਗੱਲ ਆ। ਹਾਂਜੀ, ਵੈਸੇ ਵੀ ਇਨਸਾਨ ਉਦੋਂ ਹੀ ਕਿਸੇ ਮੈਦਾਨ ਦੇ ਵਿੱਚ ਫਤਿਹ ਹਾਸਲ ਕਰ ਸਕਦਾ ਵਾ ਜਦੋਂ ਉਹਦੇ ਕੋਲ ਉਸ ਚੀਜ਼ ਦਾ ਬੇਸ ਹੋਵੇ। ਅਸੀਂ ਆਸਟ੍ਰੇਲੀਆ ਦੇ ਵਿੱਚ ਆਏ ਹਾਂ ਤੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਈਵਨ ਕਿ ਜਦੋਂ ਅਸੀਂ ਘਰ ਵੀ ਲੈਂਦੇ ਹਾਂ ਆਪਣਾ, ਉਦੋਂ ਵੀ ਤੁਹਾਡੇ ਕੋਲ ਥੋੜਾ ਜਿਹਾ ਬੈਕਅਪ ਹੋਣਾ ਚਾਹੀਦਾ, ਬੇਸ ਹੋਣਾ ਚਾਹੀਦਾ, ਕਿਉਂਕਿ ਘਰ ਲੈਣ ਤੋਂ ਬਾਅਦ ਵੀ ਬਹੁਤ ਸਾਰੇ ਖਰਚੇ ਹੁੰਦੇ ਆ ਤੇ ਇੱਕ ਵਾਰੀ ਇਨਸਾਨ ਉਹਨਾਂ ਖਰਚਿਆਂ ਵਿੱਚ ਉਲਝ ਕੇ ਟੁੱਟ ਗਿਆ ਤਾਂ ਫਿਰ ਸਾਰੀ ਜ਼ਿੰਦਗੀ ਫਿਰ ਉਹਨੂੰ ਬਸ ਝਗੜੇ ਝਮੇਲੇ ਤੇ ਟੈਂਸ਼ਨਾਂ ਦੇ ਵਿੱਚ ਹੀ ਲੰਘਣਾ ਪੈਂਦਾ। ਸੋ ਕਿਸੇ ਵੀ ਚੀਜ਼ ਨੂੰ, ਚਾਹੇ ਕੋਈ ਕੰਮ ਆ, ਚਾਹੇ ਤੁਸੀਂ ਕਿਸੇ ਕਿੱਤੇ ਦੇ ਵਿੱਚ ਆਪਣਾ ਹੁਨਰ ਦਿਖਾਉਣਾ ਵਾ, ਸੋ ਪਹਿਲਾਂ ਉਸਦੀ ਪ੍ਰੋਪਰ ਤਿਆਰੀ ਹੋਊਗੀ ਤਾਂ ਬਹੁਤ ਵਧੀਆ ਗੱਲ ਆ ਜੀ। ਫਿਰ ਤੁਸੀਂ ਮਾਤ ਨੀ ਖਾਓਗੇ ਤੇ ਆਪਣੇ ਉਸ ਕਾਰਜ ਨੂੰ ਨੇਪਰੇ ਵੀ ਜ਼ਰੂਰ ਚਾੜ ਲਓਗੇ। ਸੋ ਅੱਗੇ ਜੀ ਗੁਰਦੀਪ ਸਿੰਘ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਬਾਕੀ ਜੀ ਇੱਕ ਗੱਲ ਤਾਂ ਇਹ ਹੈ ਕਿ ਜਦੋਂ ਇੰਡੀਆ ਤੋਂ ਆਉਂਦੇ ਆ ਆਪਾਂ ਇੱਥੇ ਵਾਲੇ ਵੀਰ ਤਿੰਨ ਜੋਬ ਸੁਜੈਸਟ ਕਰਦੇ ਆ ਨਵੇਂ ਆਇਆਂ ਨੂੰ, ਤੇ ਇੱਕ ਕਹਿੰਦੇ ਕਿਹੜੀਆਂ ਕਿਹੜੀਆਂ, ਜਿਵੇਂ ਕਿ ਕਾਰ ਵਾਸ਼ਿੰਗ, ਟਰਾਲੀ ਪੁਸ਼ਿੰਗ ਜਾਂ ਫੇਰ ਕੋਈ ਖਾਸ ਆਵੇ ਤਾਂ ਟਰੱਕ। ਪਰ ਇੱਥੇ ਟ੍ਰੇਡਸ ਵਿੱਚ ਬਹੁਤ ਜ਼ਿਆਦਾ ਜੋਬਸ ਨੇ, ਪੰਜਾਬ ਤੋਂ ਆਏ ਮੁੰਡਿਆਂ ਨੂੰ ਕੰਮ ਆਉਂਦੇ ਨੇ ਪਰ ਉਹ ਛੋਟੇ ਕੰਮਾਂ ਦੇ ਵਿੱਚ ਫਸ ਕੇ ਰਹਿ ਜਾਂਦੇ ਨੇ। ਪਰ ਥੋੜਾ ਸਬਰ ਕਰਨ, ਸਾਰੇ ਵੀਰ ਆਪਣੀ ਲਾਈਨ ਦੇ ਵਿੱਚ ਕੋਈ ਜੋਬ ਲੱਭਣ, ਬਹੁਤ ਜੋਬਸ ਨੇ। ਅਗਰ ਕਿਸੇ ਨੇ ਏਅਰ ਕੰਡੀਸ਼ਨ, ਇਲੈਕਟ੍ਰੀਸ਼ਨ, ਸਿਵਲ ਦੇ ਵਿੱਚ ਜੋਬ ਕਰਨੀ ਹੈ ਤਾਂ ਕਹਿੰਦੇ ਮੈਨੂੰ ਮੈਸੇਜ ਕਰ ਲੈਣ, ਬਹੁਤ ਜੋਬਸ ਨੇ। ਇੰਜੀਨੀਅਰ ਡਿਪਾਰਟਮੈਂਟ ਦੇ ਵਿੱਚ ਵੇਜਿਸ ਰੇਟ ਵੀ $30 ਕਹਿੰਦੇ ਘੰਟੇ ਦੇ ਨੇ, ਪਲੱਸ ਹੈ ਜੀ 30 ਤੋਂ। ਬਾਕੀ ਕਹਿੰਦੇ ਭਾਜੀ ਹਰਮਨ ਰੇਡੀਓ ਬਹੁਤ ਅੱਛਾ ਪਲੇਟਫਾਰਮ ਹੈ, ਕੋਈ ਗੱਲ ਬੱਚਿਆਂ ਨੂੰ ਦੱਸਣ ਲਈ ਆਪਣੇ ਇੰਡੀਆ ਦੇ ਇੰਜੀਨੀਅਰ ਦੇ ਡਿਪਲੋਮੇ ਤੇ ਵੀ ਮੈਨੂੰ ਸਮਝ ਨਹੀਂ ਆਈ ਇਹਨਾਂ ਨੇ ਕੀ ਲਿਖਿਆ। ਇੱਥੋਂ ਦੀ ਕੁਆਲੀਫਿਕੇਸ਼ਨ ਤਾਂ ਸੇਮ ਹੈ, ਬਸ ਉਹਨਾਂ ਨੂੰ ਲੋੜ ਆ ਕੇ ਜੀਨੀਅਸ ਐਕਸਪੀਰੀਅੰਸ ਲੈ ਕੇ ਆਉਣ ਇੰਡੀਆ ਤੋਂ। ਹਾਂਜੀ ਬਿਲਕੁਲ ਠੀਕ ਆ ਗੁਰਦੀਪ ਜੀ, ਤੁਸੀਂ ਠੀਕ ਕਿਹਾ ਵਾ ਕਿ ਉੱਥੋਂ ਜਿਹੜੇ ਆਉਂਦੇ ਆ ਉਹ ਕਿਸੇ ਨਾ ਕਿਸੇ ਕਿੱਤੇ ਦੇ ਵਿੱਚ ਤਾਂ ਮਾਹਰ ਹੁੰਦੇ ਆ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇੱਥੋਂ ਦਾ ਐਕਸਪੀਰੀਅੰਸ ਜ਼ਰੂਰੀ ਹੁੰਦਾ ਜਿਹੜਾ ਕਿ ਉਹਨਾਂ ਦੀ ਜੋਬ ਦੇ ਲਈ ਕਾਊਂਟ ਕਰਦਾ ਵਾ। ਤੇ ਸੋਰੀ ਟੂ ਸੇ ਵੀ ਮੈਂ ਇੱਕ ਹੋਰ ਗੱਲ ਵੀ ਕਹਿਣ ਲੱਗੀ ਆ, ਜਿਹੜੇ ਸਾਡੇ ਨਵੇਂ ਕੋਈ ਇੰਡੀਆ ਤੋਂ ਆਉਂਦੇ ਆ ਉਹ ਕੰਮ ਕਰਕੇ ਦਿਖਾਉਣ ਦੀ ਬਜਾਏ ਸਾਰਿਆਂ ਤੋਂ ਪਹਿਲਾਂ ਇਹ ਪੁੱਛਦੇ ਆ ਕਿ ਪੇ ਰੇਟ ਕੀ ਆ, ਕਿ ਸਾਨੂੰ ਪੈਸੇ ਕਿੰਨੇ ਮਿਲਣਗੇ। ਸੋ ਕਿਤੇ ਨਾ ਕਿਤੇ ਇਹ ਗੱਲ ਵੀ ਜਦੋਂ ਅਸੀਂ ਜੋਬ ਲੈਣ ਜਾਂਦੇ ਹਾਂ ਇਹ ਗੱਲ ਅਗਲਾ ਇਸ ਚੀਜ਼ ਨੂੰ ਬਹੁਤ ਕਾਊਂਟ ਕਰਦਾ ਵਾ, ਕਿਉਂਕਿ ਅਗਰ ਤੁਸੀਂ ਕੰਮ ਕਰਕੇ ਦਿਖਾਓਗੇ, ਕਿਉਂਕਿ ਇਹ ਕੰਟਰੀਆਂ ਏਦਾਂ ਦੀਆਂ, ਇਹ ਮੁਲਕ ਏਦਾਂ ਦੇ ਆ ਜਿਹੜੇ ਤੁਹਾਡੇ ਕੰਮ ਦੀ ਕਦਰ ਕਰਨਗੇ। ਜੇ ਤੁਹਾਡਾ ਕੰਮ ਆ ਤਾਂ ਤੁਹਾਡੀ ਪੇ ਰੇਟ ਵੀ ਉਸੇ ਹਿਸਾਬ ਨਾਲ ਹੀ ਹੋਵੇਗੀ। ਤੇ ਕਿਤੇ ਸਾਡੇ ਜਿਹੜੇ ਭੈਣ ਭਰਾ ਆਉਂਦੇ ਆ ਉਹ ਜੋਬ ਵੀ ਉਹੀ ਲੱਭਦੇ ਆ ਜੀ 9 to 5 ਡੇ ਟਾਈਮ ਦਾ ਕੰਮ ਹੋਵੇ ਤੇ ਕੰਮ ਵੀ ਬੜਾ ਈਜ਼ੀ ਹੋਵੇ। ਸੋ ਬਹੁਤ ਸਾਰੇ ਮੇਰੇ ਨਾਲ ਵੀ ਏਦਾਂ ਦੇ ਹੋਏ ਆ ਵਾ ਕੇ ਜਦੋਂ ਕਿਸੇ ਨੂੰ ਕੰਮ ਤੇ ਲਈ ਤਾਂ ਉਹਨਾਂ ਦੀ ਪਹਿਲੀ ਪ੍ਰੈਫਰੈਂਸ, ਪਹਿਲੀ ਗੱਲ ਜਿਹੜੀ ਉਹਨਾਂ ਨੇ ਪੁੱਛਣੀ ਆ ਇਹੀ ਹੁੰਦੀ ਆ ਕਿ ਪੈਸੇ ਕਿੰਨੇ ਮਿਲਣਗੇ ਤੇ ਕੰਮ ਕਿੰਨੇ ਘੰਟੇ ਕਰਨਾ ਪਊ ਤੇ ਕਿੱਦਾਂ ਦਾ ਕੰਮ ਆ, ਕੰਮ ਕਿਤੇ ਔਖਾ ਤਾਂ ਨੀ। ਸੋ ਕਿਤੇ ਨਾ ਕਿਤੇ ਉਹਨਾਂ ਨੂੰ ਦੱਸਣਾ ਬਣਦਾ ਵਾ, ਕਿਉਂਕਿ ਹੁਣ ਅਸੀਂ ਸਾਰੇ ਇੱਥੇ ਹੈਗੇ ਆਪਣੇ ਭੈਣ ਭਰਾਵਾਂ ਨੂੰ ਜਾਂ ਆਪਣੇ ਜਿਹੜੇ ਨੋਨ ਆ ਅਸੀਂ ਉਹਨਾਂ ਨੂੰ ਬਹੁਤ ਈਜ਼ੀਲੀ ਹੈਂਡਲ ਕਰ ਲੈਂਦੇ ਹਾਂ, ਉਹਨਾਂ ਨੂੰ ਸਾਂਭ ਵੀ ਲੈਂਦੇ ਹਾਂ। ਪਰ ਜਦੋਂ ਅਸੀਂ ਆਏ ਸੀ ਕੋਈ ਨੋਨ ਨੀ ਸੀ, ਸਾਡਾ ਬਹੁਤ ਧੱਕੇ ਖਾਧੇ ਆਪਾਂ, ਹਨਾ। ਤੇ ਕਿਤੇ ਆਪਾਂ ਨੂੰ ਵੀ ਆਪਣਾ ਟਾਈਮ ਚੇਤੇ ਆ ਜਾਂਦਾ ਕਿ ਨਹੀਂ ਅਸੀਂ ਇਸ ਬੁਰੇ ਟਾਈਮ ਦੇ ਵਿੱਚੋਂ ਲੰਘੇ ਹੋਏ ਹਾਂ ਤੇ ਚਲੋ ਕੋਈ ਗੱਲ ਨੀ ਅਸੀਂ ਇਹਨਾਂ ਦੀ ਮਦਦ ਕਰ ਦਈਏ। ਮਦਦ ਕਰਨ ਦੀ ਬਜਾਏ ਕਈ ਅਸੀਂ ਕਈ ਵਾਰੀ ਅਸੀਂ ਉਹਨਾਂ ਨੂੰ ਨਾ ਮਤਲਬ ਕਿ ਆਲਸੀ ਬਣਾ ਦਿੰਦੇ ਹਾਂ ਆਪਾਂ ਕਹਿ ਸਕਦੇ ਹਾਂ। ਤੇ ਉਹਨਾਂ ਨੂੰ ਜ਼ਿੰਦਗੀ ਦੀ ਰਿਐਲਿਟੀ ਵੀ ਦਿਖਾਉਣੀ ਚਾਹੀਦੀ ਆ, ਉਹਨਾਂ ਦੀ ਮਦਦ ਵੀ ਕਰੋ ਪਰ ਨਾਲ ਦੇ ਨਾਲ ਰਿਐਲਿਟੀ ਵੀ ਦਿਖਾਉਣੀ ਚਾਹੀਦੀ ਆ ਕਿ ਲਾਈਫ ਕਿੱਦਾਂ ਵਾ। ਜਦੋਂ ਅਸੀਂ ਕਿਸੇ ਨਵੀਂ ਥਾਂ ਤੇ ਆ ਕੇ ਰਹਿੰਦੇ ਆ ਤਾਂ ਉੱਥੇ ਕਿਹੜੀ ਕਿਹੜੀ ਐਡਜਸਟਮੈਂਟ ਕਰਨੀ ਪੈਂਦੀ ਆ। ਅਗਰ ਤੁਹਾਡੇ ਕੋਲ ਕੋਈ ਹੁਨਰ ਹੈ ਤਾਂ ਤੁਸੀਂ ਕਿਸ ਹੱਦ ਤੱਕ ਆਪਣੇ ਉਸ ਹੁਨਰ ਨੂੰ ਅਜ਼ਮਾ ਸਕਦੇ ਹੋ ਤੇ ਕਿਸ ਮੰਜ਼ਿਲ ਤੱਕ ਜਾ ਸਕਦੇ ਹੋ। ਤੇ ਲਓ ਫਿਰ ਇੱਕ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ ਤੇ ਬੁਜ਼ਾਰਤ ਦਾ ਜਵਾਬ ਮੈਨੂੰ ਪਤਾ ਤੁਹਾਡੇ ਤੋਂ ਕਿਸੇ ਤੋਂ ਨਹੀਂ ਦੇ ਹੋਣਾ, ਦੇਖਦੇ ਹਾਂ ਜੀ ਕੌਣ ਕੌਣ ਬੁਜ਼ਾਰਤ ਦਾ ਜਵਾਬ ਦਿੰਦਾ, ਨਹੀਂ ਫਿਰ ਸ਼ਹਿਰੋ ਸ਼ਹਿਰੀ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਇਸੇ ਤਰ੍ਹਾਂ ਚੱਲਦਾ ਰਹੂਗਾ। ਤੇ ਤੁਸੀਂ ਵੀ ਦੱਸ ਦਿਓ ਜੀ ਕੋਈ ਏਦਾਂ ਦੀ ਗੱਲ ਤੇ ਆਪਾਂ ਕੋਈ ਏਦਾਂ ਦੀ ਗੱਲ ਆ ਜਿਹੜੀ ਤੁਹਾਡੇ ਜ਼ਹਿਨ ਦੇ ਵਿੱਚ ਹੋਵੇ, ਜੋ ਕੋਈ ਨਵਾਂ ਆਇਆ ਇੰਡੀਆ ਤੋਂ, ਏਦਾਂ ਦੀ ਕੋਈ ਟ੍ਰੈਜਡੀ ਜਾਂ ਏਦਾਂ ਦੀ ਕੋਈ ਹੈਪਨਿੰਗ ਉਹਨਾਂ ਦੇ ਨਾਲ ਹੋਈ ਹੋਵੇ ਤਾਂ ਜ਼ਰੂਰ ਦੱਸਿਓ। ਤੇ ਬਾਕੀ ਅੱਜ ਇੱਕ ਮੁਲਾਕਾਤ ਆ ਜੀ ਨਿਊ ਸਾਊਥ ਵੇਲਸ ਇਲੈਕਸ਼ਨ ਦੇ, ਇਲੈਕਸ਼ਨ ਆ ਰਹੀਆਂ ਤੁਹਾਨੂੰ ਸਾਰਿਆਂ ਨੂੰ ਪਤਾ, ਉਸ ਦੀ ਇੱਕ ਮੁਲਾਕਾਤ ਆ ਜਿਹੜੀ ਕਿ ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਥੋੜਾ ਲੇਟ ਉਹ ਵੀ ਪਲੇ ਕਰਾਂਗੇ। ਪਰ ਫਿਲਹਾਲ ਆਪਾਂ ਗਾਣਾ ਸੁਣ ਲੈਂਦੇ ਹਾਂ ਜੀ, ਬੱਬੂ ਗੁਰਪਾਲ ਤੇ ਗੁਰਲੇਜ਼ ਅਖਤਰ ਦਾ ਤੇਰਾ ਨਖਰਾ। ਸੋ ਕੀ ਕਹਿੰਦਾ ਵਾ ਜੀ, ਨਖਰਾ ਨਖਰੇ ਤੇ ਅੱਜ ਕੱਲ ਬੜੇ ਗਾਣੇ ਬਣ ਰਹੇ ਆ, ਕੋਈ ਕਹਿੰਦਾ ਟ੍ਰੇਡਿੰਗ ਨਖਰਾ, ਕੋਈ ਕਹਿੰਦਾ ਤੇਰਾ ਨਖਰਾ, ਨਖਰੇ ਨੇ ਦੁਨੀਆ ਮਾਰ ਲਈ, ਨਖਰਾ ਛੱਡ ਕੇ ਕੰਮਾਂ ਕਾਰਾਂ ਵੱਲ ਧਿਆਨ ਦਿੰਦੇ ਤਾਂ ਬਾਹਲੀ ਵਧੀਆ ਗੱਲ ਨੀ ਸੀ। ਚਲੋ ਦੇਖਦੇ ਹਾਂ ਜੀ ਇਹ ਕਿੱਦਾਂ ਦਾ ਨਖਰਾ ਵਾ ਜਿਹੜਾ ਕਿ ਸਾਨੂੰ ਬੱਬੂ ਗੁਰਪਾਲ ਤੇ ਗੁਰਲੇਜ਼ ਅਖਤਰ ਜੀ ਦੱਸ ਰਹੇ ਨੇ। ਸੋ ਮਿਲਦੇ ਆ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ। ਜੀ ਗੀਤ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਬਜ਼ਾਰਤ ਦਾ ਜਵਾਬ ਸਾਡੇ ਕੋਲ ਪਹੁੰਚ ਚੁੱਕਾ ਵਾ ਜੀ। ਸਿਰਫ ਦੋ ਜਾਣੇ ਬਜ਼ਾਰਤ ਦਾ ਜਵਾਬ, ਤਿੰਨ ਕੁ ਜਾਣਿਆਂ ਨੇ ਦਿੱਤਾ ਜਿਨ੍ਹਾਂ ਚੋਂ ਦੋ ਜਾਣਿਆਂ ਦਾ ਜਵਾਬ ਬਿਲਕੁਲ ਸਹੀ ਆ, ਇੱਕ ਤਾਂ ਨਾਨਕ ਬੇਕਰੀ ਵਾਲੇ ਤੇ ਇੱਕ ਨਵੀਂ ਵਿਨੀਪੈਗ ਵਾਲੇ ਤੇ। ਬਾਕੀ ਦੇਖਦੇ ਹਾਂ ਜੀ ਹੋਰ ਕਿਹਦੇ ਕਿਹਦੀ ਸਾਨੂੰ ਇਸ ਬਜ਼ਾਰਤ ਦਾ ਜਵਾਬ ਭੇਜਦੇ ਆ। ਸੋ ਜਲ ਵਿੱਚ ਹੋਇਆ, ਜਲ ਵਿੱਚ ਮੋਇਆ, ਜਲ ਵਿੱਚ ਉਹਦੇ ਸਾਸ, ਕਿਹੜੀ ਚੀਜ਼ ਆ ਜੀ, ਦੱਸ ਦੋ ਮੈਨੂੰ ਉਹਦਾ ਕੀ ਨਾਮ ਆ ਜਿਹਦੀ ਨਾ ਹੱਡੀ ਤੇ ਨਾ ਮਾਸ। ਤੇ ਮੈਸੇਜਾਂ ਵਾਲੇ ਜੀ ਅੱਗੇ ਇਹਨਾਂ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਦੱਸਿਆ ਨਵੀਂ ਵੀ ਨਹੀਂ ਪੈਗਾ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜਿਹੜਾ ਜਵਾਬ ਭੇਜਿਆ ਬਿਲਕੁਲ ਸਹੀ ਆ ਜੀ ਤੁਹਾਡਾ, ਪਰ ਆਪਾਂ ਹਜੇ ਦੱਸਦੇ ਨਹੀਂ ਹੈਗੇ ਤੇ ਆਪਾਂ ਥੋੜੀ ਵੇਟ ਕਰ ਲੈਂਦੇ ਹਾਂ। ਤੇ ਅੱਗੇ ਮੇਰੀ ਭੈਣ ਨਵਦੀਪ ਕੌਰ ਮੈਲਬੋਰਨ ਤੋਂ, ਉਹਨਾਂ ਨੇ ਵੀ ਜੇ ਇਸ ਦਾ ਜਵਾਬ ਭੇਜਿਆ ਵਾ, ਪਰ ਜਵਾਬ ਥੋੜਾ ਜਿਹਾ ਗਲਤ ਹੋ ਗਿਆ ਭੈਣੀ, ਤੇ ਤੁਸੀਂ ਦੁਬਾਰਾ ਟਰਾਈ ਕਰੋ ਤੇ ਜਵਾਬ ਤੁਹਾਨੂੰ ਬਹੁਤ ਛੇਤੀ ਮਿਲ ਜੂਗਾ। ਤੇ ਅੱਗੇ ਜੀ ਤਰਸੇਮ ਸਿੰਘ ਸਾਰੇ ਪ੍ਰੋਗਰਾਮ ਸੁਣ ਰਿਹਾ ਨੂੰ ਸਤਿ ਸ੍ਰੀ ਅਕਾਲ ਬੁਲਾ ਰਿਹਾ, ਤੇ ਉਹਨਾਂ ਨੇ ਜੀ ਇੱਕ ਅਨਾਊਂਸਮੈਂਟ ਕਰਨ ਲਈ ਕਿਹਾ ਕਿ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਹੋ ਰਿਹਾ ਜਿਹਦੇ ਅਕੋਰਡਿੰਗ ਤੁਸੀਂ ਉਹਨਾਂ ਨਾਲ ਗੱਲ ਵੀ ਕਰ ਸਕਦੇ ਆ। ਪੰਜਾਬ ਸਟੈਂਡਰਸ ਕਲੱਬ ਵਾਲੇ ਕਰਵਾ ਰਹੇ ਆ, ਤਰਸੇਮ ਸਿੰਘ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ, ਉਹਨਾਂ ਦਾ ਕੰਟੈਕਟ ਨੰਬਰ ਆ 0469872499। ਸੋ ਇੱਕ ਵਾਰੀ ਮੈਂ ਫਿਰ ਤੋਂ ਦੱਸ ਰਹੀ ਹਾਂ ਜੀ, ਤਰਸੇਮ ਜੀ ਦਾ ਨੰਬਰ 0469872489। ਤੇ ਇਹ ਟੂਰਨਾਮੈਂਟ ਹੋ ਰਿਹਾ ਜੀ ਸੈਟਰਡੇ 17 ਮਾਰਚ 2018 ਨੂੰ 7:30 ਸੁਬਾਹ ਸ਼ੁਰੂ ਹੋਊਗਾ, ਤੇ ਦਿਨ ਦੇ ਕਿੰਨੇ ਵਜੇ ਖਤਮ ਹੋਊਗਾ, ਜਦੋਂ ਤੁਸੀਂ ਸਾਰੇ ਜਾਣੇ ਪੂਰਾ ਇੰਟਰਟੇਨਮੈਂਟ ਇੰਜੋਏ ਕਰਕੇ ਥੱਕ ਜਾਓਗੇ ਤੇ ਕਹੋਗੇ ਜੀ ਬਸ ਹੁਣ ਬੰਦ ਕਰ ਦੋ ਟੂਰਨਾਮੈਂਟ ਨੂੰ, ਫੇਰ ਮੀਨਸ ਕੇ ਆਨਵਰਡ ਚੱਲੂਗਾ ਜੀ। ਤੇ ਫ੍ਰੀ ਫੂਡ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜੀ, ਫ੍ਰੀ ਐਂਟਰੀ ਆ। ਤੇ ਉਹ ਕਿੱਥੇ ਰਿਹਾ ਵਾ ਜੀ? ਡਰਮਟ ਸਪੋਰਟੀਡੀਅਮ ਚੁਮੈਕ ਐਂਡ ਡਰਮਟ ਦੇ ਵਿੱਚ। ਤੇ ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਜ਼ਰੂਰ ਤੁਸੀਂ ਉਹਨਾਂ ਨਾਲ ਉਹਨਾਂ ਦੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਸੈਟਰਡੇ 17 ਮਾਰਚ 2018 ਨੂੰ। ਸੋ ਪਹੁੰਚੋ ਜੀ ਸਾਰੇ ਜਾਣੇ, ਦੇਖੋ ਫਿਰ ਕੀ ਕਹਿੰਦੇ ਆ ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਅੱਗੇ ਨਾਨਕ ਬੇਕਰੀ ਵਾਲੇ, ਉਹਨਾਂ ਨੇ ਹੈਪੀ ਬਰਥਡੇ ਭੇਜਿਆ ਜੀ, ਬੜਾ ਸੋਹਣਾ ਕੇਕ ਬਣਾਇਆ ਵਾ ਸਬਰੀਨ ਨੂੰ। ਤੇ ਲਓ ਜੀ ਸਬਰੀਨ ਦਾ ਹੈਪੀ ਵਾਲਾ ਬਰਥਡੇ ਆ, ਜਿਸ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਨਾਲ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰਿਆਂ ਨੂੰ, ਤੇ ਜਵਾਬ ਭੇਜ ਦਿੱਤਾ ਜੀ ਇਹਨਾਂ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਵਾਬ ਤੁਹਾਡਾ ਵੀ ਨਾਨਕ ਬੇਕਰੀ ਵਾਲੇ ਉਹ ਬਿਲਕੁਲ ਸਹੀ ਆ, ਪਰ ਆਪਾਂ ਹਾਲੇ ਦੱਸਦੇ ਨੀ। ਤੇ ਜੋਗਿੰਦਰ ਸਿੰਘ ਸੋਹੀ ਕਹਿੰਦੇ ਬੋਬੀ ਇਸ ਦਾ ਇਲੈਕਸ਼ਨ ਐਸ ਏ ਔਰ ਨਿਊ ਸਾਊਥ ਵੇਲਸ, ਨਿਊ ਸਾਊਥ ਵੇਲਸ ਦੇ ਵਿੱਚ ਆ ਜੀ, ਤੇ ਯੂ ਸਾਈਨ ਨਿਊ ਸਾਊਥ, ਆਈ ਥਿੰਕ ਨਿਊ ਸਾਊਥ ਵੇਲਸ ਦੇ ਵਿੱਚ ਆ। ਤੇ ਬਾਕੀ ਮੈਂ ਕਲੀਅਰ ਵੀ ਕਰ ਲੈਂਦੀ ਹਾਂ ਕਿਉਂਕਿ ਸਾਡੇ ਬ੍ਰਿਸਬੇਨ ਦੇ ਵਿੱਚ ਤਾਂ ਹੈ ਨਹੀਂ ਗਾ, ਤੁਹਾਨੂੰ ਪਤਾ ਹੀ ਹੈ ਜੀ, ਜਿੱਦਾਂ ਕਈ ਵਾਰੀ ਮੈਂ ਬੋਲਦੀ ਗੜਬੜ ਵੀ ਕਰ ਜਾਂਦੀ ਹਾਂ। ਸੋ ਨਿਊ ਸਾਊਥ ਵੇਲਸ ਜਾਂ ਐਸ ਏ, ਚਲੋ ਮੈਂ ਕਲੀਅਰ ਕਰਕੇ ਐਸ ਏ ਦੇ ਜੀ, ਸਾਊਥ ਆਸਟ੍ਰੇਲੀਆ ਦੇ ਵਿੱਚ ਆ। ਸੋ ਮੇਰੇ ਖਿਆਲ ਚ ਮੈਂ ਪਹਿਲਾਂ ਨਿਊ ਸਾਊਥ ਵੇਲਸ ਕਹਿਤਾ। ਸੋ ਸਾਊਥ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਹੋ ਰਹੀਆਂ ਨੇ, ਤੇ ਕੁਰੈਕਸ਼ਨ ਕਰਵਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਦੇਖਿਆ ਏਦਾਂ ਹੀ ਹੁੰਦਾ ਵਾ, ਆਫਟਰ ਆਲ ਪਿੰਡ ਵਾਲੇ ਹੀ ਪਿੰਡ ਵਾਲੇ ਦੇ ਕੰਮ ਆਉਂਦੇ ਆ ਨਾ। ਤੇ ਲਓ ਫਿਰ ਜਗਰਾਵਾਂ ਵਾਲਿਆਂ ਨੇ ਦੱਸ ਦਿੱਤਾ, ਤੇ ਜਗਰਾਓ ਵਾਲਿਆਂ ਨੇ ਗਲਤ ਕੀਤਾ ਸੀ, ਜਗਰਾਓ ਵਾਲਿਆਂ ਨੇ ਉਸਨੂੰ ਸਹੀ ਕਰਤਾ। ਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਗਾਣਾ ਵੀ ਸੁਣਦੇ ਹੋ, ਕਿਉਂਕਿ ਮੈਨੂੰ ਪਤਾ ਤੁਸੀਂ ਸਾਰੇ ਗਾਣੇ ਖੂਬ ਇੰਜੋਏ ਕਰ ਰਹੇ ਹੋ, ਕਿਉਂਕਿ ਤੁਹਾਡੀ ਪਸੰਦ ਤੇ ਮੇਰੀ ਪਸੰਦ ਹੈ ਨਾ, ਮੈਨੂੰ ਲੱਗਦਾ ਸੇਮ ਜਿਹੀ ਆ, ਇੱਕੋ ਹੀ ਆ। ਤਦੇ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਨਹੀਂ ਮੈਨੂੰ ਭੇਜਿਆ। ਤੇ ਲਓ ਫਿਰ ਆਪਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਆ, ਉਸ ਦੇ ਬਾਬਤ ਇੱਕ ਇੰਟਰਵਿਊ ਵੀ ਜਿਹੜੀ ਕਿ ਅਸੀਂ ਅੱਜ ਤੁਹਾਨੂੰ ਜ਼ਰੂਰ ਸੁਣਾਵਾਂਗੇ। ਦੇਖਿਓ ਜੀ, ਤੁਹਾਨੂੰ ਕੋਈ ਹੈਲਪ ਮਿਲ ਸਕਦੀ ਆ ਕੱਲ੍ਹ ਦੇ ਇਲੈਕਸ਼ਨ ਦੇ ਲਈ, ਤੇ ਵੋਟ ਪਾਉਣ ਜ਼ਰੂਰ ਜਾਇਓ, ਕਿਉਂਕਿ ਇੱਥੇ ਜੇ ਵੋਟ ਪਾਉਣ ਨਾ ਗਏ ਤਾਂ ਉਹਨਾਂ ਨੇ ਘਰ ਤੋਂ ਲੈਣ ਨਹੀਂ ਆਉਣਾ ਗਾ। ਉਹ ਘਰੇ ਇੱਕ ਪੇਪਰ ਭੇਜ ਦਿੰਦੇ ਆ ਜਿਹਦੇ ਤੇ ਲਿਖਿਆ ਹੁੰਦਾ ਇੰਨੇ ਪੈਸੇ ਆ, ਜਾਂ ਪੈਸੇ ਨੀ ਡਾਲਰ, ਇੰਨੇ ਡਾਲਰ ਪੇ ਕਰ ਦੋ। ਸੋ ਜੇ ਤੁਸੀਂ ਆਪਦੀ ਸੇਵਿੰਗ ਕਰਨੀ ਹੈ ਤਾਂ ਵੋਟ ਪਾਉਣ ਜ਼ਰੂਰ ਜਾਇਓ। ਪਰ ਆਪਾਂ ਤੁਹਾਨੂੰ ਗਾਣਾ ਸੁਣਾ ਦਿੰਦੇ ਹਾਂ, ਤੇ ਅਗਲੇ ਮੈਸੇਜ ਥੋੜਾ ਜਿਹਾ ਰੋਕ ਕੇ ਲੈਣੇ ਆ। ਤੇ ਲਓ ਜੀ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਕਰੀਰ ਦੀਆਂ ਜਾਖੀ ਦੇ ਕਣ ਸ਼ਮੀਰ ਦੀਆਂ ਮਿਰਦੇ ਦੇ ਜੰਡ ਕਰੀਰ ਦੀਆਂ ਜਾਖੀ ਦੇ ਕਣ ਸ਼ਮੀਰ ਦੀਆਂ ਰਾਂਝੇ ਤੇ ਪੈ ਗਈ ਭੀੜ ਦੀਆਂ ਜਾਂ ਕਿਸੇ ਚੂਚਕ ਜੱਟ ਉਮੀਦ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਸਣਾ ਜਹੀਰ ਦੀਆਂ ਇੱਕ ਤਾਰੇ ਵਾਲਿਆ ਤਾਰੇ ਵਾਲਿਆ ਬਾਬਾ ਦੋ ਤੂੰ ਬਾਦਸ਼ਾਹ ਫਕੀਰ ਦੀਆਂ ਜਾਂ ਸਾਈ ਮੀਆਂ ਮੀਰ ਦੀਆਂ ਕਿਸੇ ਖੁਦਾ ਬੰਦ ਦਾ ਗੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ ਕਿਸੇ ਪਾਕ ਪੰਜਾਬੀ ਵੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕਾਸਣਾ ਜਾ ਹੀਰ ਦੀਆਂ
ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਕਿ ਤਾਰੇ ਵਾਲਿਆ ਬਾਬਾ ਤੋਂ ਤੁੱਕਾਂ ਸੁਣਾ ਦੇ ਹੀਰ ਦੀਆਂ ਉਹ ਕਹਿੰਦੇ ਕਿ ਜੋ ਕੁਝ ਲੱਭਣਾ ਸਭ ਕੁਝ ਆਪੇ ਲੱਭ ਜਾਂਦਾ ਫਿਕਰ ਕੋਈ ਨਹੀਂ ਜੋ ਕੁਝ ਖੋਣਾ ਖੋ ਜਾਂਦਾ ਇੱਕ ਤੇਰੇ ਕਰਕੇ ਸਭ ਕੁਝ ਸੋਹਣਾ ਹੋ ਜਾਂਦਾ ਤੇ ਲਓ ਜੀ ਤੁਹਾਡੇ ਸਾਰਿਆਂ ਕਰਕੇ ਸਾਡੇ ਦਿਨ ਦੀ ਸ਼ੁਰੂਆਤ ਵੀ ਬਹੁਤ ਸੋਹਣੀ ਚੱਲਦੀ ਹੈ ਤੇ ਬੁਜ਼ਾਰਤ ਦਾ ਹੁਣ ਜਵਾਬ ਦੇ ਦਈਏ ਕਿਉਂਕਿ ਜਿਵੇਂ ਮੈਂ ਦੱਸਿਆ ਸੀਗਾ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਕਿ ਇਲੈਕਸ਼ਨ ਹੋ ਰਹੇ ਆ ਉਸ ਦੇ ਰਿਗਾਰਡਿੰਗ ਲੇਬਰ ਪਾਰਟੀ ਤੋਂ ਰੂਸਲ ਵਾਟਲੀ ਦੇ ਨਾਲ ਅਸੀਂ ਇੱਕ ਇੰਟਰਵਿਊ ਕੀਤੀ ਹੈ ਜਿਹੜੀ ਕਿ ਅਸੀਂ ਪਲੇ ਕਰਨ ਜਾ ਰਹੇ ਹਾਂ ਬਸ ਥੋੜੇ ਕੁ ਟਾਈਮ ਦੇ ਵਿੱਚ ਹੀ ਤੇ ਤੁਹਾਨੂੰ ਵੀ ਤੁਹਾਡੇ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਜ਼ਰੂਰ ਮਿਲ ਜਾਣਗੇ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਖਦਸਾ ਜਾਂ ਕੋਈ ਸਵਾਲ ਆ ਤਾਂ ਸ਼ਾਇਦ ਉਹ ਇੰਟਰਵਿਊ ਸੁਣ ਕੇ ਤੁਹਾਡੇ ਮਨ ਦੇ ਵਿੱਚ ਉਹ ਸਵਾਲ ਕਲੀਅਰ ਹੋ ਜਾਣਗੇ ਤੇ ਅੱਗੇ ਜੀ ਤਾਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਕਹਿੰਦੇ ਕਿ ਸਕੂਟਰ ਤੇ ਦੋ ਜਾਣੇ ਜਾ ਰਹੇ ਸੀ ਤੇ ਅੱਗੇ ਰੈਡ ਬੱਤੀ ਹੋ ਜਾਂਦੀ ਆ ਲਾਲ ਬੱਤੀ ਹੋ ਜਾਂਦੀ ਆ ਤੇ ਜਿਹੜਾ ਪਿੱਛੇ ਬੈਠਾ ਹੁੰਦਾ ਉਹ ਬੋਲਦਾ ਕਹਿੰਦਾ ਚੱਲ ਯਾਰ ਛੇਰ ਬਣ ਛੇਰ ਕਹਿੰਦਾ ਟਪਾਲਾ ਤੇ ਮੂਰਲਾ ਗੇਅਰ ਪਾ ਕੇ ਜਦੋਂ ਕ੍ਰੋਸ ਕਰ ਲੱਗਦਾ ਤਾਂ ਅੱਗੇ ਜਾ ਕੇ ਉਹਨਾਂ ਦਾ ਕਹਿੰਦੇ ਐਕਸੀਡੈਂਟ ਹੋ ਜਾਂਦਾ ਤੇ ਪਿਛਲਾ ਬੋਲਦਾ ਕੀ ਹੋ ਗਿਆ ਅੱਗੇ ਵਾਲਾ ਕਹਿੰਦਾ ਕੁਛ ਨੀ ਕਹਿੰਦਾ ਮੂਰੋ ਵੀ ਕੋਈ ਸ਼ੇਰ ਆ ਗਿਆ ਸੀ ਤੇ ਵਾਕਈ ਜੀ ਕਈ ਵਾਰੀ ਕਹਿੰਦੇ ਨਾ ਕਿ ਸ਼ੇਰ ਨੂੰ ਸਵਾ ਸ਼ੇਰ ਮਿਲ ਹੀ ਜਾਂਦਾ ਵਾ ਤੇ ਬੁਜ਼ਾਰਤ ਦਾ ਜਵਾਬ ਦੱਸ ਦਈਏ ਜੀ ਬੁਜ਼ਾਰਤ ਦਾ ਪਾਈ ਸੀਗੀ ਜਿਹੜੀ ਜਲ ਵਿੱਚ ਹੋਇਆ ਜਲ ਵਿੱਚ ਮੋਇਆ ਜਲ ਵਿੱਚ ਉਹਦੀ ਸਾਜ਼ ਕਿਹੜੀ ਉਹ ਚੀਜ਼ ਆ ਜਿਹਦੀ ਨਾ ਹੱਡੀ ਨਾ ਮਾਸ ਸੋ ਇਹ ਆ ਜੀ ਪਾਣੀ ਦਾ ਬੁਲਬਲਾ ਜਿਸ ਕਰਕੇ ਸਾਨੂੰ ਸਹੀ ਜਵਾਬ ਦਿੱਤਾ ਸੀ ਨਵੀਂ ਵਿਨੀਪੈਗ ਵਾਲਿਆਂ ਨੇ ਸਾਰਿਆਂ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਨਾਨਕ ਬੇਕਰੀ ਵਾਲਿਆਂ ਨੇ ਸੋ ਲਓ ਜੀ ਬੁਜ਼ਾਰਤ ਦਾ ਜਵਾਬ ਆਪਾਂ ਤੁਹਾਨੂੰ ਦੱਸ ਦਿੱਤਾ ਗੱਲਾਂ ਤਾਂ ਹੋਰ ਵੀ ਬਹੁਤ ਸਾਰੀਆਂ ਸੀ ਅੱਜ ਤੁਹਾਨੂੰ ਪੰਜਾਬ ਦੇ ਰਿਲੇਟਡ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਸੀ ਕਿ ਉੱਥੋਂ ਦਾ ਰਾਸ਼ਟਰੀ ਪਾਰਕ ਕਿਹੜੀ ਆ ਸੋ ਨੈਕਸਟ ਟਾਈਮ ਆਪਾਂ ਇਸ ਦੇ ਬਾਰੇ ਜ਼ਰੂਰ ਗੱਲ ਕਰਾਂਗੇ ਕਿ ਉੱਥੋਂ ਦੀ ਰਾਸ਼ਟਰੀ ਪਾਰਕ ਕਿਹੜੀ ਆ ਤੇ ਗੱਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ ਜੀ ਤੇ ਜੇ ਕਿਸੇ ਦਾ ਮੈਸੇਜ ਰਹਿ ਗਿਆ ਹੋਵੇ ਕਿਉਂਕਿ ਅੱਜ ਮੇਰੇ ਤੋਂ ਕਾਫੀ ਜ਼ਿਆਦਾ ਕੁਛ ਮੈਸੇਜ ਉਲਝ ਗਏ ਸੀ ਸੋ ਹੋਪਫੁਲੀ ਮੈਂ ਕੋਸ਼ਿਸ਼ ਤਾਂ ਕੀਤੀ ਆ ਕਿ ਸਾਰੇ ਪੜ੍ਹ ਦਿੱਤੇ ਹੋਣ ਮੈਸੇਜ ਪਰ ਜੇ ਕਿਸੇ ਦਾ ਰਹਿ ਗਿਆ ਹੋਵੇ ਤਾਂ ਕੋਈ ਗੱਲ ਨਹੀਂ ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਉਸਨੂੰ ਜ਼ਰੂਰ ਸ਼ਾਮਲ ਕਰਾਂਗੇ ਤੇ ਤੁਸੀਂ ਵੀ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਿਹਾ ਕਰੋ ਵਧੀਆ ਲੱਗਦਾ ਵਾ ਤੇ ਹੁਣ ਵੀਕਐਂਡ ਆ ਤੇ ਵੀਕਐਂਡ ਦੇ ਵਿੱਚ ਖੂਬ ਆਪਣਾ ਇੰਜੋਏ ਕਰੋ, ਆਪਣੀ ਫੈਮਿਲੀ ਦੇ ਨਾਲ ਘੁੰਮੋ ਫਿਰੋ ਤੇ ਕਾਫੀ ਜ਼ਿਆਦਾ ਟੂਰਨਾਮੈਂਟ ਤੇ ਗੇਮਸ ਜਾਂ ਫਿਰ ਕਹਿ ਲਓ ਕਿ ਸੱਭਿਆਚਾਰਕ ਪ੍ਰੋਗਰਾਮ ਵੀ ਹੋ ਰਹੇ ਆ ਜੀ, ਜਿੱਦਾਂ ਕਿ ਸਾਡੇ ਬ੍ਰਿਸਬਨ ਦੇ ਵਿੱਚ ਵੀ ਹੋ ਰਿਹਾ ਵਾ, ਤੇ ਇੱਕ ਟੂਰਨਾਮੈਂਟ ਜਿਹੜਾ ਕਿ ਅਸੀਂ ਹੁਣੇ ਆਲਰੇਡੀ ਅਨਾਊਂਸ ਕਰ ਚੁੱਕੇ ਹਾਂ ਜਿਹੜਾ ਮੈਲਬੋਰਨ ਦੇ ਵਿੱਚ ਹੋ ਰਿਹਾ ਸੀ ਜੀ, ਜ਼ਰੂਰ ਉੱਥੇ ਪਹੁੰਚਿਓ ਤੇ ਤਰਸੇਮ ਸਿੰਘ ਨਾਲ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ। ਵਾਲੀਬਾਲ ਸ਼ੂਟਿੰਗ ਟੂਰਨਾਮੈਂਟ ਜਿਹੜਾ ਕਿ ਸੈਟਰਡੇ 17 ਮਾਰਚ ਨੂੰ ਹੋ ਰਿਹਾ ਵਾ, ਫ੍ਰੀ ਐਂਟਰੀ ਆ ਤੇ ਫ੍ਰੀ ਫੂਡ ਤੇ ਲੰਗਰ ਉੱਥੇ ਮਿਲੂਗਾ ਜੀ। ਪਹੁੰਚੋ ਫਿਰ ਦੇਖ ਲਓ, ਕੀ ਪਤਾ ਚੀਨੀ ਦੇ ਪਰੌਂਠੇ ਮਿਲ ਜਾਣ। ਸੋ ਜ਼ਰੂਰ ਜਾਇਓ ਜੀ ਟੂਰਨਾਮੈਂਟ ਤੇ, ਦੇਖੋ ਕਰੋ ਜੀ ਖੂਬ ਇੰਜੋਏ। ਤੇ ਆਪਾਂ ਇੱਕ ਗਾਣਾ ਸੁਣਾਉਂਦੇ ਹਾਂ ਕਿ ਜਗਰਾਉਂ ਵਾਲੇ ਕੀ ਕਹਿੰਦੇ ਆ ਕੈਨੇਡਾ ਵਾਲਿਆਂ ਨੂੰ, ਹਨਾ। ਸੋ ਗਾਣਾ ਮੈਂ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਤੇ ਨਾਲ ਹੀ ਫਿਰ ਇੱਕ ਜਿਹੜੀ ਇੰਟਰਵਿਊ, ਜਿਸ ਤਰ੍ਹਾਂ ਅਸੀਂ ਦੱਸਿਆ ਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਇਲੈਕਸ਼ਨਸ ਹੋ ਰਹੇ ਆ ਉਸਦੇ ਲੇਬਰ ਪਾਰਟੀ ਦਾ ਜਿਹੜਾ ਕਿ ਰੂਸਲ ਵਾਟਰੀ ਆ ਉਹਦੇ ਨਾਲ ਜਿਹੜੀ ਇੰਟਰਵਿਊ ਕੀਤੀ ਆ ਉਹ ਵੀ ਅਸੀਂ ਤੁਹਾਡੇ ਰੂਬਰੂ ਕਰ ਰਹੇ ਹਾਂ, ਪਰ ਮੈਨੂੰ ਪ੍ਰੋਗਰਾਮ ਇੱਥੇ ਹੀ ਛੱਡ ਕੇ ਜਾਣਾ ਪਊਗਾ ਤੇ ਤੁਸੀਂ ਸਾਰੇ ਇਸੇ ਤਰ੍ਹਾਂ ਪ੍ਰੋਗਰਾਮ ਦਾ ਆਨੰਦ ਮਾਣਦੇ ਰਹੋ ਜੀ, ਕਿਉਂਕਿ ਹਰਮਨ ਰੇਡੀਓ ਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਆ ਜਿਹੜੇ ਚੱਲਦੇ ਹੀ ਰਹਿਣੇ ਆ, ਤਾਂ ਐਬਿਸ਼ਨ ਸੇ ਖੂਬ ਰੌਣਕਾਂ ਲਾਉਂਦਾ ਤੇ ਨਾਲ ਗੀਤ ਸੰਗੀਤ। ਤੇ ਬਾਕੀ ਤੁਸੀਂ ਆਪਣੇ ਸੁਝਾਅ ਵੀ ਦਿੰਦੇ ਰਿਹਾ ਕਰੋ ਜੀ, ਫੀਡਬੈਕ ਆ ਜਾਂ ਕੁਛ ਵੀ ਆ ਤੁਸੀਂ, ਤੁਹਾਨੂੰ ਸਾਡੀ ਈਮੇਲ ਆਈਡੀ ਪਤਾ ਜੀ। ਤੇ ਬਾਕੀ ਹੁਣ ਸਿੱਖ ਗੇਮਸ ਦੀਆਂ ਤਿਆਰੀਆਂ ਖੂਬ ਜ਼ੋਰਾਂ ਸ਼ੋਰਾਂ ਤੇ ਆ, ਸਿਡਨੀ ਵਾਲੇ ਉਹ ਕਿੱਦਾਂ ਫਿਰ ਪ੍ਰੌਣਚਾਰੀ ਲਈ ਤਿਆਰ ਹੋ ਨਾ ਸਾਰੇ ਜਾਣੇ, ਹਨਾ। ਸੋ ਬਿਲਕੁਲ ਜੀ, ਗੇਮਾਂ ਤੇ ਮਿਲਦੇ ਆ ਸਾਰੇ ਜਾਣੇ, ਤੇ ਦੇਖ ਲਓ ਫਿਰ ਚੱਲਦੀ ਆ ਜੀ ਮੈਂ ਵੀ। ਤੇ ਆਪਾਂ ਸੁਣਦੇ ਹਾਂ ਪਿਆਰੇ ਚਾਹ ਗੀਤ ਤੇ ਨਾਲ ਇੰਟਰਵਿਊ ਦਾ ਆਨੰਦ ਮਾਣਦੇ ਹਾਂ, ਤੇ ਮੈਨੂੰ ਦਿਓ ਇਜਾਜ਼ਤ। ਮਿਲਦੇ ਹਾਂ ਜੀ ਅਗਲੇ ਹਫਤੇ, ਅਗਲੇ ਸ਼ੁੱਕਰਵਾਰ 8 ਤੋਂ 10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਦੇ ਲਈ ਬਸ ਜੀ, ਫਿਰ ਉਹ ਕਹਿੰਦੇ ਹੁੰਦੇ ਆ ਨਾ ਕਿ ਜਿਸ ਲਮਹਾ ਤੇਰਾ ਖਿਆਲ ਹੈ ਤੂੰ ਮੇਰੇ ਨਾਲ ਹੈ, ਬਸ ਉਹੀ ਪਲ ਮਨਜ਼ੂਰ ਸ਼ੁਦਾ, ਬਾਕੀ ਸਭ ਬਵਾਲ ਹੈ। ਬਾਕੀ ਬਵਾਲਾਂ ਨੂੰ ਛੱਡ ਕੇ ਜੀ, ਜੋ ਲਮਹੇ ਇਕੱਠਿਆਂ ਗੁਜ਼ਰਦੇ ਆ ਉਹ ਗੁਜ਼ਾਰ ਲੈਣੇ ਚਾਹੀਦੇ ਆ, ਤੇ ਲਓ ਫਿਰ ਰੱਬ ਰਾਖਾ, ਮਿਲਦੇ ਹਾਂ ਅਗਲੇ ਹਫਤੇ, ਚਿਉਂਦੇ ਵਸਦੇ ਰਹੋ।
ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਐਡੀਲੇਡ ਸਟੂਡੀਓ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਊਥ ਆਸਟ੍ਰੇਲੀਆ ਵਿੱਚ ਚੋਣਾਂ ਦਾ ਮਾਹੌਲ ਸਰਗਰਮ ਹੈ ਤੇ ਇਸ ਮੁਤਲਕ ਕਈ ਉਮੀਦਵਾਰਾਂ ਨਾਲ ਹਰਮਨ ਰੇਡੀਓ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਏ। ਇਸੇ ਕੜੀ ਤਹਿਤ ਅੱਜ ਅਸੀਂ ਗੱਲਬਾਤ ਕਰਾਂਗੇ ਸ੍ਰੀ ਰਸਲ ਵਾਟਲੇ ਨਾਲ, ਜੋ ਆਸਟ੍ਰੇਲੀਅਨ ਲੇਬਰ ਪਾਰਟੀ ਨਾਲ ਜੁੜੇ ਨੇ ਤੇ ਸਾਊਥ ਆਸਟ੍ਰੇਲੀਅਨ ਪਾਰਲੀਮੈਂਟ ਪ੍ਰੈਜ਼ੀਡੈਂਟ ਆਫ ਲੈਜਿਸਲੇਟਿਵ ਕਾਉਂਸਲ ਜਾਂ ਅਪਰ ਹਾਊਸ ਦੇ ਪ੍ਰਧਾਨ ਵਜੋਂ ਅਹਿਮ ਭੂਮਿਕਾ ਨਿਭਾ ਰਹੇ ਨੇ। 17 ਮਾਰਚ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਚ ਉਨ੍ਹਾਂ ਦੀ ਜੀਵਨ ਸਾਥੀ ਸ੍ਰੀਮਤੀ ਡਾਨਾ ਵਾਟਲੇ, ਜੋ ਆਪ ਵੀ ਕਾਫੀ ਅਰਸੇ ਤੋਂ ਸਿਆਸਤ ਨਾਲ ਜੁੜੇ ਹੋਏ ਨੇ, ਸਾਊਥ ਆਸਟ੍ਰੇਲੀਆ ਦੇ ਟੋਰੈਂਸ ਹਲਕੇ ਤੋਂ ਜੇਤੂ ਵਿਧਾਇਕ ਨੇ ਤੇ ਹੁਣ ਦੀਆਂ ਚੋਣਾਂ ਚ ਉਹ ਫਿਰ ਤੋਂ ਟੋਰੈਂਸ ਦੇ ਇਲੈਕਟੋਰੇਟ ਤੋਂ ਲੇਬਰ ਪਾਰਟੀ ਵੱਲੋਂ ਚੋਣ ਲੜ ਰਹੇ ਨੇ। ਆਓ ਗੱਲਬਾਤ ਕਰੀਏ ਸ੍ਰੀ ਰਸਲ ਵਾਟਲੇ ਨਾਲ। ਰਸਲ, ਵੈਲਕਮ ਐਂਡ ਥੈਂਕਸ ਫਾਰ ਕਮਿੰਗ।
Thank you very much, Vikram, and I'd just like to say welcome to all your listeners, and particularly my many friends within the Indian community.
Okay, let me just start by asking you this. You've been active in the state political scene for a long time. Now, for someone who's unfamiliar with the political landscape in the state, like recent migrants would, What's the ideology of the Australian Labor Party, and sort of what sets it apart from the other political parties?
First of all, the Australian Labor Party has a core commitment to giving a fair and equal opportunity for all. We have a strong emphasis on education. We believe education is important for people to get a better hold of life for themselves. We have a very strong commitment to our health system, and this is seen by the enormous amount of money we've spent on making South Australia one of the best places in the nation for healthcare. We also believe in social justice. We also believe there should be a safety net, so people who are not as fortunate as others still have a reasonable life in this state. We also believe in jobs as our number one priority. Every family needs a job. Every family needs a job sometimes for two or three people in their household, because this enables people to enjoy the great things of this state. And also, I think as a parent myself, nothing I like to see more than my son get a good education, mm-hmm. and also play a good sport, keep fit, and also hopefully at the end of the day, get a good job.
Okay, yep. Could I ask you, Rusl, see, Australia has seen a wave of immigration in recent times, sort of people coming from all over the world, and there are diverse opinions on the issues of immigration and multiculturalism. What are your thoughts? Do you think the multicultural experiment here in South Australia has been a success?
I think multiculturalism in South Australia is probably a great example for the whole world how this good multicultural societies can be developed. I know myself, I have a lot to do with the multicultural, my friends in the multicultural industry, in particular the Indian community, and I find it amazing how I had dinner the other day with a number of people. One was from Bangladesh, a number were from Pakistan, and quite a few were from India. Now, where else in the world do you get people of that nature mm-hmm. to sit down together? And we had a great meal, good talks. People seem to come here and very often leave some of the issues they might have in their home country, back in their home country. Most people come here from overseas. It's a big decision to actually leave mm-hmm. someone's home of birth, come to another country where there's a different language, different cultures, different religions, and make a life for themselves. And they do this so they give their children a better start in life. And this country, in particular South Australia, have done that well. You go to any of our schools and watch everyone playing together in the playground. It's just enlightening to watch. Kids from all backgrounds, all playing together mm-hmm. as brother and sister. I mean, I think it's a really good thing to do, and it's probably mm-hmm. one of the most satisfying things I have as a member of parliament.
I'm sure our listeners will find that very reassuring. Alok Russell, on the topic of multiculturalism, migrants often face unique challenges when it comes to integrating in the local community. Now, you've been involved in various multicultural initiatives, especially with the Indian Australian community. How has this experience been for you?
Oh, look, the experience has been very rewarding. I've been involved in a number of very important issues in regards to the Indian Australian community. One of them was the Sikh Games. Mm-hmm. And the Sikh Games was originated in Adelaide. They've gone around the country and it came back this year. And I had the pleasure of working with the Sikh Games committee, a mm-hmm. Committee of about five or six people, younger people, we managed to work with the Adelaide City Council, with the government. The government got right behind the games and donated, sponsored it with quite a significant amount of money. Mm-hmm. The Adelaide City Council got behind the games, we actually, it was the first state ever in the Sikh Games to actually have a reception at the town hall purely for the people of the Sikh Games. Mm-hmm. The government, as I said, the government got right behind them. The sporting associations got behind them. And this is all because of the great work by that committee, those people on the committee. And I attended the games over, it took about 14 months to organise that games. So it wasn't something that happened overnight. I attended the games. And I must say I was staggered at how well it was organised and the way they fed tens of thousands of people.
Yeah.
It was just amazing. And the whole community got together. They weren't just Sikhs. They were Gujaratis. They were Punjabs. Yep. So there were people from right through India who actually got together to make these games a success.
Yep.
The highlight of the games, of course, is the kabaddi, of course, and it ended with in a very physical manner. It was great. But one thing that the Sikh games have done is they in South Australia they've set a very high benchmark.
Yeah.
And this can only be good for the Sikh community because now Sydney, it's going to happen there in Sydney this year, they have to now live up to the great work done by the Sikh community in South Australia.
Yep.
Look, there's also the long-stay visas. The long-stay people from the long-stay stay visas came to Dana Wortley's office in Torrens, and they had an issue in regards to needing their parents who come over. They come a long way. Very often they're pretty old.
Yep.
It's very expensive for travel, and they wanted to have a situation where they could extend their visas. So what we did was we got the federal. Because it is a federal issue.
Yep.
We got Steve Georgianis from the seat of Hindmarsh, and we got him involved, and we ended up getting a commitment from the government, the opposition up in Labor federally, that they will they'll sit there and support the extension of the long stay visas.
Yep.
And if once we get into power, there'll be significant changes.
Yep.
Let's look at it here. I had the pleasure of having my parents with me, and my grandparents with me all my life.
Yeah.
My grandparents only passed away a few years ago. Now, why shouldn't members from the multicultural community who leave their homes for a better life, they come here, they have children. Now, naturally, it's very difficult when you have children.
Yeah.
With two, people, very often two people work.
Yeah.
So why shouldn't they have the ability to have their parents over without all the expense and the trauma of having to fly them back to come over? It's just a waste. And we do a lot of door knocking in Torrens. And I'm amazed how many, when we knock on a door of a member of the Indian Australian community and it's the grandparent that opens the door.
Hmm.
It happens all the time.
Hmm.
So it is a very important issue, and Labor fully supports the giving parents of people, grandparents, they're normally grandparents, the ability to come over here and stay for up to 5 years, I think we're talking about, and without the ridiculous expense that our opposition, the Liberals are trying to, it's almost like stopping it by stealth.
Yeah.
By making it so expensive, not every Indian is a doctor or a lawyer. You know, many Indians are just working people. They work in restaurants. They drive taxis. They work as accountants, or they work as laborers or tradesmen. You know, they're all in every sort of occupation. Yeah. And that's the sort of money they want to as a fee to bring over the parents. It's just far too inhibiting.
Yep. Yep. Now, I'm sure, Russell, the community appreciates all that effort you are putting into it. Now, you've touched upon some of these sensitive things that the Indian community in Australia has been railing about. Now, there obviously are some other big ticket items as well that are being debated more so in the context of the elections that are this Saturday. So, just generally, what are going to be the priorities for the South Australian Labor Party in this election?
Labor are being led by the Premier, Jay Wetherill. He's been Premier for around about just over 5 years.
Yeah.
Now, Jay is our number. Jay has a vision. He has a strategic plan. Our number one priority for the Labor Party are jobs. And a lot of things we do around that is about supporting that that commitment to jobs.
Yeah.
Energy, we have a plan. We have a plan that we're implementing. It's not just on paper. We're implementing it. We have the world's largest battery, which is there as a backup. We have our own. We've built our own power generation plant.
Yeah.
As you remember, we had a generation plant back in the 90s, but they were sold off. Was privatised by the Liberal Party at the time. Yep. We also have the one of the world's greatest solar thermal plants up at Port Augusta. We have the world's largest. We've committed to the world's largest virtual power plant, which means we're giving 50,000 houses.
Yep.
We're starting off with the housing trust for the lower income people of this state, batteries and solar panels. So yep. They can actually generate their own power and put power into the grid.
Yep.
So that will eventually lower prices. So everything, and now you go and talk to business people, and I do it all the time, and the biggest cost to them at the moment is energy is a big cost,
yep.
And we're going to fix that. And it's not just talk, we're actually doing it. It's actually yep. in the process. We're also looking at we also know that it's very hard for young people these days to buy a house.
Yep.
So what a great initiative which we've announced only in the last week is for the government to give up the 25% as an interest-free loan.
Okay.
So just say, for instance, you're a young couple and you buy a house for $100,000.
Yep.
Well, the government will put $100,000 towards it.
Yeah.
They'll be interest-free.
Yeah,
and when they sell that house, they may never sell it. They may live in it forever. They get 25%, then goes back to the government.
Yeah.
So I know the hardest thing, and I know when I was a young lad, the hardest thing was getting that sort of money we needed and a deposit for our house. Well, this is going to make it much, much easier for young couples. Well, it's not only for young couples, for anyone who wants to buy their house.
Yeah. Yeah. I'm sure our listeners will keep that in mind when they go to vote. Just on the topic of elections, Russell, Labor has endorsed Truman Gill and Sim Melly in this election. Now, do you see that as an acknowledgement that the Indian community is willing and ready to contribute and share the load?
The Indian community will play a very, very important role in our political system as time goes on.
Mm-hmm.
Just like after the Second World War, the influx of European migrants back 50, 60 years ago, you look in Parliament now, and all our parliaments are full of people from those backgrounds, Vietnamese, Chinese, as in the later days.
Yep.
So it's only a matter of time before the Indian community, who was a very, very fast-growing part of our community, before they'll be involved in the political process. As in regards to Truman and to Sim Mali, both of them, we believe will help lift the vote. for the Labour Party. And I know more about Sim Marley because I work with Sim up there in the Chafee. Sim will be a future leader without a doubt. He's very educated, very highly motivated, and very people orientated. And I think he will contribute significantly in a leadership role into the future. It's going to be challenging to win a seat like Chafee. It's a very strong Liberal seat. But we know we're going to get a very, he's run a very good campaign. He's been very well embraced. This is a very important thing to note. He's been very well embraced by all the people in Chafee. I've gone out door knocking with Sim, and I've been amazed how he's such a new in the game. He's such a young fella, how he can sit and hold a good conversation, a political conversation, and how enjoyable people are at the front, in the home, will sit there and have quite a long discussion with him. So yes, the Indian community is going to have a, will play a very significant part in the future, and I hope I'm part of that, part of helping them become that, that voice.
Now that's encouraging. Just one last question here, Russell. Your partner in life and parliament, Dana, she's contesting the assembly seat of Torrens. Now, what would you like to say to voters, in general or especially the Indian Australian community who still might be undecided on who to vote this Saturday?
Look, Dana, was a former senator. She was a senator. She's also now the state member for Torrens. We have a large Indian population. When I say large, you know, around about 6%, 6.5%, which is probably one of the larger mixes within Adelaide. The Dana's done a lot of work in there with the Indian community. She's involved in a lot of the Indian sporting clubs. She's been involved in the long stay visa issue. She was involved also in the Sikh Games. She also understands, and one thing she's been pushing, her electorate of Torrens covers Derwentcourt, Gillis Plains, Holden Hill, Windsor Gardens, Hillcrest, Oakton, Greenacres, Hampstead Gardens, Vale Park, and Manningham. Now, she has, one thing that's come to her notice is that, many of the, many people come over from India have never seen the sea or never swam before. So we've noticed that there's been a number of tragedies in regards to people dying and drowning. Dana has fought very, very hard and pushed the government to give a commitment that a future Labor government will build a swimming pool in the electorate. Hopefully around Oakton or around Lightsview, around that way. And one of the aims of this new swimming centre will be giving children swimming lessons. So I think it's very, very important that people learn to swim because we have we're a continent covered by sea. Most of us live on the coastline. And it's very important for people coming from overseas to have their children learn to swim. Also, Dana's a part of a government that's very vibrant. We've built this city, and this city is nothing to what it was. When we first got into a government, this city was pretty bland, ordinary. We've built this city up now where it's quite vibrant, and we're investing a lot in public transport, in making sure our road networks are second to none, and our emphasis is on jobs. And we don't want low-paid jobs. We want high-paid advanced manufacturing jobs. And this is one of the reasons why we're trying to attract advanced manufacturing to defence and all that into this state. They're high-paid jobs. Our kids want to go to university. They want to come out and get a good job. If our kids don't go to university and become a tradesperson or whatever, they deserve well-paid jobs, not the sort of jobs you would get if you're just depending on making coffees or whatever, you know? So we have a vision that our children will have good jobs. There have been challenges. Remember, we did lose the car industry. That made it pretty ordinary. The mining industry shut down a few years ago. Not shut down, but scaled back. But these are all picking up now. We're actually developing and enticing people to come over, jobs and manufacturers to come over. And every day you're hearing 400 jobs going to be here and 500 jobs there and, 350 jobs here. So this is what we've been concentrating on. Hopefully, this will benefit everyone in South Australia. But with, in regards to Dana, she's very, very active within the school community. She's on every governing council in her, electorate. She goes to every sporting club, every community club. She is a real community-minded person. And yeah, so I hope, and she knows when it comes to the Indian community, there's not too many people she wouldn't know.
All the very, very best. Thank you so much, Russell, for your time, and we wish you, the Labour Party and Dana, very well for the elections.
Thank you very much, Vikram, and it's been a great pleasure having a talk with you today.
ਤੇ ਇਹ ਸਨ ਸ਼੍ਰੀ ਰਸਲ ਵਾਟਲੇ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਮੁੱਖ ਚੋਣ ਮੁੱਦਿਆਂ ਤੇ ਗੱਲਾਂ ਕੀਤੀਆਂ ਤੇ ਆਸ ਜਤਾਈ ਕਿ ਭਾਰਤੀ ਭਾਈਚਾਰਾ 2018 ਚੋਣਾਂ ਚ ਆਸਟ੍ਰੇਲੀਆ ਪਾਰਟੀ ਨੂੰ ਸਮਰਥਨ ਦੇਵੇਗਾ ਇਹ ਚੋਣਾਂ ਚ ਵੋਟ ਕਰਨਾ ਲਾਜ਼ਮੀ ਹੈ ਤੇ ਆਪਣੇ ਨੇੜੇ ਦੇ ਮਤਦਾਨ ਕੇਂਦਰ ਬਾਰੇ ਤੁਸੀਂ ਇਲੈਕਟ੍ਰਿਕ ਕਮਿਸ਼ਨ ਐਸਏ ਦੀ ਵੈਬਸਾਈਟ ਤੋਂ ਵਧੇਰੇ ਜਾਣਕਾਰੀ ਪਾ ਸਕਦੇ ਹੋ ਇਹ ਵੈਬਸਾਈਟ ਹੈ www.eca.sa.gov.au ਇਸੇ ਨਾਲ ਇਜਾਜ਼ਤ ਦਿਓ ਤੇ ਸੁਣਦੇ ਰਹੋ ਹਰਮਨ ਰੇਡੀਓ
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਦੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415683482
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ ਹਿਊਜ ਰੇਂਜ ਆਫ ਇੰਡੀਅਨ ਏਸ਼ੀਅਨ ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ
Royal Gold 10 kilo atta $6.99 vegetable oil $36 fresh ganne da juice te fresh amrud vi available ne
10 to 15 saal de tajurbe nal Australia de Melbourne ch je tusi IELTS ya PTE naal sambandhit courses karna chahunde ho ta Lakshya PTE Melbourne de rahe ne outstanding coaching for